happens now. News Takeaway.
ਕਨੈਕਟ ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਮੈਂ ਕਿਹਾ ਤੁਹਾਡੇ ਵਾਲਾ ਮਾਈਕ ਆ ਨਾ, ਥੋੜ੍ਹੀ ਜਿਹੀ ਆਵਾਜ਼ ਉੱਚੀ ਰੱਖਣੀ ਪੈਂਦੀ ਆ। ਇਹ 'ਚ ਮਾਰੀਏ ਥੋੜ੍ਹਾ ਜਿਹਾ ਹਵਾ ਹੁਵਾ ਮਾਰੀਏ ਇਹਦੇ 'ਚ।
ਹੋਇਆ ਜੀ ਠੀਕ?
ਬੋਲੀ ਚੱਲੋ, ਮੈਂ ਤਾਂ ਦੇਖਦਾ।
ਨਹੀਂ ਠੀਕ ਹੀ ਆ, ਕੋਈ ਗੱਲ ਨਹੀਂ,
ਠੀਕ ਆ। ਹਾਂ, ਫਿਰ ਬਾਅਦ 'ਚ ਇੱਦਾਂ ਨਾ, ਕਈ ਵਾਰ ਮੈਸੇਜ ਆਉਂਦਾ,
ਮੈਂ ਥੋੜ੍ਹਾ ਉੱਚੀ ਬੋਲ ਲੈਂਦਾ।
ਨਹੀਂ ਨਹੀਂ, ਬਹੁਤ ਠੀਕ ਆ, ਤੁਸੀਂ ਆਪਣਾ ਨੋਰਮਲ ਵਧੀਆ ਬੋਲਦੇ ਹੋ ਯਾਰ।
ਠੀਕ
ਆ, ਨੂੰ ਬੋਲਣਾ।
ਹੋਰ
ਸੁਣਾਓ?
ਮੈਂ ਨੀਵਾਂ ਬੋਲ ਲੈਂਦਾ।
ਹੋਰ ਕੀ ਹਾਲ ਚਾਲ ਆ?
ਬਹੁਤ ਵਧੀਆ, ਠੀਕ ਠਾਕ।
ਉਹ 180 ਨਹੀਂ, 80 million ਡਾਲਰ ਵਾਲਾ ਬੰਦਾ ਲੱਭਾ ਨਹੀਂ ਅਜੇ ਤੱਕ।
ਕਹਿੰਦੇ ਅੱਜ, ਕਹਿੰਦੇ ਉਹਨਾਂ ਨੇ ਅਨਾਊਂਸ ਕਰਨਾ ਕਿਤੇ 11:30 ਵਜੇ
ਅੱਜ ਲੱਗ ਜੂਗਾ,
ਅੱਜ ਕਹਿ ਰਹੇ ਨੇ, ਕਹਿੰਦੇ ਪਤਾ ਲੱਗ ਜਾਣਾ।
ਚਲੋ, ਟਾਈਮਿੰਗ ਫਿਰ ਮੇਰੀ ਛੇਤੀ ਜਾਣ ਦੀ। ਦੇਖੋ, ਕਈਆਂ ਨੇ ਤਾਂ ਹੀ
ਉੱਥੇ ਜਾਣਾ, ਵਿਜੇ ਜੀ ਨੇ
ਉੱਥੇ ਨਹੀਂ ਜਾਣਾ। ਮੈਂ
ਬਸ
ਮੈਨੂੰ ਹੋਰ ਕੰਮ ਹੈ ਕੋਈ। ਅੱਜ ਵਟਸਐਪ ਤੇ ਮੈਸੇਜ ਆਇਆ, ਕਹਿੰਦੇ ਜੀ ਉਮੀਦ ਕਰਦੇ ਆ ਵੀ ਰਾਤੀ ਨੀਂਦ ਠੀਕ ਠਾਕ ਆਈ ਹੋਏਗੀ।
ਕੋਈ ਆਇਆ ਤਾਂ ਨਹੀਂ? ਮੋਟਰਸਾਈਕਲ ਵਾਲਾ?
ਮੋਟਰਸਾਈਕਲ ਵਾਲਾ ਨਹੀਂ ਆਇਆ,
ਉੱਧਰ ਆਇਆ ਮੌਂਟੀ ਜੱਸਲ ਜੀ ਵਾਲੇ ਪਾਸੇ, ਕਾਰਵੇਟ ਵਾਲਾ।
ਉਹਨਾਂ ਦਾ ਆਵਾਜ਼ ਸੁਣ ਕੇ ਦੱਸਤਾ ਵੀ ਕਾਰਵੇਟ ਸੀ। ਨਹੀਂ, ਫਿਰ ਉਹਨਾਂ ਦਾ ਮੈਸੇਜ ਆਇਆ ਬਾਅਦ 'ਚ, ਬਾਏ ਦ ਵੇ। ਕਹਿੰਦੇ ਜਦੋਂ ਇੰਨਾ ਖੜਕਾ ਦੜਕਾ ਸੁਣਿਆ, ਕਹਿੰਦੇ ਫਿਰ ਮੈਂ ਬਾਹਰ ਗਿਆ ਘਰੋਂ, ਫਿਰ ਉਹਨਾਂ ਨੇ ਦੇਖ ਲਿਆ ਵੀ ਗੱਡੀ ਕਾਰਵੇਟ ਸੀ। ਕਹਿੰਦੇ ਸਾਹਮਣੇ ਵਾਲਾ ਗੁਆਂਢੀ ਵੀ ਆ ਗਿਆ। ਇਹ ਯਾਰ, ਇਹ ਜਿਹੜੇ ਬੰਦਿਆਂ ਦੀ ਇਹੋ ਜਿਹੀ ਆਦਤਾਂ ਨੇ, ਕੀ ਮਤਲਬ ਕੀ ਸਿੱਧ ਕੀ ਕਰਨਾ ਚਾਹੁੰਦੇ ਹੋ?
ਇਹ ਤੁਹਾਡੇ ਸਮਝ ਨਹੀਂ ਆਉਣਾ ਵਿਜੇ ਜੀ, ਤੁਸੀਂ ਸਮਝ ਵੀ ਨਹੀਂ ਸਕਦੇ।
ਨਾ ਸਮਝ ਹੀ ਰਹੀ ਹੈ ਤਾਂ ਚੰਗਾ,
ਇਹ ਸਾਡੀ ਸਮਝ ਤੋਂ ਬਾਅਦ ਦੀਆਂ ਗੱਲਾਂ।
ਅੱਛਾ, ਅੱਜ ਨਾ ਇੰਟਰਨੈਸ਼ਨਲ ਡੇ ਆਫ ਦਾ ਫੈਮਿਲੀਜ਼ ਆ ਬਈ, ਸੋ ਅੱਜ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ।
ਅੱਛਾ, ਅੱਜ
ਆ? ਅੱਜ ਆ
ਫੈਮਿਲੀ ਡੇ ਆਪਣੇ ਵਾਲਾ ਤਾਂ
ਦੂਜਾ? ਹਾਂ, ਉਹ ਤਾਂ ਚਲੋ, ਉਹ ਤਾਂ ਫਰਵਰੀ 'ਚ ਲੰਘ ਗਿਆ।
ਠੀਕ ਆ।
ਇਹ ਹੈਗਾ ਜੀ ਇੰਟਰਨੈਸ਼ਨਲ ਡੇ ਆਫ ਫੈਮਿਲੀਜ਼, ਜਿਹਨੂੰ ਕਿ ਯੂਨਾਈਟਿਡ ਨੇਸ਼ਨਸ ਨੇ ਡਿਕਲੇਅਰ ਕੀਤਾ ਸੀ 1993 ਦੇ ਵਿੱਚ। ਸੋ ਅੱਜ ਇਸ ਪਰਿਵਾਰਕ ਦਿਵਸ ਦੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ।
ਯਾ, ਮੈਸੇਜ ਆਇਆ ਇੱਕ ਹੁਣੇ, ਦਿਸ ਇਜ਼ ਫਰੋਮ ਵਿਕਰਮ ਜੀ। ਉਹਨਾਂ ਦੀ ਡਿਮਾਂਡ ਆਈ ਹੈ, ਕਹਿੰਦੇ ਵਿਜੇ ਜੀ ਕਹਿੰਦੇ ਚੱਲੇ ਨੇ ਅੱਜ ਜਲਦੀ, ਤੁਸੀਂ ਕਹਿੰਦੇ ਸ਼ੋਅ ਕੰਟੀਨਿਊ ਕਰੋ 11 ਵਜੇ ਤੱਕ। ਉਹ ਜੀ, ਮੈਂ ਫਿਰ ਸ਼ਾਮ ਨੂੰ ਵੀ ਆਉਣਾ ਨਾ, ਫਿਰ ਸ਼ਾਮ ਵਾਲਾ ਸ਼ੋਅ ਵੀ ਕਰਨਾ। ਮੈਂ ਜਿਵੇਂ ਕਹਿੰਦਾ ਹੁੰਦਾ, ਫਿਰ ਹੋਰ ਵੀ ਬੜੇ ਕੰਮ ਹੈਗੇ ਨੇ, ਕੋਸਕੋ ਵੀ ਜਾਣਾ ਹੁੰਦਾ,
ਫਿਰ ਨਾਲੇ ਬ੍ਰੈਡ ਲੈਣ ਤਾਂ ਲੈਦਾ ਸਟਾਪ ਮਾਰਨਾ।
ਕੰਮ ਬੜੇ ਨੇ ਜੀ
ਯਾਰ, ਉਹ ਤੁਹਾਡਾ ਕੰਮ ਸੌਖਾ ਕਰਦੇ ਆ, ਕੁਛ ਨਾ ਕੁਛ ਕਰਦੇ।
ਨਹੀਂ, ਤੁਸੀਂ ਔਖਾ ਹੀ ਕਰਨਾ, ਮੈਨੂੰ ਪਤਾ। ਤੁਸੀਂ ਜਿਹੜੀ ਉਹ ਬ੍ਰੈਡ ਮੇਕਰ ਦੀ ਗੱਲ ਕਰਦੇ ਹੋ ਨਾ, ਜਿਹੜਾ ਤੁਸੀਂ ਘਰ ਬ੍ਰੈਡ ਬੇਕ ਕਰ ਲਿਆ ਕਰੋ, ਉਹਦਾ ਸਮਾਨ ਇਕੱਠੇ ਕਰਦੇ ਬੰਦਾ ਨਵਾਂ ਜੱਬ ਖੜਾ ਹੋ ਜਾਣਾ ਉਹ, ਕਿ ਜੀ ਹੁਣ ਆਹ ਫਲਾਨਾ ਉਹਦਾ ਕੋਈ ਫਲਾਵਰ ਲੈ ਕੇ ਆਓ, ਹੁਣ ਆਹ ਕੋਈ ਫਲਾਨੀ ਆ ਚੀਜ਼ ਲੈ ਕੇ ਆਓ।
ਕਿਉਂਕਿ ਫਿਰ ਪਤਾ ਕੀ ਹੁੰਦਾ, ਫਿਰ ਆਪ ਮੁਹਾਰੇ ਜੀ ਕਰਦਾ ਵੀ ਨਵੀਂ ਨਵੀਂ ਰੈਸਿਪੀਜ਼ ਟਰਾਈ ਕਰੀਏ, ਆਪਾਂ ਇਹਦੇ 'ਚ ਐਤਕੀ ਦਾਖਾਂ ਪਾ ਕੇ ਨਾ ਬ੍ਰੈਡ
ਬਣਾਈਏ, ਵਿਜੇ ਜੀ ਆਪਾਂ ਖਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ,
ਆਪਾਂ ਇਹਦੇ 'ਚ ਐਤਕੀ ਅਲਸੀ ਪਾ ਕੇ ਨਾ ਬ੍ਰੈਡ ਬਣਾ ਲਈਏ।
ਪਤਾ ਲੱਗਿਆ ਜੀ ਮੁੜ ਕੇ ਉਹ ਪ੍ਰਿੰਸ ਜੋਰਜ ਜਾਣਾ ਪੈਣਾ ਜੀ, ਉੱਥੋਂ ਫਲਾਨਾ ਕੋਈ ਆਟਾ ਮਿਲਦਾ,
ਉੱਥੇ ਪਰਮ ਢਿੱਲੋਂ ਜੀ ਰਹਿੰਦੇ ਨੇ ਆਪਣੇ, ਬਹੁਤ ਵਧੀਆ ਲਿਸਨਰ ਨੇ, ਉਹਨਾਂ ਨੇ ਪ੍ਰਬੰਧ ਕਰ ਦੇਣਾ,
ਇਹੀ ਕੰਮ ਕਰਿਆ ਕਰੀਏ।
ਅੱਜ ਉਹਨਾਂ ਦਾ ਮੈਸੇਜ ਆਇਆ ਨਹੀਂ, ਮੈਂ ਵੀ ਚਲੋ ਹੁਣ ਸੁਣ ਕੇ, ਜਿਸ ਨੇ ਸੁਣਦੇ ਹੁਣ ਤਾਂ ਮੈਸੇਜ ਕਰਿਓ ਢਿੱਲੋਂ ਸਾਹਿਬ, ਉਹਨਾਂ ਨੇ ਜਵਾਬ ਨਹੀਂ ਦੇਣਾ, ਤੁਸੀਂ ਦੇਖਿਓ, ਉਹਨਾਂ ਨੇ ਕਹਿਣਾ ਜੀ ਸਦਕੇ। ਵਧੀਆ ਬੰਦੇ
ਮਿਲਿਆ, ਜਵਾਬ ਹੀ ਨਹੀਂ ਦੇਣਾ,
ਉਹਨਾਂ ਨੇ ਇਨਕਾਰ ਨਹੀਂ ਕਰਨਾ। ਮੁਲਾਕਾਤ ਮੇਰੀ ਵੀ ਨਹੀਂ ਹੋਈ ਉਹਨਾਂ ਨਾਲ ਵੈਸੇ ਕਦੇ।
ਠੀਕ ਹੈ।
ਬਹੁਤ ਸਾਰੇ ਯਾਰ ਸਾਡੇ ਫਰੈਂਡ ਸਰਕਲ ਦੇ ਮੈਂਬਰ ਇਹੋ ਜਿਹੇ ਨੇ ਜਿਹਨਾਂ ਨਾਲ ਮੁਲਾਕਾਤ ਹੋ ਨਹੀਂ ਪਾਉਂਦੀ, ਪਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਹਾਡੇ ਨਾਲ ਇੱਕ ਜਿਹੜਾ ਇਹ ਸੁਨੇਹਾਂ ਦੇ ਆਦਾਨ ਪ੍ਰਦਾਨ ਦਾ ਇਹ ਜਿਹੜਾ ਇੱਕ ਰਿਸ਼ਤਾ, ਇੱਕ ਨਾਤਾ, ਇਹ ਇਸੇ ਤਰ੍ਹਾਂ ਬਣਿਆ ਰਹੇ, ਤੁਹਾਡਾ ਬਹੁਤ ਸ਼ੁਕਰੀਆ। ਅੱਛਾ ਵਾਸੂ ਜੀ, ਹੁਣ ਗੱਲ ਸ਼ੁਰੂ ਕਰੀਏ BC ਦੀ ਵਿਧਾਨ ਸਭਾ ਦੇ ਵਿੱਚ ਜਿਸ ਤਰ੍ਹਾਂ ਦਾ ਜੋ ਹਿਸਾਬ ਕਿਤਾਬ ਬਣਿਆ ਹੋਇਆ ਉਹਨੂੰ ਲੈ ਕੇ। ਪਹਿਲਾਂ ਥੋੜ੍ਹੀ ਨਵੀਂ ਗੱਲ ਇਹ ਕਰ ਦਈਏ, ਇਸ ਤੋਂ ਪਹਿਲਾਂ ਕਿ ਆਪਾਂ ਬਿੱਲ 15 ਵਾਲੀ ਗੱਲ ਤਾਂ ਆਪਾਂ ਕੱਲ੍ਹ ਕਰ ਹੀ ਦਿੱਤੀ ਸੀ ਕਿ ਉਹ ਤਾਂ ਪਾਸ ਹੋ ਗਿਆ, ਹੁਣ ਗ੍ਰੀਨ ਪਾਰਟੀ ਵਾਲੇ ਕਹਿੰਦੇ ਵੀ ਜਿਹੜਾ ਬਿੱਲ 14 ਆ, ਕਹਿੰਦੇ ਸਪੋਰਟ ਅਸੀਂ ਉਹ ਵੀ ਨਹੀਂ ਕਰਦੇ।
ਸੋ ਉਹ ਰੀਨਿਊਬਲ ਪ੍ਰੋਜੈਕਟਸ ਨਾਲ ਸੰਬੰਧਿਤ ਬਿੱਲ ਹੈ, ਜਿਹੜੇ ਸਰਕਾਰ ਨੇ ਕੁਝ ਪ੍ਰੋਜੈਕਟਸ ਡਿਮਾਰਕੇਟ ਕੀਤੇ ਹੋਏ ਨੇ ਕਿ ਅਸੀਂ ਫਾਸਟ ਟਰੈਕ ਕਰਨੇ ਆ। BC ਗ੍ਰੀਨ ਪਾਰਟੀ ਵਾਲੇ ਕਹਿੰਦੇ ਅਸੀਂ ਰੀਨਿਊਬਲ ਐਨਰਜੀ ਦੇ ਹੱਕ ਵਿੱਚ ਤਾਂ ਹੈਗੇ ਹਾਂ, ਪਰ ਜਿਹੜਾ ਬਿੱਲ 14 ਜਿਵੇਂ ਲਿਖਿਆ ਹੋਇਆ, ਤਿਆਰ ਕੀਤਾ ਹੋਇਆ, ਕਹਿੰਦੇ ਇਹਦੇ ਹੱਕ ਵਿੱਚ ਅਸੀਂ ਨਹੀਂ ਹੈਗੇ।
ਅੱਛਾ ਦੇਖੋ, ਬਿੱਲ 15 ਵਾਸਤੇ ਜਿਹੜੀ ਉਹਨਾਂ ਨੇ ਇੱਕ ਆਪਣਾ ਇਤਰਾਜ਼ ਜਤਾਇਆ ਸੀ, ਜਿਹੜੀ ਕਿ ਗੱਲ ਮਨ ਨੂੰ ਲੱਗਦੀ ਸੀ, BC ਗ੍ਰੀਨਸ ਦਾ ਇਹ ਕਹਿਣਾ ਸੀ, ਇੱਕ ਤਾਂ ਸਾਡੇ ਨਾਲ ਪਹਿਲਾਂ ਬਹੁਤੀ ਕੋਈ ਪ੍ਰੋਪਰ ਸਲਾਹ ਨਹੀਂ ਕੀਤੀ, ਦੂਜੀ ਗੱਲ ਇਹ ਆ ਕਿ ਉਹਦੇ ਵਿੱਚ ਜਿਹੜੇ ਇੰਪੋਰਟੈਂਟ ਪ੍ਰੋਜੈਕਟਸ ਜਿਹਨਾਂ ਨੂੰ ਸਰਕਾਰ ਕਹਿੰਦੀ ਆ, ਉਹ ਬੜੀ ਵੇਗ ਡੈਫੀਨੇਸ਼ਨ ਆ ਉਹਦੀ, ਕਿਉਂਕਿ ਉਹਦੇ ਵਿੱਚ ਕੋਈ ਇੱਦਾਂ ਲਿਸਟ ਨਹੀਂ ਹੈਗੀ। ਇਹ ਤਾਂ ਕਹਿਤਾ ਗਵਰਨਮੈਂਟ ਨੇ ਕਿ ਬਿੱਲ 15 ਦੇ ਵਿੱਚ ਜਿਹਦੇ ਵਿੱਚ ਕਿ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਨਾ, ਵੀ ਜਿਵੇਂ ਸਕੂਲ ਹੋਏ, ਹਸਪਤਾਲ ਹੋਏ, ਪਰ ਇਹ ਸਪੈਸੀਫਿਕਲੀ ਨਹੀਂ ਦੱਸਿਆ ਵੀ ਕਿਹੜੇ ਕਿਹੜੇ ਸਕੂਲ ਕਿੱਥੇ, ਕਿਹੜੇ ਕਿਹੜੇ ਹੋਸਪਿਟਲ ਜਾਂ ਹੋਰ ਕਿਹੜੇ ਪ੍ਰੋਜੈਕਟਸ। ਪਰ ਜਿਹੜਾ ਬਿੱਲ 14 ਆ, ਜਿਹਦੇ ਵਿੱਚ ਆਹ ਐਨਰਜੀ ਵਾਲੇ ਪ੍ਰੋਜੈਕਟਸ ਦੀ ਗੱਲ ਆ, ਉਹਦੇ 'ਚ ਤਾਂ 18 ਪ੍ਰੋਜੈਕਟਸ ਦੀ ਲਿਸਟ ਆਲਰੇਡੀ ਇੱਕ ਬੜੀ ਸਪੈਸੀਫਿਕ ਲਿਸਟ ਹੈਗੀ ਆ। ਸੋ ਉਹਦੇ ਵਿੱਚ ਉਹ ਵਾਲਾ ਇਤਰਾਜ਼ ਤਾਂ ਰਹਿੰਦਾ ਨਹੀਂ ਕਿ ਜੀ ਇਹਦੇ ਵਿੱਚ ਵੇਗ ਡੈਫੀਨੇਸ਼ਨ ਆ ਕਿ ਕਿਹੜੇ ਇਨਫਰਾ ਕਿਹੜੇ ਐਨਰਜੀ
ਯਾ ਪਰ ਵਿਜੇ ਜੀ ਹੁਣ ਸਾਨੂੰ ਪਤਾ ਕਿ ਬੀ ਸੀ ਐਨ ਡੀ ਪੀ ਸਰਕਾਰ ਨੇ ਇਹ ਬਿਲ ਬਿੱਲ ਹੈਗੇ ਨੇ ਤਿੰਨ ਬਿੱਲ 7 ਬਿੱਲ 14 ਬਿੱਲ 15 ਇਹ ਕਰਾ ਹੀ ਲੈਣੇ ਪਾਸ ਸੋ ਹੁਣ ਇਹ ਗੱਲ ਸਪਸ਼ਟ ਹੋ ਗਈ ਆ ਵੀ ਧੱਕੇ ਨਾਲ ਪਾਸ ਕਰਾ ਲੈਣਗੇ ਕਿ 47 ਦੇਖੋ ਐਮ ਐਲ ਏ ਹੈਗੇ ਨੇ ਇੰਕਲੂਡਿੰਗ ਦਾ ਸਪੀਕਰ ਹਿਮਸੈਲਫ ਤੇ ਪਿਛਲੀ ਵਾਰ ਜਦੋਂ ਬਿੱਲ 15 ਦੀ ਸੈਕਿੰਡ ਰੀਡਿੰਗ ਪਾਸ ਕਰਾਉਣੀ ਸੀ ਉਦੋਂ ਤਾਂ ਸਪੀਕਰ ਨੂੰ ਵੋਟ ਪਾਉਣ ਦੀ ਲੋੜ ਹੀ ਨਹੀਂ ਪਈ ਕਿਉਂਕਿ ਜਿਹੜਾ ਕੰਸਰਵੇਟਿਵ ਖੇਮਾ ਹੈ ਸਾਡੇ ਸੂਬੇ ਦੇ ਵਿੱਚ ਉਹੀ ਹੁਣ ਦੁਫਾੜ ਹੈ ਇੱਕ ਤਰੀਕੇ ਨਾਲ ਕਿਉਂਕਿ ਤਿੰਨ ਜਣੇ ਉਹਨਾਂ ਦੇ ਰੁਸ ਕੇ ਪਾਰਟੀ ਤੋਂ ਅਲੱਗ ਹੋ ਕੇ ਬੈਠੇ ਨੇ ਬਤੌਰ ਇੰਡੀਪੈਂਡੈਂਟ
ਹਾਂਜੀ
ਤੇ ਉਹਨਾਂ ਵਿੱਚੋਂ ਦੋ ਲੈਜਿਸਲੇਚਰ ਵਿੱਚ ਆਏ ਹੀ ਨਹੀਂ
ਹਾਂਜੀ
ਸੋ 46-44 ਦੇ ਫਰਕ ਨਾਲ ਬਿੱਲ 15 ਆਰਾਮ ਨਾਲ ਹੀ ਪਾਸ ਹੋ ਗਿਆ ਸੀ ਰਾਜ ਚੌਹਾਨ ਜੀ ਦੀ ਲੋੜ ਹੀ ਨਹੀਂ ਪਈ ਸੋ ਇਹ ਬਿੱਲ ਜਿਹੜੇ ਨੇ ਪਾਸ ਹੋ ਜਾਣੇ ਆ ਤਿੰਨੋਂ ਹੀ ਹੋ ਜਾਣੇ ਆ ਪਰ ਇਹਦੇ ਵਿੱਚ ਇਹ ਕਹਿ ਲਓ ਵੀ ਇੱਕ ਸਿੰਬੋਲਿਕ ਜੈਸਚਰ ਆ ਆਈ ਥਿੰਕ ਜਿਹੜਾ ਮੇਨ ਇਹਦੇ ਚੋਂ ਟੇਕਵੇ ਹੈ ਉਹ ਇਹ ਹੈ ਕਿ ਜੋ ਕੌਨਫੀਡੈਂਸ ਇਨ ਸਪਲਾਈ ਅਗਰੀਮੈਂਟ ਜੋ ਲੱਗ ਰਿਹਾ ਸੀ ਵੀ ਗ੍ਰੀਨ ਪਾਰਟੀ ਨਾਲ ਹੋਇਆ ਬੀ ਸੀ ਗ੍ਰੀਨਸ ਦੇ ਨਾਲ ਬੀ ਸੀ ਐਨ ਡੀ ਪੀ ਦਾ ਉਹ ਤਾਂ ਹੁਣ ਜਿਵੇਂ ਖਤਮ ਹੋ ਗਿਆ ਸੋ ਹੁਣ ਬੀ ਸੀ ਐਨ ਡੀ ਪੀ ਇਜ਼ ਔਨ ਇਟਸ ਓਨ
ਸੋ ਜਾਂ ਇਹ ਕਹਿ ਲਓ ਕਿ ਕਿਉਂਕਿ ਤਿੰਨ ਜਣੇ ਬੀ ਸੀ ਕੰਜ਼ਰਵੇਟਿਵ ਨੂੰ ਛੱਡ ਗਏ
ਹਾਂਜੀ
ਉਹਨਾਂ ਤਿੰਨ ਜਣਿਆਂ ਦੇ ਲਾਂਭੇ ਹੋਣ ਕਰਕੇ ਬੀ ਸੀ ਐਨ ਡੀ ਪੀ ਨੂੰ ਬਰੀਦਿੰਗ ਰੂਮ ਮਿਲ ਗਿਆ ਕਿਉਂਕਿ ਜਿਹੜੇ ਦੋ ਜਣੇ ਪਰਸੋਂ ਵੋਟ ਪਾਉਣ ਨਹੀਂ ਸੀ ਆਏ ਬਿੱਲ 15 ਵਾਲੇ ਮਾਮਲੇ 'ਚ ਉਹਨਾਂ ਚੋਂ ਡੈਲਿਸ ਬਰੋਡੀ ਨੇ ਕੱਲ੍ਹ ਕੁਝ ਸਟੇਟਮੈਂਟ ਦਿੱਤੀ ਹੈ ਵੀ ਉਹ ਕਿਉਂ ਨਹੀਂ ਪਹੁੰਚੇ ਕਹਿੰਦੇ ਸਾਡੇ ਤੇ ਦੋਹਾਂ ਪਾਰਟੀਆਂ ਦਬਾਅ ਪਾ ਰਹੀਆਂ ਸੀ ਐਨ ਡੀ ਪੀ ਵਾਲੇ ਕਹਿੰਦੇ ਸੀ ਸਾਡੇ ਹੱਕ 'ਚ ਇਹ ਬਿੱਲ ਨੂੰ ਪਾਸ ਕਰਾਉਣ ਲਈ ਵੋਟ ਪਾਇਓ ਤੇ ਕੰਜ਼ਰਵੇਟਿਵ ਬੀ ਸੀ ਕੰਜ਼ਰਵੇਟਿਵ ਕਹਿ ਰਹੇ ਸੀ ਕਿ ਜੀ ਤੁਸੀਂ ਇਸ ਬਿੱਲ ਨੂੰ ਡਿਫੀਟ ਕਰਨ ਵਾਸਤੇ ਇਹਦੇ ਖਿਲਾਫ਼ ਵੋਟ ਪਾਇਓ ਪਰ ਫਿਰ ਜਿਹੜੀ ਉਹਨਾਂ ਨੇ ਬਸ ਜਿਹੜੀ ਸਟੇਟਮੈਂਟ ਦਿੱਤੀ ਉਹ ਆਪਣੇ ਆਪ ਦੇ ਵਿੱਚ ਪੋਲੀਟੀਕਲ ਸਪੈਕਟ੍ਰਮ ਬਾਰੇ ਜਿਹੜੀ ਉਹਨਾਂ ਦੀ ਟਿੱਪਣੀ ਆ ਉਹ ਬੜੀ ਬੜੀ ਕੌਮੀਕਲ ਆ ਉਹ
ਯਾ ਕਹਿੰਦੇ ਇਟ ਵਾਜ਼ ਦਾ ਲੈਫਟ ਫਾਈਟਿੰਗ ਦਾ ਲੈਫਟ ਕਿ ਉਹ ਬੀ ਸੀ ਕੰਜ਼ਰਵੇਟਿਵ ਪਾਰਟੀ ਨੂੰ ਲੈਫਟ ਪਾਰਟੀ ਕਹਿ ਰਹੇ ਨੇ
ਖੱਬੇ ਪੱਖੀ
ਪਾਰਟੀ ਸੋ ਹਾਊ ਰਾਈਟ ਡੂ ਯੂ ਹੈਵ ਟੂ ਬੀ ਟੂ ਕੁਆਲੀਫਾਈ ਐਜ਼ ਰਾਈਟ ਇਨ ਬ੍ਰਿਟਿਸ਼ ਕੋਲੰਬੀਆ
ਕਿਤਨਾ ਸਫੇਦ ਹੋਗਾ ਤੋ ਸਫੇਦ ਹੋਗਾ ਹੈਨਾ
ਯਾ ਪਤਾ ਨਹੀਂ ਸੋ ਉਹਨਾਂ ਨੇ ਕਿਹਾ ਕਹਿੰਦੇ ਦੇ ਵਰ ਟੂ ਟੈਰੇਬਲ ਆਪਸ਼ਨਸ ਔਨ ਦਾ ਟੇਬਲ ਐਂਡ ਵੀ ਚੋਜ਼ ਨਾਈਦਰ
ਸੋ ਇਹਦਾ ਮਤਲਬ ਇਹ ਆ ਕਿ ਮੂਵਿੰਗ ਫਾਰਵਰਡ ਜੇ ਹਾ ਐਨਰਜੀ ਅੱਛਾ ਜੇ ਇਹਨੂੰ ਰਾਈਟ ਕਹਿ ਰਹੇ ਨੇ ਕਿ ਨਾ ਸੋਰੀ ਇਟ ਵਾਜ਼ ਦ ਲੈਫਟ ਫਾਈਟਿੰਗ ਦ ਲੈਫਟ ਖੱਬੇ ਪੱਖੀ ਵਿਚਾਰਧਾਰਾ ਤੇ ਐਨਰਜੀ ਪ੍ਰੋਜੈਕਟਸ ਦੇ ਹੱਕ ਵਿੱਚ ਹੁੰਦੀ ਨਹੀਂ ਸੋ ਇਹਦਾ ਮਤਲਬ ਇਹ ਹੈ ਕਿ ਜੇ ਹੁਣ ਬਿੱਲ 14 ਤੇ ਵੋਟਿੰਗ ਦੀ ਵਾਰੀ ਆਉਂਦੀ ਹੈ ਜੇ ਡੈਲਿਸ ਬਰੋਡੀ ਤੇ ਟੈਰਾ ਆਮਸਟ੍ਰੋਂਗ ਜੇ ਆ ਜਾਂਦੇ ਨੇ ਵਿਧਾਨ ਸਭਾ 'ਚ ਫਿਰ ਉਹਦੇ ਖਿਲਾਫ਼ ਤਾਂ ਵੋਟ ਜਮ੍ਹਾਂ ਹੀ ਨਹੀਂ ਪਾਉਣਗੇ ਉਹ ਕਿਉਂਕਿ ਐਨਰਜੀ ਪ੍ਰੋਜੈਕਟਸ ਦਾ ਵਿਕਾਸ ਹੋਣਾ ਉਹਦੇ ਵਿੱਚ ਵੱਖੋ ਵੱਖਰੇ ਜਿਹੜੇ 18 ਪ੍ਰੋਜੈਕਟਸ ਨਾਲੇ ਪ੍ਰੋਪਰਲੀ ਲਿਸਟਡ ਨੇ ਉਹਦੇ ਖਿਲਾਫ਼ ਤਾਂ ਫਿਰ ਉਹ ਜਾ ਹੀ ਨਹੀਂ ਸਕਣਗੇ
ਯਾ ਸੋ ਉਹ ਇਹ ਕਹਿੰਦੇ ਆ ਕਿ ਵੀ ਜਿਸ ਤਰੀਕੇ ਨਾਲ ਇਹ ਬਿੱਲ ਤਿਆਰ ਕੀਤੇ ਗਏ ਨੇ ਸੋ ਜਿਵੇਂ ਹੁਣ ਗ੍ਰੀਨ ਪਾਰਟੀ ਵਾਲੇ ਕਹਿੰਦੇ ਸੀ ਰੀਨਿਊਬਲ ਐਨਰਜੀ ਨੂੰ ਤਾਂ ਸਪੋਰਟ ਕਰਦੇ ਹਾਂ ਪਰ ਜਿਸ ਤਰੀਕੇ ਇਹ ਬਿੱਲ ਲਿਖੇ ਗਏ ਨੇ ਤਿਆਰ ਕੀਤੇ ਗਏ ਨੇ ਅਸੀਂ ਉਸ ਦੇ ਹੱਕ ਵਿੱਚ ਨਹੀਂ ਹੈਗੇ
ਜਿਹੜੇ ਤਿੰਨ ਜਣੇ ਪਾਰਟੀ ਛੱਡ ਕੇ ਗਏ ਨੇ ਆਈ ਥਿੰਕ ਇਹਨਾਂ ਦਾ ਇਸ ਵੇਲੇ ਫੋਕਸ ਪ੍ਰਾਈਮ ਇਹ ਰਹਿ ਗਿਆ ਕਿ ਬੀ ਸੀ ਐਨ ਡੀ ਪੀ ਦਾ ਭਾਵੇਂ ਕੰਮ ਸਾਡੇ ਲਾਂਭੇ ਹੋਣ ਕਰਕੇ ਸਰਦਾ ਸਰ ਜਾਵੇ ਪਰ ਬੀ ਸੀ ਕੰਜ਼ਰਵੇਟਿਵ ਦਾ ਕੰਮ ਸੰਵਰਨਾ ਨਹੀਂ ਚਾਹੀਦਾ ਕਿਉਂਕਿ ਉਹ ਤੋਂ ਨਾਰਾਜ਼ ਹੋ ਕੇ ਤਾਂ ਗਏ ਨੇ ਵੀ ਸੋ ਇਸ ਕਰਕੇ ਚਲੋ ਦੇਖਦੇ ਹਾਂ ਪਰ ਇਹਦੇ ਕਰਕੇ ਬੀ ਸੀ ਐਨ ਡੀ ਪੀ ਨੂੰ ਕੁਸ਼ਨ ਜ਼ਰੂਰ ਮਿਲ ਗਿਆ ਜਿਹਦੇ ਕਰਕੇ ਬੀ ਸੀ ਗ੍ਰੀਨਸ ਦੀ ਜਿਹੜੀ ਕਹਿ ਲਓ ਪੈਠ ਹੈਗੀ ਆ ਜਿਸ ਹਿਸਾਬ ਦਾ ਲੱਗਦਾ ਸੀ ਕਿ ਉਹਨਾਂ ਨੂੰ ਇੱਕ ਮਜ਼ਬੂਤ ਆਧਾਰ ਮਿਲ ਜਾਏਗਾ ਉਹ ਲੱਗਦਾ ਨਹੀਂ ਵੀ ਹੁਣ ਉਹ ਸਥਿਤੀ ਰਹੀ
ਸੋ ਬੀ ਸੀ ਗ੍ਰੀਨ ਪਾਰਟੀ ਜਿਵੇਂ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਵੀ ਹੁਣ ਉਹ ਸਾਡੇ ਲੈਜਿਸਲੇਚਰ ਵਿੱਚ ਚੌਥੀ ਧਿਰ ਬਣ ਗਏ ਨੇ
ਯੂ ਰਾਈਟ
ਕਿਉਂਕਿ ਉਹਨਾਂ ਤੋਂ ਪਹਿਲਾਂ ਹੁਣ ਤਿੰਨ ਇੰਡੀਪੈਂਡੈਂਟ ਆ ਗਏ ਨੇ ਜਿਹੜੇ ਬੀ ਸੀ ਕੰਜ਼ਰਵੇਟਿਵਸ ਦੇ ਸਾਬਕਾ ਐਮ ਐਲ ਏ ਜਿਹੜੇ ਹੁਣ ਇੰਡੀਪੈਂਡੈਂਟ ਐਮ ਐਲ ਏ ਨੇ ਉਹ ਤਿੰਨ ਨੇ ਤੇ ਬੀ ਸੀ ਗ੍ਰੀਨ ਪਾਰਟੀ ਦੇ ਦੋ ਹੀ ਨੇ ਐਮ ਐਲ ਏ
ਜੀ ਵਾਸੂ ਜੀ ਇੱਕ ਫੋਲੋ ਅਪ ਜਾਂ ਕਹਿ ਲਓ ਜਿਹੜਾ ਹੋਇਆ ਕੱਲ੍ਹ ਆਪਾਂ ਹੋਰ ਜਿਹੜੀ ਸਟੋਰੀ ਸਾਂਝੀ ਕੀਤੀ ਸੀ ਵਿਚ ਇਜ਼ ਅਬਾਊਟ ਜਿਹੜੀ ਮਿਨਿਸਟਰੀ ਆਫ ਹੈਲਥ ਦੀ ਇੱਕ ਪ੍ਰੈਜੈਂਟੇਸ਼ਨ ਫਰਵਰੀ ਮਹੀਨੇ ਐਲਨਰ ਸਟਰਕੋ ਦੇ ਸਪੁਰਦ ਕਿਸੇ ਵਿਸਲ ਬਲੋਅਰ ਵੱਲੋਂ ਕਰ ਦਿੱਤੀ ਜਾਂਦੀ ਆ ਤੇ ਐਲਨਰ ਸਟਰਕੋ ਜਦੋਂ ਉਸ ਪ੍ਰੈਜੈਂਟੇਸ਼ਨ ਦੇ ਵਿੱਚਲੀ ਕੰਟੈਂਟਸ ਨੂੰ ਜੱਗ ਜ਼ਾਹਰ ਕਰਦੇ ਨੇ ਤਾਂ ਐਨ ਡੀ ਪੀ ਸਰਕਾਰ ਨੂੰ ਬੜੀ ਐਮਬੈਰੈਸਮੈਂਟ ਹੋਈ ਉਸ ਚੀਜ਼ ਨਾਲ ਕਿਉਂਕਿ ਉਹ ਸੀਗੀ ਸਾਰੀ ਗੱਲ ਸੇਫਰ ਸਪਲਾਈ ਬਾਰੇ ਕਿ ਸਰਕਾਰ ਅਸੀਂ ਕੱਲ੍ਹ ਬੜੀ ਡਿਟੇਲ ਦੇ ਵਿੱਚ ਉਹ ਸਾਰਾ ਪਹਿਲੂ ਡਿਸਕਸ ਕੀਤਾ ਪਰ ਕੁਇਕ ਓਵਰਵਿਊ ਕਿ ਜਿਹੜੀ ਸਰਕਾਰ ਵੱਲੋਂ ਇਸ ਸੇਫਰ ਸਪਲਾਈ ਦੇ ਨਾਮ 'ਤੇ ਡਰੱਗਸ ਦਿੱਤੀਆਂ ਜਾਂਦੀਆਂ ਸੀ ਉਹਨਾਂ ਵਿਅਕਤੀਆਂ ਨੂੰ ਜਿਹੜੇ ਨਸ਼ੇ ਦੇ ਆਦੀ ਨੇ ਤਾਂ ਕਿ ਉਹਨਾਂ ਨੂੰ ਓਵਰਡੋਜ਼ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ ਲੰਮੇ ਸਮੇਂ ਤੋਂ ਕੰਸਰਨ ਇੱਕ ਇਹ ਬਣਿਆ ਹੋਇਆ ਸੀ ਕਿ ਉਹਨਾਂ ਡਰੱਗਸ ਨੂੰ ਡਾਇਵਰਟ ਕੀਤਾ ਜਾ ਰਿਹਾ ਭਾਵ ਇਹ ਕਿ ਜਿਹੜੇ ਵਿਅਕਤੀ ਨੂੰ ਉਹ ਡਰੱਗ ਦਿੱਤੀ ਜਾਂਦੀ ਆ ਉਹਨੂੰ ਆਪ ਕੰਜ਼ਿਊਮ ਕਰਨ ਦੀ ਬਜਾਏ ਉਹਨੂੰ ਵੇਚ ਕੇ ਉੱਤੋਂ ਪੈਸੇ ਵੱਟ ਕੇ ਜਿਹੜੀ ਹੋਰ ਜ਼ਿਆਦਾ ਪੋਟੈਂਟ ਐਂਡ ਇਨ ਮੈਨੀ ਕੇਸਿਸ ਜ਼ਹਿਰੀਲੀਆਂ ਡਰੱਗਸ ਨੇ ਉਹ ਖਰੀਦ ਲੈਂਦੇ ਨੇ ਅਤੇ ਓਵਰਡੋਜ਼ ਵਾਲੀ ਸਮੱਸਿਆ ਨੂੰ ਵੀ ਠੱਲ ਨਹੀਂ ਪੈ ਰਹੀ ਅਤੇ ਜਿਹੜੀ ਉਹ ਸੇਫਰ ਸਪਲਾਈ ਵਾਲੀਆਂ ਡਰੱਗਸ ਨੇ ਜਦੋਂ ਉਹਨਾਂ ਨੂੰ ਵੇਚਿਆ ਜਾ ਰਿਹਾ ਉਹਦੇ ਕਰਕੇ ਨਵੇਂ ਲੋਕ ਹੋਰ ਕਈ ਯੰਗਸਟਰਸ ਨਸ਼ੇ ਦੇ ਆਦੀ ਹੋ ਰਹੇ ਨੇ ਜਦੋਂ ਇਹ ਪ੍ਰੈਜੈਂਟੇਸ਼ਨ ਸਰਕਾਰ ਲੰਮਾ ਸਮਾਂ ਇਸ ਗੱਲ ਨੂੰ ਡਿਨਾਈ ਕਰਦੀ ਰਹੀ ਪਰ ਉਸ ਪ੍ਰੈਜੈਂਟੇਸ਼ਨ ਦੇ ਵਿੱਚ ਮਿਨਿਸਟਰੀ ਆਫ ਹੈਲਥ ਦੀ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਇਹ ਗੱਲ ਤਸਦੀਕ ਹੋ ਗਈ ਕਿ ਇਹ ਗੱਲ ਬਿਲਕੁਲ ਦਰੁਸਤ ਸੀ ਅਸੀਂ ਕੱਲ੍ਹ ਇਹ ਗੱਲ ਸਾਂਝੀ ਕੀਤੀ ਸੀ ਵੀ ਡਾਇਰੈਕਟਰ ਆਫ ਪੁਲਿਸ ਸਰਵਿਸ ਨੇ ਇੱਕ ਇਨਵੈਸਟੀਗੇਸ਼ਨ ਆਰਡਰ ਕਰ ਦਿੱਤੀ ਕਿ ਇਹ ਪਤਾ ਕੀਤਾ ਜਾਵੇ ਕਿ ਕਿਹੜੇ ਕਿ ਕਿਤੇ ਜਿਹੜੀ ਇਹ ਇਨਫੋਰਮੇਸ਼ਨ ਲੀਕ ਕੀਤੀ ਗਈ ਹੈ ਕੋਈ ਆਰ ਸੀ ਐਮ ਪੀ ਦਾ ਜਾਂ ਕੋਈ ਪੁਲਿਸ ਅਫਸਰ ਤਾਂ ਨਹੀਂ ਸੀ ਜਿਹਨੇ ਕਿ ਉਹ ਪ੍ਰੈਜੈਂਟੇਸ਼ਨ ਐਲਨੋਰ ਸਟਰਕੋ ਨੂੰ ਸਪੁਰਦ ਕੀਤੀ। ਦੱਸਿਆ ਵਾਸੂ ਜੀ ਇਹ ਜਾ ਰਿਹਾ ਵੀ 30 April ਦਾ ਦਿਨ ਸੀ, ਐਲਨੋਰ ਸਟਰਕੋ ਨੂੰ ਫੋਨ ਆਉਂਦਾ ਉਹਨਾਂ ਦੇ ਵਿਕਟੋਰੀਆ ਆਪਣੇ ਦਫ਼ਤਰ ਸੀਗੇ, ਉਹ ਸਟਾਫ ਉਹਨਾਂ ਨੂੰ ਦੱਸਦਾ ਕਿ ਜੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਆਰ ਸੀ ਐਮ ਪੀ ਦੇ ਜਿਹੜੇ ਐਂਟੀ ਕਰਪਸ਼ਨ ਯੂਨਿਟ ਵਾਲੇ ਮੈਂਬਰ ਨੇ, ਮੇਜਰ ਕ੍ਰਾਈਮ ਯੂਨਿਟ ਵਾਲੇ, ਵੀ ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ। ਉਹਨਾਂ ਨੇ ਜਦੋਂ ਕਾਲਬੈਕ ਕੀਤੀ ਉਹਨਾਂ ਨੂੰ ਪੁੱਛਿਆ ਗਿਆ ਵੀ ਉਹ ਰਿਪੋਰਟ ਤੁਹਾਨੂੰ ਕੀ ਕਿਸੇ ਪੁਲਿਸ ਅਫਸਰ ਨੇ ਦਿੱਤੀ ਸੀ। ਗੱਲ ਸਾਰੀ ਉੱਥੋਂ ਹੀ ਸ਼ੁਰੂ ਹੋਈ ਵੀ ਕੀ ਸਰਕਾਰ ਵੱਲੋਂ ਕੋਸ਼ਿਸ਼ ਇਹ ਕੀਤੀ ਜਾ ਰਹੀ ਆ ਕਿ ਓਪੋਜੀਸ਼ਨ ਨੂੰ ਇੰਟੀਮੀਡੇਟ ਕੀਤਾ ਜਾ ਸਕੇ ਅਜਿਹੀ ਇਨਵੈਸਟੀਗੇਸ਼ਨ ਨਾਲ, ਅਤੇ ਜਿਹੜੇ ਕੋਈ ਫਰਦਰ ਫਿਊਚਰ ਦੇ ਵਿੱਚ ਵਿਸਲ ਬਲੋਅਰਸ ਨੇ ਉਹਨਾਂ ਨੂੰ ਵੀ ਇੱਕ ਤਰ੍ਹਾਂ ਚੁਕੰਨੇ ਕਰ ਦਿੱਤਾ ਜਾਵੇ ਕਿ ਜੇ ਅਜਿਹੀ ਗੱਲ ਕੀਤੀ ਤਾਂ ਕੋਈ ਕਾਰਵਾਈ ਪੈ ਸਕਦੀ ਹੈ। ਕੱਲ੍ਹ ਇਹਦੇ ਵਿੱਚ ਨਵੀਆਂ ਡਿਵੈਲਪਮੈਂਟਸ ਹੋਈਆਂ ਨੇ ਸਾਰੀ ਗੱਲ 'ਚ।
ਯਾ ਸੋ ਇੱਕ ਤਾਂ ਆਰ ਸੀ ਐਮ ਪੀ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ, ਉਹ ਕਹਿੰਦੇ ਕਿ ਅਸੀਂ ਜਿਹੜੀ ਇਨਵੈਸਟੀਗੇਸ਼ਨ ਐਲਨੋਰ ਸਟਰਕੋ ਦੀ ਨਹੀਂ ਸੀ ਕਰ ਰਹੇ, ਅਸੀਂ ਤਾਂ ਇਹ ਕਰ ਰਹੇ ਸੀ ਵੀ ਕੋਈ ਲੀਕ ਜਿੱਥੋਂ ਕਿੱਥੋਂ ਹੋਈ ਹੈ ਇਹ ਜਿਹੜੀ ਰਿਪੋਰਟ ਆ, ਵੀ ਲੀਕ ਕਿਸੇ ਪੁਲਿਸ ਆਫਿਸਰ ਵੱਲੋਂ ਤਾਂ ਨਹੀਂ ਹੋਇਆ। ਸੋ ਕਹਿੰਦੇ ਅਸੀਂ ਇਹ ਚੈੱਕ ਕਰਨਾ ਸੀ, ਇਹਦੇ ਬਾਰੇ ਇਨਵੈਸਟੀਗੇਸ਼ਨ ਕਰ ਰਹੇ ਸੀ। ਕੱਲ੍ਹ ਪ੍ਰੀਮੀਅਰ ਡੇਵਿਡ ਈਬੀ ਨੂੰ ਇਹਦੇ ਬਾਰੇ ਸਵਾਲ ਪੁੱਛਿਆ ਗਿਆ ਕਿ ਜੀ ਤੁਹਾਡਾ ਇਸ ਜਾਂਚ ਬਾਰੇ ਕੀ ਕਹਿਣਾ। ਆਪੋਜੀਸ਼ਨ ਵਾਲੇ ਕਹਿੰਦੇ ਵੀ ਤੁਸੀਂ ਵਿਸਲ ਬਲੋਅਰਸ ਨੂੰ ਟਾਰਗੇਟ ਕਰ ਰਹੇ ਹੋ, ਪਰ ਤੁਸੀਂ ਤਾਂ ਹਮੇਸ਼ਾ ਤੋਂ ਵਿਸਲ ਬਲੋਅਰਸ ਦੇ ਬੜੇ ਹਿਮਾਇਤੀ ਰਹੇ ਹੋ, ਤੁਸੀਂ ਤਾਂ ਇੱਕ ਲੈਜਿਸਲੇਸ਼ਨ ਵੀ ਪਾਸ ਕਰਾਈ ਆ ਕਿ ਵਿਸਲ ਬਲੋਅਰਸ ਨੂੰ ਪ੍ਰੋਟੈਕਟ ਕਰਨਾ। ਸੋ ਇਹਦੇ ਬਾਰੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ, ਕਹਿੰਦੇ ਕਿ ਦੇਖੋ ਐਲਨੋਰ ਸਟਰਕੋ ਤਾਂ ਆਪਣਾ ਕੰਮ ਕਰ ਰਹੇ ਸੀ ਤੇ ਕਹਿੰਦੇ ਵੀ ਆਪੋਜੀਸ਼ਨ ਦਾ ਕੰਮ ਬੜੇ ਇਫੈਕਟਿਵ ਤਰੀਕੇ ਨਾਲ ਐਲਨੋਰ ਸਟਰਕੋ ਕਰ ਰਹੇ। ਉਹਨਾਂ ਨੇ ਐਲਨੋਰ ਸਟਰਕੋ ਦੀ ਕਾਫੀ ਤਾਰੀਫ
ਕੀਤੀ ਡੇਵਿਡ ਈਬੀ ਨੇ।
ਸੋ ਕਹਿੰਦੇ ਵੀ ਜੇ ਤੁਹਾਨੂੰ ਲੱਗਦਾ ਵੀ ਐਲਨੋਰ ਸਟਰਕੋ ਦੀ ਆਵਾਜ਼ ਨੂੰ ਤੁਸੀਂ ਦਬਾ ਲਓਗੇ, ਕਹਿੰਦੇ ਸੌਖਾ ਨਹੀਂ। ਉਹਨਾਂ ਨੇ ਕਾਫੀ ਸਿਫਤਾਂ ਕੀਤੀਆਂ ਐਲਨੋਰ ਸਟਰਕੋ ਦੀਆਂ ਤੇ ਉਹਨਾਂ ਨੇ ਕਿਹਾ ਵੀ ਉਹ ਤਾਂ ਆਪਣਾ ਕੰਮ ਕਰ ਰਹੇ ਸੀ, ਤੇ ਜੇ ਮੈਂ ਕਹਿੰਦੇ ਕ੍ਰਿਟਿਕ ਹੁੰਦਾ ਤੇ ਮੈਂ ਵੀ ਇੱਦਾਂ ਹੀ ਕਰਨਾ ਸੀ ਜੋ ਉਹ ਕਰ ਰਹੇ ਨੇ।
ਵੀ ਜੇ ਉਹ ਆਪੋਜੀਸ਼ਨ 'ਚ ਹੁੰਦੇ ਤੇ ਇੱਦਾਂ ਦੀ ਰਿਪੋਰਟ ਜੇ ਡੇਵਿਡ ਈਬੀ ਦੇ ਹੱਥ ਲੱਗਦੀ, ਕਹਿੰਦੇ ਮੈਂ ਵੀ ਇਸੇ ਤਰ੍ਹਾਂ ਉਹਨੂੰ ਜੱਗ ਜ਼ਾਹਰ ਕਰਨਾ ਸੀ।
ਪਰ ਵਿਜੇ ਜੀ ਇਹ ਰਿਪੋਰਟ ਕਿਸੇ ਹੁਣ ਇਹ ਪਾਕਿਸਤਾਨ ਦੀ ਮਿਨਿਸਟਰੀ ਦੀ ਸੀਗੀ ਨਹੀਂ, ਇਹ ਤਾਂ ਹੈਲਥ ਮਿਨਿਸਟਰੀ ਤੁਹਾਡੇ ਕੋਲ ਹੀ ਸੀ, ਫਿਰ ਤੁਸੀਂ ਜਨਤਾ ਕਰ ਦਿੰਦੇ, ਤੁਸੀਂ ਸਰਕਾਰ 'ਚ ਸੀਗੇ। ਚਲੋ ਜੋ ਵੀ ਆ, ਹੁਣ ਉਹ 'ਚ ਨਹੀਂ ਪੈਂਦੇ ਆਪਾਂ। ਸੋ ਡੇਵਿਡ ਈਬੀ ਨੇ ਕਿਹਾ ਵੀ ਐਲਨੋਰ ਸਟਰਕੋ ਵਧੀਆ ਕੰਮ ਕਰ ਰਹੇ ਸੀ, ਵੀ ਉਹਨਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ। ਪਰ ਕਹਿੰਦੇ ਵੀ ਦੇਖੋ ਇੱਦਾਂ ਵੀ ਡਾਇਰੈਕਟਰ ਆਫ ਪੁਲਿਸ ਸਰਵਿਸਿਸ ਜਿਹੜਾ ਉਹ ਇੱਕ ਇੰਡੀਪੈਂਡੈਂਟ ਆਫਿਸ ਆ ਤੇ ਉਹ ਇੰਡੀਪੈਂਡੈਂਟ ਆਫਿਸਰ ਨੇ ਗਲੈਨ ਲੂਇਸ, ਤੇ ਕਹਿੰਦੇ ਵੀ ਮੈਂ ਉਹਨਾਂ ਨੂੰ ਕੋਈ ਆਦੇਸ਼ ਤਾਂ ਜਾਰੀ ਨਹੀਂ ਕਰ ਸਕਦਾ, ਪਰ ਕਹਿੰਦੇ ਵੀ ਮੈਂ ਚਾਹਾਂਗਾ ਕਿ ਆਰ ਸੀ ਐਮ ਪੀ ਵਾਲੇ ਆਪਣਾ ਜਿਹੜਾ ਸਮਾਂ ਹੈ ਉਹ ਹੋਰ ਜਿਹੜੇ ਜ਼ਰੂਰੀ ਕੰਮ ਨੇ ਉਹਨਾਂ ਦੇ ਉੱਤੇ ਲਗਾਉਣ। ਵੀ ਮੈਂ ਚਾਹਾਂਗਾ ਵੀ ਇਹ ਇਨਵੈਸਟੀਗੇਸ਼ਨ ਨਾ ਹੋਵੇ, ਤੇ ਪਰ ਮੈਂ ਗਲੈਨ ਲੂਇਸ ਨੂੰ ਕੋਈ ਆਰਡਰ ਪਾਸ ਨਹੀਂ ਕਰ ਸਕਦਾ। ਕਹਿੰਦੇ ਵੀ ਮੈਂ ਅੱਜ ਤੱਕ ਗਲੈਨ ਲੂਇਸ ਪੁੱਛਿਆ ਗਿਆ, ਤੁਸੀਂ ਮੁਲਾਕਾਤ ਕੀਤੀ ਗਲੈਨ ਲੂਇਸ ਨਾਲ ਕੋਈ? ਕਹਿੰਦੇ ਮੈਂ ਅਜੇ ਤੱਕ ਕਹਿੰਦੇ ਮੈਂ ਗਲੈਨ ਲੂਇਸ ਨੂੰ ਮਿਲਿਆ ਨਹੀਂ ਹਾਂ।
ਸੋ ਪ੍ਰੀਮੀਅਰ ਇਸ ਤੋਂ ਮਜ਼ਬੂਤ ਕੋਈ ਸੰਕੇਤ ਨਹੀਂ ਦੇ ਸਕਦੇ, ਦੇਰ ਇਜ਼ ਨੋ ਅਦਰ ਸਿਗਨਲ ਜਿਹੜਾ ਕਿ ਪ੍ਰੀਮੀਅਰ ਵੱਲੋਂ ਦਿੱਤਾ ਜਾ ਸਕਦਾ ਵੀ ਆਹ ਇਨਵੈਸਟੀਗੇਸ਼ਨ ਡਰੋਪ ਕਰੋ, ਕਿਉਂਕਿ ਐਨ ਡੀ ਪੀ ਵਾਸਤੇ ਐਮਬੈਰਸਮੈਂਟ ਬੜੀ ਬਣ ਗਈ ਹੈ ਵਾਸੂ ਜੀ ਇਹ। ਹਾਲਾਂਕਿ ਪੁਲਿਸ ਐਕਟ ਦੇ ਅਧੀਨ ਗਲੈਨ ਲੂਇਸ ਕੋਲ ਇੰਡੀਪੈਂਡੈਂਟ ਪਾਵਰਸ ਨੇ ਜਿਹਦੇ ਆਧਾਰ 'ਤੇ ਉਹਨਾਂ ਨੇ ਇਹ ਇਨਵੈਸਟੀਗੇਸ਼ਨ ਆਰਡਰ ਕੀਤੀ ਸੀ, ਅਤੇ ਜਦੋਂ ਪਬਲਿਕ ਸੇਫਟੀ ਮਿਨਿਸਟਰ ਗੈਰੀ ਬੈਗ ਨੂੰ ਪਰਸੋਂ ਵੀ ਪੁੱਛਿਆ ਗਿਆ ਸੀ, ਉਹਨਾਂ ਨੇ ਇਹੀ ਗੱਲ ਆਖੀ ਸੀ, ਕਹਿੰਦੇ ਦੇਖੋ ਜੀ ਉਹ ਤਾਂ ਗੈਰੀ ਬੈਗ ਦੇ ਦਫ਼ਤਰ ਨੇ ਇਹ ਇਨਵੈਸਟੀਗੇਸ਼ਨ ਆਰਡਰ ਨਹੀਂ ਕੀਤੀ, ਇਹ ਤਾਂ ਕਹਿੰਦੇ ਮੈਨੂੰ ਤਾਂ ਪਤਾ ਤੱਕ ਨਹੀਂ ਇਹੋ ਜਿਹੀ ਕੋਈ ਇਨਵੈਸਟੀਗੇਸ਼ਨ ਹੋ ਰਹੀ ਆ। ਪਰ ਵਾਸੂ ਜੀ ਫਾਸਟ ਫੋਰਵਰਡ ਟੂ ਟੁਮੋਰੋ, ਕਿਉਂਕਿ ਇਹ ਪਰਸੋਂ ਦੀ ਗੱਲ ਸੀ ਗੈਰੀ ਬੈਗ ਵੱਲੋਂ ਕਹੀ ਗਈ, ਜਦੋਂ ਕੱਲ੍ਹ ਉਹਨਾਂ ਨੂੰ ਪੁੱਛਿਆ ਗਿਆ ਕਿ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਤਾਂ ਗੈਰੀ ਬੈਗ ਦਾ ਉਸ ਤੋਂ ਪਹਿਲਾਂ ਪ੍ਰੀਮੀਅਰ ਦੀ ਇਹ ਗੱਲ ਹੋ ਚੁੱਕੀ ਸੀ, ਪ੍ਰੀਮੀਅਰ ਦੇ ਸਟੈਂਡਸ ਤੋਂ ਬਿਲਕੁਲ
ਫਾਸਟ ਫੋਰਵਰਡ ਟੂ ਯੈਸਟਰਡੇ
ਯੈਸਟਰਡੇ ਮੈਂ ਟੁਮੋਰੋ ਕਹਿ ਗਿਆ।
ਮੈਂ ਸੋਚਿਆ ਮੈਂ ਕਿ ਟੁਮੋਰੋ ਮੈਂ ਕਿੱਦਾਂ ਆਪਾਂ ਕਰਾਂਗੇ,
ਭਵਿੱਖਬਾਣੀ
ਵਿੱਚ ਮੈਂ ਉਲਝ ਗਿਆ,
ਫਾਸਟ ਫੋਰਵਰਡ
ਟੂ ਲਾਈਕ 5 ਸੈਕਿੰਡਸ ਟੂ ਫਿਗਰ ਆਊਟ ਕਿ ਟੁਮੋਰੋ ਫਾਸਟ ਫੋਰਵਰਡ ਕਿਵੇਂ ਕਰਨਾ,
ਫਾਸਟ ਫੋਰਵਰਡ ਯੈਸਟਰਡੇ ਪਰਸੋਂ ਦਾ ਟੁਮੋਰੋ,
ਜੀ
ਪਰਸੋਂ ਦਾ ਪਰਸੋਂ ਦਾ ਟੁਮੋਰੋ,
ਅੱਛਾ
ਫਾਸਟ ਫੋਰਵਰਡ ਟੂ ਯੈਸਟਰਡੇ, ਇਹ ਵੀ ਹਨਾ ਆਪਣੇ ਆਪ ਦੇ ਵਿੱਚ ਆਕਸੀਮੋਰਨ।
ਮੈਂ ਸੋਚਾਂ ਮੈਂ ਕਿ ਯਾਰ ਕਿੱਦਾਂ ਕਰ ਸਕਦੇ ਆ ਆਪਾਂ, ਆਈ ਕੁਡ ਫਿਰ ਵੀਕਐਂਡ ਬਹੁਤ ਜਲਦੀ ਹੁੰਦਾ ਨੇੜੇ
ਆਉਂਦਾ ਸੀ ਜੇ ਵਕਤ ਦੀ ਰਫ਼ਤਾਰ ਨੂੰ ਕਾਬੂ ਕਰ ਸਕਦੇ।
ਵਾਹ ਜੀ ਵਾਹ।
ਸੋਮਵਾਰ ਤੋਂ ਸ਼ੁੱਕਰਵਾਰ ਫਰਾਟੇ ਦਾ ਤਰੀਕੇ ਲਗਾ ਦਿੰਦੇ ਤੇ ਫਿਰ ਸ਼ਨੀਵਾਰ ਐਤਵਾਰ ਰਫ਼ਤਾਰ ਕਰ ਦਿੰਦੇ ਮੱਠੀ।
ਹਾਂ ਤੇ ਜੇ ਫਾਸਟ ਫੋਰਵਰਡ ਕਰਨਾ ਟੁਮੋਰੋ ਕਿਉਂ ਡੇ ਆਫਟਰ ਕਰੋ, ਜੇ ਵੀਕਐਂਡ ਸ਼ੁਰੂ ਹੀ ਕਰੋ ਤੁਸੀਂ।
ਅੱਛਾ ਅੱਛਾ ਪਲੀਜ਼। ਪਰਸੋਂ ਗੈਰੀ ਬੈਗ ਨੇ ਗੱਲ ਕੀਤੀ, ਕਹੀ ਵੀ ਮੈਨੂੰ ਤਾਂ ਪਤਾ ਨਹੀਂ ਸੀ ਜਿਹੜੇ ਇਹ ਇਨਵੈਸਟੀਗੇਸ਼ਨ ਗਲੈਨ ਲੂਇਸ ਡਾਇਰੈਕਟਰ ਆਫ ਪੁਲਿਸ ਸਰਵਿਸ ਨੇ ਆਰਡਰ ਕੀਤੀ ਆ, ਉਹਨਾਂ ਕੋਲ ਆਪਣੇ ਇੰਡੀਪੈਂਡੈਂਟ ਇਖਤਿਆਰ ਨੇ ਪੁਲਿਸ ਐਕਟ ਦੇ ਅਧੀਨ, ਉਹਦੇ ਬੇਸਿਸ ਤੇ ਉਹਨਾਂ ਨੇ ਇਨਵੈਸਟੀਗੇਸ਼ਨ ਆਰਡਰ ਕੀਤੀ ਆ। ਫਿਰ ਕੱਲ੍ਹ ਜਦੋਂ ਉਹਨਾਂ ਨੂੰ ਗੱਲ ਪੁੱਛੀ ਗਈ, ਹੁਣ ਪ੍ਰੀਮੀਅਰ ਦੇਖੋ ਜਿਹੜੀਆਂ ਗੱਲਾਂ ਪ੍ਰੀਮੀਅਰ ਨੇ ਕਹਿ ਦਿੱਤੀਆਂ ਇਸ ਇਨਵੈਸਟੀਗੇਸ਼ਨ ਬਾਰੇ ਐਲਨੋਰ ਸਟਰਕੋ ਦੀ ਤਾਰੀਫ ਦੇ ਵਿੱਚ, ਉਹ ਤੋਂ ਬਿਲਕੁਲ ਉਲਟ ਸਟੈਂਸ ਸੀਗਾ ਗੈਰੀ ਬੈਗ ਦਾ। ਸੋ ਇਹਦੇ ਵਿੱਚ ਇਹ ਵੀ ਪ੍ਰਤੀਤ ਹੋਇਆ ਕਿ ਇਹ ਖਬਰ ਦੇਖੋ ਪਰਸੋਂ ਦੀ ਆਲਰੇਡੀ ਕਾਫੀ ਜ਼ਿਆਦਾ ਉਜਾਗਰ ਹੋਣੀ ਸ਼ੁਰੂ ਹੋ ਗਈ ਸੀ, ਕੱਲ੍ਹ ਸਵੇਰ ਤੋਂ ਇਹ 'ਤੇ ਕਾਫੀ ਡਿਸਕਸ਼ਨ ਵਗੈਰਾ
ਸੋ ਉਸ ਤੋਂ ਬਾਅਦ ਗੈਰੀ ਬੈਗ ਫਿਰ ਮੀਡੀਆ ਨਾਲ ਗੱਲ ਕਰਦੇ ਨੇ, ਰਿਪੋਰਟਰਸ ਨਾਲ, ਅਤੇ ਗੈਰੀ ਬੈਗ ਫਿਰ ਡਾਇਰੈਕਟਰ ਆਫ ਪੁਲਿਸ ਸਰਵਿਸਿਸ ਦਾ ਗਲੈਨ ਲੂਇਸ ਦਾ ਪੱਖ ਪੂਰਦੇ ਨੇ।
ਹਾਂਜੀ,
ਉਹਨਾਂ ਨੂੰ ਰਿਪੋਰਟਰ ਪੁੱਛਦੇ ਆ ਕਿ ਤੁਹਾਨੂੰ ਪਤਾ ਵੀ ਪ੍ਰੀਮੀਅਰ ਨੇ ਤਾਂ ਕਿਹਾ ਵੀ ਇਹ ਇਨਵੈਸਟੀਗੇਸ਼ਨ ਜਿਵੇਂ ਨਹੀਂ ਹੋਣੀ ਚਾਹੀਦੀ, ਵੀ ਉਹ ਚਾਹੁੰਦੇ ਨੇ ਵੀ ਇਨਵੈਸਟੀਗੇਸ਼ਨ ਨਾ ਹੋਵੇ, ਆਰ ਸੀ ਐਮ ਪੀ ਹੋਰ ਜਿਹੜੇ ਜ਼ਰੂਰੀ ਕੰਮ ਨੇ ਉਹਨਾਂ 'ਤੇ ਆਪਣਾ ਸਮਾਂ ਲਗਾਏ। ਗੈਰੀ ਬੈਗ ਕਹਿੰਦੇ ਮੈਨੂੰ ਪਤਾ ਨਹੀਂ ਵੀ ਪ੍ਰੀਮੀਅਰ ਨੇ ਇੱਦਾਂ ਗੱਲ ਕਹੀ ਆ। ਜਦੋਂ ਉਹਨਾਂ ਨੇ ਇਹ ਗੱਲ ਕੰਸੀਡ ਕੀਤੀ ਤੇ ਫਿਰ ਉਹਨਾਂ ਨੂੰ ਰਿਪੋਰਟਰਸ ਨੇ ਹੋਰ ਇੰਨੇ ਸਾਰੇ ਸਵਾਲ ਪੁੱਛੇ ਤੇ ਇੱਦਾਂ ਲੱਗਿਆ ਵੀ ਹੀ ਵਾਜ਼ ਥਰੋਨ ਆਫ, ਉਹਨਾਂ ਨੂੰ ਕਹਿ ਲਓ ਵੀ ਉਹਨਾਂ ਦੀ ਟੀਮ ਵੱਲੋਂ ਅਪਡੇਟ ਨਹੀਂ ਸੀ ਕੀਤਾ ਗਿਆ, ਉਹਨਾਂ ਨੂੰ ਨਹੀਂ ਸੀ ਦੱਸਿਆ ਗਿਆ ਵੀ ਪ੍ਰੀਮੀਅਰ ਨੇ ਵੀ ਇੱਦਾਂ ਦੀਆਂ ਗੱਲਾਂ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਰ ਦਿੱਤੀਆਂ ਹੋਈਆਂ ਨੇ। ਸੋ ਇੱਦਾਂ ਲੱਗਿਆ ਵੀ ਮੇ ਬੀ ਜੋ ਬਰੀਫ ਸੀ, ਜੋ ਅੰਦਰ ਜੋ ਸਮਝ ਲਓ ਕਿ ਕਾਮਨ ਅੰਡਰਸਟੈਂਡਿੰਗ ਸੀ ਬੀ ਸੀ ਐਨ ਡੀ ਪੀ ਸਰਕਾਰ ਦੇ ਵਿੱਚ, ਉਹੀ ਸੀ ਕਿ ਅਸੀਂ ਵੀ ਇਹ ਕਹਿਣਾ ਵੀ ਗਲੈਨ ਲੂਇਸ ਦਾ ਜਿਹੜਾ ਆਫਿਸ ਆ ਉਹ ਇੰਡੀਪੈਂਡੈਂਟ ਆ ਅਤੇ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਨੇ ਵੀ ਆਪਣੀ ਜ਼ਿੰਮੇਵਾਰੀ ਕਰ ਰਹੇ, ਉਹਨਾਂ ਦਾ ਅਧਿਕਾਰ ਹੈ। ਪ੍ਰੀਮੀਅਰ ਇੱਦਾਂ ਲੱਗ ਰਿਹਾ ਵੀ ਜਿਵੇਂ ਉਹ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਥੋੜੇ ਇਮੋਸ਼ਨਲ ਹੋ ਕੇ ਬੜੇ ਕੈਂਡਿਡ ਤਰੀਕੇ ਨਾਲ ਗੱਲਾਂ ਕਰ ਗਏ ਕਿ ਇਨਵੈਸਟੀਗੇਸ਼ਨ ਹੋਣੀ ਨਹੀਂ ਚਾਹੀਦੀ, ਪਰ ਨਾਲ ਉਹਨਾਂ ਨੇ ਵੀ ਕਹਿ ਦਿੱਤਾ ਨਾ ਕਿ ਗਲੈਨ ਲੂਇਸ ਇੰਡੀਪੈਂਡੈਂਟ ਆਫਿਸ ਆ, ਪਰ ਜਿਹੜੀਆਂ ਉਹ ਗੱਲਾਂ ਕਹਿ ਗਏ ਵੀ ਇਨਵੈਸਟੀਗੇਸ਼ਨ ਨਾ ਹੋਵੇ ਬਿਹਤਰ ਆ, ਵੀ ਮੈਂ ਚਾਹਾਂਗਾ, ਮੈਂ ਆਰਡਰ ਨਹੀਂ ਪਾਸ ਕਰ ਸਕਦਾ, ਉਹਨੂੰ ਫਿਰ ਮੀਡੀਆ ਨੇ ਉਹਨੂੰ ਖ਼ਬਰ ਬਣਾ ਦਿੱਤਾ। ਇਹ ਜਿਹੜਾ ਮੈਮੋ ਸੀ ਸਮਝ ਲਓ ਜਿਹੜੀ ਆ ਜਿਹੜੀ ਅਪਡੇਟ ਸੀ ਇਹ ਪਹੁੰਚੀ ਨਹੀਂ ਗੈਰੀ ਬੈਗ ਤੱਕ, ਤੇ ਗੈਰੀ ਬੈਗ ਵਾਸ ਕਾਟ ਔਨ ਦ ਰੋਂਗ ਫੁੱਟ ਇਨ ਅ ਵੇ। ਉਹ ਇਦਾਂ ਲੱਗਿਆ ਵੀ ਜਿਵੇਂ ਇਹਨਾਂ ਨੂੰ ਆਪਸ ਦੇ ਵਿੱਚ ਇਹਨਾਂ ਦੇ ਇਕਸਾਰਤਾ ਨਹੀਂ ਹੈ।
ਉਹਨਾਂ ਨੂੰ ਫਿਰ ਬਾਅਦ 'ਚ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਗੈਰੀ ਬੈਗ ਨੇ, ਉਹਨਾਂ ਨੇ ਕਿਹਾ ਕਿ ਹੁਣ ਮੈਨੂੰ ਮੌਕਾ ਮਿਲ ਗਿਆ ਪ੍ਰੀਮੀਅਰ ਨਾਲ ਗੱਲ ਕਰਨ ਦਾ, ਅਸੀਂ ਇਸ ਮੁੱਦੇ ਨੂੰ ਡਿਸਕਸ ਕੀਤਾ ਤੇ ਆਈ ਵੁੱਡ ਲਾਈਕ ਮਾਈ ਪੋਜੀਸ਼ਨ ਟੂ ਬੀ ਕਲੀਅਰ। ਵਟ ਆਈ ਅਪਰੂਵ ਆਫ ਇਜ਼ ਐਨ ਇੰਡੀਪੈਂਡੈਂਟ ਪ੍ਰੋਸੈਸ ਐਂਡ ਦੀ ਡਾਇਰੈਕਟਰ ਆਫ ਪੁਲਿਸ ਸਰਵਿਸਿਜ਼ ਵਾਜ਼ ਓਪਰੇਟਿੰਗ ਅੰਡਰ ਹਿਜ਼ ਅਥਾਰਟੀ। ਕਿ ਇੰਡੀਪੈਂਡੈਂਟ ਪ੍ਰੋਸੈਸ ਠੀਕ ਆ ਅਤੇ ਡਾਇਰੈਕਟਰ ਆਫ ਪੁਲਿਸ ਸਰਵਿਸਿਜ਼ ਆਪਣੇ ਅਧਿਕਾਰ ਦੇ ਮੁਤਾਬਕ ਕੰਮ ਕਰ ਰਹੇ ਸੀ। ਫਿਰ ਉਹ ਕਹਿੰਦੇ ਨੇ ਵੀ ਸਪੋਰਟ ਵਿਸਲ ਬਲੋਅਰਸ ਐਂਡ ਵਿਸਲ ਬਲੋਅਰ ਪ੍ਰੋਟੈਕਸ਼ਨਸ ਐਂਡ ਦ ਨੀਡ ਟੂ ਇਨਸ਼ੋਰ ਕ੍ਰਿਮੀਨਲ ਇਨਵੈਸਟੀਗੇਸ਼ਨਸ ਕੈਨ ਪ੍ਰੋਸੀਡ ਸੋ ਚਾਰਜਿਸ ਕੈਨ ਬੀ ਲੇਡ। ਇਟ ਇਜ਼ ਆਵਰ ਵਿਊ ਦੈਟ ਐਵਰੀਵਨ ਸ਼ੁੱਡ ਬੀ ਫੋਕਸਿੰਗ ਅਟੈਂਸ਼ਨ ਔਨ ਇਨਵੈਸਟੀਗੇਟਿੰਗ ਦ ਫਾਰਮੇਸੀਸ ਅਲੈਜਡ ਟੂ ਬੀ ਇਨਵੋਲਵਡ ਇਨ ਡਰੱਗ ਡਾਇਵਰਜ਼ਨ। ਆਈ ਫੁੱਲੀ ਅਗਰੀ MLA Eleanor Sturco was doing her job.
Basically, ਮੈਂ ਉਹਨਾਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਜਿਹੜੀਆਂ ਜਿਹੜੀਆਂ ਪ੍ਰੀਮੀਅਰ ਡੇਵਿਡ ਈਬੀ ਨੇ ਕਹੀਆਂ ਨੇ। ਆਪਣੇ ਬੌਸ ਦੀ ਗੱਲ ਨਾਲ ਮੈਂ ਹੂ ਬਹੂ, ਮੈਂ ਬਿਲਕੁਲ 100% ਮੈਂ ਸਹਿਮਤ
ਹਾਂ, ਇਤਫਾਕ ਰੱਖਦਾ,
ਮੈਂ ਉਹੀ ਕਹਿ ਰਿਹਾ ਜੋ ਮੇਰੇ ਬੌਸ ਕਹਿ ਰਹੇ ਨੇ
ਜੀ। ਅੱਛਾ ਵਾਸੂ ਜੀ, ਦੋ ਆਪਾਂ ਅਪਡੇਟਸ ਹੋਰ ਸਾਂਝੀਆਂ ਕਰ ਲਈਏ ਆ ਬਿੱਲ 15 ਦੇ ਸੰਦਰਭ ਦੇ ਵਿੱਚ। ਜਿਹੜੀ ਕੱਲ੍ਹ ਰਾਤ ਡਿਬੇਟ ਹੋਈ ਆ ਵਿਧਾਨ ਸਭਾ ਦੇ ਵਿੱਚ, ਉਹਦੇ ਵਿੱਚ ਇਨਫਰਾਸਟ੍ਰਕਚਰ ਮਿਨਿਸਟਰ ਬੋਵਿਨ ਮਾਂ ਨੇ ਇਹ ਗੱਲ ਕੰਸੀਡ ਕੀਤੀ ਆ ਕਿ ਸਾਡੇ ਤੋਂ ਕਹਿੰਦੇ ਗਲਤੀ ਹੋ ਗਈ ਆ, ਅਸੀਂ ਇੰਡੀਜਨਸ ਲੀਡਰਸ ਨਾਲ ਪ੍ਰੋਪਰਲੀ ਕੰਸਲਟ ਨਹੀਂ ਕੀਤਾ। ਇਹੀ ਗੱਲ ਪਿਛਲੇ ਹਫ਼ਤੇ ਪ੍ਰੀਮੀਅਰ ਵੀ ਕਹਿ ਚੁੱਕੇ ਸੀ। ਬੋਵਿਨ ਮਾਂ ਨੇ ਅੱਜ ਇੰਡੀਜਨਸ ਲੀਡਰਸ ਦੇ ਨਾਲ ਇੱਕ ਮੁਲਾਕਾਤ ਕਰਨੀ ਆ। ਦੇਰ ਇਜ਼ ਅ ਪੋਸੀਬਿਲਿਟੀ ਕਿ ਜਿਹੜਾ ਆਹ ਵਾਲਾ ਪਰਟੀਕੁਲਰ ਬਿੱਲ ਹੈ ਨਾ, ਬਿੱਲ 15 ਜਿਹਨੂੰ ਲੈ ਕੇ ਜ਼ਿਆਦਾ ਮਨਮੁਟਾਵ ਹੋਇਆ, ਹੋ ਸਕਦਾ ਇਹ ਇਸ ਸੈਸ਼ਨ ਦੇ ਵਿੱਚ ਪਾਸ ਨਾ ਹੋਵੇ ਆ ਬ੍ਰੇਕ ਹੋਣ ਤੋਂ ਪਹਿਲਾਂ, ਹੋ ਸਕਦਾ ਇਹਨੂੰ ਸਮਰ ਤੋਂ ਬਾਅਦ ਜਾਂ ਇਸ ਬ੍ਰੇਕ ਤੋਂ ਬਾਅਦ ਇਹਨੂੰ ਅੱਗੇ ਮੁਲਤਵੀ ਕਰ ਦਿੱਤਾ ਜਾਵੇ, ਗਵਰਨਮੈਂਟ ਇਸ ਬਿੱਲ ਨੂੰ ਪਾਸ ਕਰਾਵੇ ਹੀ ਨਾ। ਅੱਜ ਹੀ ਵੈਨਕੂਵਰ ਸਨ ਦੇ ਵਿੱਚ ਇੱਕ ਓਪੀਨੀਅਨ ਪੀਸ ਵਿੱਚ ਡੇਵਿਡ ਈਬੀ ਨੇ ਕੱਲ੍ਹ ਇੱਕ ਓਪੀਨੀਅਨ ਪੀਸ ਲਿਖਿਆ ਇਹਦੇ ਬਾਰੇ, ਅਬਾਊਟ ਦ ਬਿੱਲ 15 ਵੀ, ਇਹਦੇ ਫਾਇਦੇ ਕੀ ਹੋਣਗੇ। ਇੱਕ ਘੰਟੇ ਪਹਿਲਾਂ ਜੋਡੀ ਵਿਲਸਨ ਰੇਬਲ, ਸਾਬਕਾ ਮੈਂਬਰ ਆਫ ਪਾਰਲੀਮੈਂਟ, ਸਾਬਕਾ ਫੈਡਰਲ ਜਸਟਿਸ ਮਿਨਿਸਟਰ, ਜਿਨ੍ਹਾਂ ਦਾ ਜਸਟਿਨ ਟਰੂਡੋ ਦੇ ਨਾਲ 2018-19 ਦੇ ਵਿੱਚ ਰੌਲਾ ਪਿਆ ਸੀ SNC ਲੈਵਲਿੰਗ ਵਾਲੇ ਮਾਮਲੇ 'ਚ, ਉਹਨਾਂ ਨੇ ਟਵੀਟ ਕੀਤੀ ਅਬਾਊਟ ਐਨ ਆਵਰ ਅਗੋ, ਯੂ ਡੋਂਟ ਮੇਕ ਗੁੱਡ ਲਾਅ ਬਾਈ ਬ੍ਰੇਕਿੰਗ ਦ ਲਾਅ। ਬਿੱਲ 15 ਵਾਇਲੇਟਸ 3 ਆਫ DRIPA, ਜਿਹੜਾ ਕਿ ਇੰਡੀਜਨਸ ਪੀਪਲਸ ਦੇ ਰਾਈਟਸ ਵਾਲਾ ਜਿਹੜਾ ਹੈਗਾ ਰੂਲ ਹੈਗਾ। ਯੂ ਡੋਂਟ ਗਿਵ ਇਕਨੋਮਿਕ ਗਰੋਥ ਬਾਈ ਸੈਟਿੰਗ ਦ ਸਟੇਜ ਫਾਰ ਕੋਨਫਲਿਕਟ ਇਨ ਦ ਕੋਰਟਸ ਐਂਡ ਔਨ ਦ ਗਰਾਊਂਡ। ਫਸਟ ਨੇਸ਼ਨਸ ਇੰਡਸਟਰੀ ਐਂਡ ਆਲ ਬ੍ਰਿਟਿਸ਼ ਕੋਲੰਬੀਅਨਸ ਵਿਲ ਬੀ ਦ ਵਿਕਟਮਸ ਆਫ ਦ ਗਵਰਨਮੈਂਟਸ ਪਰਸੂਟ ਆਫ ਦਿਸ ਬੈਡ ਲਾਅ।
ਇਹ ਜਿਹੜੀ ਸਾਰੀ ਮੁਖਾਲਫਤ ਸੀ ਬਿੱਲ 15 ਦੀ, ਉਹ ਸਾਰੀ ਗੱਲਬਾਤ ਸ਼ੁਰੂ ਹੀ ਜੋੜੀ ਵਿਲਸਨ ਰੇਬਲ ਤੋਂ ਹੋਈ ਸੀ। ਉਸ ਤੋਂ ਬਾਅਦ ਹੀ ਇੰਡੀਜਨਸ ਭਾਈਚਾਰੇ ਇਹਦੇ ਖਿਲਾਫ਼ ਬੋਲਣ ਲੱਗੇ ਤੇ ਫਿਰ ਗਵਰਨਮੈਂਟ ਨੂੰ ਰਿਅਲਾਈਜ਼ ਹੋਇਆ ਕਿ ਅਸੀਂ ਗਲਤੀ ਕਰ ਬੈਠੇ ਹਾਂ, ਤੇ ਹੁਣ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਦੁਹਰਾਈਆਂ ਜਾ ਰਹੀਆਂ ਨੇ। ਪਰ ਅਸੀਂ ਇਹ ਵੀ ਨਾ ਭੁੱਲੀਏ ਕਿ ਸਰਕਾਰ ਨੇ ਟਾਈਮ ਐਲੋਕੇਸ਼ਨ ਲਗਾਈ ਹੋਈ ਹੈ ਇਸ ਬਿੱਲ ਦੇ ਉੱਤੇ ਕਿ 28 ਮਈ ਤੋਂ ਪਹਿਲਾਂ ਇਹਦੇ ਜਿਹੜੀ ਡਿਸਕਸ਼ਨ ਹੋਣੀ ਆ, ਜੋ ਕੁਝ ਹੋਣਾ 28 ਮਈ ਤੋਂ ਪਹਿਲਾਂ ਹੀ ਹੋਣਾ। ਸੋ ਉਹਨਾਂ ਨੇ ਸੈਕਿੰਡ ਰੀਡਿੰਗ ਪਾਸ ਵੀ ਕਰਾ ਲਈ ਹੈ, ਤੇ ਹੁਣ ਜੇ ਸਰਕਾਰ ਇੱਦਾਂ ਕਹਿੰਦੀ ਹੈ ਕਿ ਜੀ ਅਸੀਂ ਇਹਨੂੰ ਨਹੀਂ ਥਰਡ ਰੀਡਿੰਗ ਪਾਸ ਕਰਾਉਣੀ ਬਿਫੋਰ 28th of May,
ਹਲੇ ਕਿਹਾ ਨਹੀਂ,
ਜੇ ਇੱਦਾਂ ਕਹਿੰਦੀ ਹੈ ਸਰਕਾਰ ਤਾਂ ਫਿਰ ਉਹ ਇਟ ਵਿਲ ਬੀ ਲਾਈਕ ਫਲੈਕਸਿੰਗ ਦ ਮਸਲ ਕਿ ਅਸੀਂ ਕਰਾ ਸਕਦੇ ਸੀ ਪਰ ਦੇਖ ਲਓ ਅਸੀਂ ਕਰਾਈ ਨਹੀਂ।
ਹਾਂ, ਪਰ ਯਾ
ਵਿਲ ਸੀ,
ਜਾਂ ਦੂਜਾ ਇਹ ਕਹਿ ਲਓ ਕਿ ਦੂਜੇ ਪਾਸੇ ਨੂੰ ਇਹ ਪਤਾ ਵੀ ਜੇ ਕਿਤੇ ਆਹ ਕੋਰਟ ਬੈਟਲਸ ਵਗੈਰਾ ਦੇ ਵਿੱਚ ਸਾਰੀ ਗੱਲ ਚਲੀ ਜਾਂਦੀ ਹੈ ਤਾਂ ਸਰਕਾਰ ਇਹ ਨਹੀਂ ਚਾਹੇਗੀ ਕਿ ਹੁਣ ਬਿੱਲ 15 ਦੇ ਪਾਸ ਹੋਣ ਮਗਰੋਂ ਵੀ ਕੋਈ ਨੈਗੇਟਿਵ ਖਬਰਾਂ ਹੀ ਇਹਦੇ ਬਾਰੇ ਸਰਕਾਰ ਦੀ ਝੋਲੀ ਪੈਂਦੀਆਂ ਰਹਿਣ। ਕਿਉਂਕਿ ਜੇ ਜਿਵੇਂ ਜੋਡੀ ਵਿਲਸਨ ਰੇਬਲ ਨੇ ਲਿਖਿਆ ਕਿ ਇਹਦੇ ਨਾਲ ਤਾਂ ਜਿਹੜੀ ਲਿਟੀਗੇਸ਼ਨ ਆ ਕੋਰਟ ਚੈਲੇਂਜਸ ਨੇ ਉਹ ਵਧਣਗੇ। ਸੋ ਹੁਣ ਇੱਕ ਇੱਕ ਸਿਆਣਪ ਵਾਲੀ ਗੱਲ ਇਹ ਹੋਏਗੀ ਮੰਨਿਆ ਜਾਂਦਾ, ਦੇਖੋ ਟਾਈਮ ਐਲੋਕੇਸ਼ਨ ਵੀ NDP ਨੇ ਆਪ ਹੀ ਲਗਵਾਈ ਆ, ਜੇ ਉਹ ਚਾਹੁਣ ਤਾਂ ਉਹਨੂੰ ਰਿਵਰਸ ਵੀ ਕਰ ਸਕਦੇ ਨੇ ਕਿ ਇੱਕ ਸਿਆਣਪ ਵਾਲੀ ਗੱਲ ਇਹ ਹੋਣੀ ਆ ਕਿ ਜਿਹੜੀ ਆ ਕੰਸਲਟੇਸ਼ਨ ਇੰਡੀਜਨਸ ਭਾਈਚਾਰੇ ਨਾਲ ਕਰਨੀ ਆ ਬਿੱਲ 15 ਨੂੰ ਲੈ ਕੇ, ਹੁਣ ਡਿਲੇ ਕਰ ਦਿਉ ਵੀ ਇਹ ਹੁਣ 28 ਤਰੀਕ ਤੱਕ ਇੱਥੇ ਵੋਟਿੰਗ ਨਾ ਕਰਾਓ, ਡਿਊਰਿੰਗ ਦ ਸਮਰ ਪ੍ਰੋਪਰਲੀ ਕੰਸਲਟੇਸ਼ਨ ਕਰਕੇ ਜਦੋਂ ਵਾਪਸ ਆਉਣਾ ਵਿਧਾਨ ਸਭਾ ਨੇ ਲੇਟਰ ਇਨ ਦ ਈਅਰ, ਉਦੋਂ ਤੁਸੀਂ ਫਿਰ ਇੱਥੇ ਵੋਟਿੰਗ ਕਰਾ ਲਓ, ਦੇਖਦੇ ਹਾਂ ਕੀ ਹੁੰਦਾ ਉਹ ਕਿ ਨਹੀਂ ਹੁੰਦਾ।
ਯਾ ਵਿਲ ਸੀ, ਬਿਕੋਜ਼ ਦੇਖੋ ਜੋਡੀ ਵਿਲਸਨ ਰਿਬਰਟ ਦੀ ਮੁਖਾਲਫਤ ਤੋਂ ਬਾਅਦ ਹੀ ਸਰਕਾਰ ਨੇ ਟਾਈਮ ਐਲੋਕੇਸ਼ਨ ਲਗਾਈ ਕਿ ਇਹ ਪਹਿਲੀ ਵਾਰ ਨਹੀਂ ਕ੍ਰਿਟੀਸਾਈਜ਼ ਕਰ ਰਹੇ ਜੋਡੀ ਵਿਲਸਨ ਰਿਬਰਟ, ਉਹਨਾਂ ਨੇ ਪਹਿਲਾਂ ਵੀ ਕੀਤਾ, ਪਰ ਉਸ ਤੋਂ ਬਾਅਦ ਵੀ ਸਰਕਾਰ ਨੇ ਡਿਸਾਈਡ ਕੀਤਾ ਕਿ ਅਸੀਂ ਟਾਈਮ ਐਲੋਕੇਸ਼ਨ ਲਗਾਉਣੀ, ਇਹਨੂੰ ਫਾਸਟ ਟਰੈਕ ਕਰਨਾ। ਸੋ ਦੇਖਦੇ ਹਾਂ, ਇੰਟਰਸਟਿੰਗ ਹੈ, ਪਰ ਇਹ ਇਹ ਜ਼ਰੂਰ ਹੋ ਸਕਦਾ ਵੀ ਸਰਕਾਰ ਨੇ ਇੱਕ ਵਾਰੀ ਕਰਕੇ ਦਿਖਾ ਤਾ ਕਿ ਜੇ ਅਸੀਂ ਚਾਹੀਏ ਜਿਵੇਂ ਸੈਕਿੰਡ ਰੀਡਿੰਗ ਪਾਸ ਕਰਾਈਏ, ਥਰਡ ਵੀ ਕਰਾ ਸਕਦੇ ਹਾਂ, ਤੇ ਵੀ ਕੰਸਰਵੇਟਿਵਸ ਤਾਂ ਆਪਸ ਦੇ ਵਿੱਚ ਹੀ ਵੰਡੇ ਹੋਏ ਨੇ, ਤੇ ਸਾਨੂੰ ਤਾਂ ਜੀ ਸਪੀਕਰ ਦੀ ਵੀ ਲੋੜ ਨਹੀਂ ਪਈ, ਵੋਟ ਟਾਈ ਬ੍ਰੇਕ ਤੱਕ ਵੀ ਨਹੀਂ ਪਹੁੰਚੀ ਗੱਲ,
ਪਰ ਅਸੀਂ ਚੰਗੇ ਹਾਂ,
ਬੀਸੀ ਗ੍ਰੀਨ ਪਾਰਟੀ ਵੀ ਸਾਡੇ ਹੱਕ 'ਚ ਨਹੀਂ, ਤੇ ਬੀਸੀ ਕੰਸਰਵੇਟਿਵਸ ਵੀ ਵਿਰੋਧ ਕਰ ਰਹੇ ਨੇ, ਫਿਰ ਵੀ ਉਹਨਾਂ ਉਸ ਵਿਰੋਧ ਦੇ ਬਾਵਜੂਦ ਵੀ ਅਸੀਂ ਆਸਾਨੀ ਨਾਲ ਸੈਕਿੰਡ ਰੀਡਿੰਗ ਪਾਸ ਕਰਾ ਲਈ, ਚਾਹੀਏ ਤਾਂ ਥਰਡ ਵੀ ਕਰਾ ਸਕਦੇ ਹਾਂ, ਪਰ ਅਸੀਂ ਚੰਗੇ ਬਹੁਤ ਹਾਂ
ਕਿਉਂਕਿ
ਇਸ ਕਰਕੇ ਅਸੀਂ ਕੰਸਲਟੇਸ਼ਨ।
ਸੋ ਲੈਟਸ ਸੀ, ਆ ਜਿਹੜੇ ਅਗਲੇ 4-5 ਦਿਨ ਨੇ ਇਹ ਕਾਫੀ ਇੰਟਰਸਟਿੰਗ ਹੋ ਸਕਦਾ। ਅਗਲੇ ਹਫਤੇ ਤਾਂ ਵੈਸੇ ਹੀ ਵਿਧਾਨ ਸਭਾ ਦਾ ਸੈਸ਼ਨ ਨਹੀਂ ਹੈਗਾ, ਅਗਲੇ ਹਫਤੇ ਕਿਉਂਕਿ ਸੋਮਵਾਰ ਵੈਸੇ ਹੀ ਲੌਂਗ ਵੀਕਐਂਡ ਦੀ ਛੁੱਟੀ ਆ, ਉਹ ਤੋਂ ਬਾਅਦ ਜਿਹੜੇ ਬਾਕੀ ਦੇ 4 ਦਿਨ ਨੇ ਉਹ ਵੀ ਇੱਕ ਤਰ੍ਹਾਂ ਦੀ ਇੱਕ ਰੀਸੈਸ ਹੈਗੀ ਆ, ਦੈਨ ਦ ਫੋਲੋਇੰਗ ਵੀਕ ਉਹਦੇ ਵਿੱਚ ਹੀ 4-5 ਦਿਨ ਹੀ, ਆਈ ਥਿੰਕ ਥਰਸਡੇ ਤੱਕ ਹੀ ਹੈ ਸੈਸ਼ਨ।
ਹਾਂਜੀ, ਸੋ 3 ਦਿਨ ਨੇ ਮੇਰੇ ਖਿਆਲ, ਉਸ ਤੋਂ ਬਾਅਦ ਜਿਹੜਾ ਅੱਜ ਦਾ ਦਿਨ ਮਿਲਾ ਲਓ ਫਿਰ 4 ਨੇ, ਤੇ ਉਹ ਵਿਜੇ ਜੀ ਓਵਰਆਲ ਵੈਸੇ ਦੇਖਿਆ ਜਾਏ ਤਾਂ ਬੀਸੀ NDP ਸਰਕਾਰ ਦੀ ਇੱਕ ਤਰੀਕੇ ਦੀ ਸਿਫਤ ਵੀ ਰਹੀ ਆ ਕਿ ਜਦੋਂ ਕਿਸੇ ਚੀਜ਼ ਨੂੰ ਲੈ ਕੇ ਬਹੁਤ ਹੀ ਮੁਖਾਲਫਤ ਹੁੰਦੀ ਆ, ਪਿਵਟ ਕਰ ਜਾਂਦੇ ਨੇ। ਸੋ ਜਿਵੇਂ ਡੀਕ੍ਰਿਮਿਨਲਾਈਜੇਸ਼ਨ ਦੀ ਗੱਲ ਸੀ, ਜਦੋਂ ਸਮਝ ਆਇਆ ਕਿ ਯਾਰ ਇਹ ਐਕਸਪੈਰੀਮੈਂਟ ਫੇਲ ਹੋ ਗਿਆ, ਉਹਨਾਂ ਨੇ ਯੂਟਰਨ ਮਾਰ ਲਿਆ। ਉਸ ਤੋਂ ਬਾਅਦ ਸੇਫਰ ਸਪਲਾਈ ਦੀ ਆਪਾਂ ਹੁਣੇ ਗੱਲ ਕਰਕੇ ਆਏ ਹਾਂ, ਡਾਇਵਰਜਨ ਦੀ, ਜਦੋਂ ਉਹਨਾਂ ਨੇ ਲੱਗਿਆ ਵੀ ਡਾਇਵਰਜਨ ਹੋ ਰਹੀ ਆ ਜੀ, ਹੁਣ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਹੁਣ ਸੁਪਰਵਾਈਜ਼ ਮਾਡਲ ਹੋਏਗਾ ਕੰਜ਼ੰਪਸ਼ਨ ਦਾ। ਸੋ ਉਹ ਸਾਰੀਆਂ ਸਰਕਾਰ ਐਟਲੀਸਟ ਅੜੀ ਨਹੀਂ ਰਹਿੰਦੀ ਬਹੁਤਾ ਸਮਾਂ ਆਪਣੀ ਗੱਲ ਦੇ ਉੱਤੇ, ਕੋਸ਼ਿਸ਼ ਕਰਦੇ ਆ ਉਹ ਮਿਟੀਗੇਟ ਕਰਨ ਦੀ, ਪਰ ਜਦੋਂ ਨਹੀਂ ਹੁੰਦਾ ਫਿਰ ਉਹ ਪਿਵਟ ਵੀ ਕਰ ਜਾਂਦੇ ਨੇ। ਸੋ ਹੁਣ ਵੀ ਉਹੀ ਸਿਚੁਏਸ਼ਨ ਹੈ, ਸਿਮਿਲਰ ਹੈ ਕਿ ਥੋੜ੍ਹੀ ਦੇਰ ਅੜੇ ਰਹੇ ਕਿ ਜੀ ਅਸੀਂ ਕਰਾਵਾਂਗੇ ਕਰਾਵਾਂਗੇ ਕਰਾਵਾਂਗੇ, ਹੁਣ ਜਦੋਂ ਲੱਗ ਰਿਹਾ ਵੀ ਜ਼ਿਆਦਾ ਵਿਰੋਧ ਹੋ ਰਿਹਾ, ਸੋ ਦੇ ਮਾਈਟ ਜਸਟ।
ਹੁਣ ਇਸੇ ਤਰ੍ਹਾਂ ਦਾ ਪਿਵਟ ਐਕਸਪੈਕਟ ਕਰ ਰਿਹਾ ਰੀਅਲ ਇਸਟੇਟ ਸੈਕਟਰ ਵੀ, ਕਿਉਂਕਿ ਜਿਸ ਤਰ੍ਹਾਂ ਦੀ ਸੇਲਸ ਦੇ ਵਿੱਚ ਖੜੋਤਾਈ ਹੋਈ ਹੈ, ਜਿਸ ਤਰ੍ਹਾਂ ਦੇ ਹਾਲਾਤ ਹਲੇ ਬਣੇ ਹੋਏ ਨੇ, ਇਨਵੈਸਟਰ ਬਿਲਕੁਲ ਖਤਮ ਹੋ ਚੁੱਕਾ ਮਾਰਕੀਟ ਦੇ ਵਿੱਚੋਂ ਇਸ ਵੇਲੇ, ਪ੍ਰੀ ਸੇਲ ਕਰਨੀ ਔਖੀ ਹੋ ਗਈ ਹੋਈ ਹੈ। ਅੱਛਾ, ਇਕੱਲੀ BC ਦੀ ਕਹਾਣੀ ਨਹੀਂ, ਟੋਰੋਂਟੋ ਵਾਲੇ ਪਾਸੇ ਵੀ ਇਹੀ ਹਾਲ ਹੈ, ਉਹਦੇ ਪਿੱਛੇ ਕੁਝ ਫੈਡਰਲ ਨੀਤੀਆਂ, ਕੁਝ ਪ੍ਰੋਵਿੰਸ਼ੀਅਲ ਨੀਤੀਆਂ ਜ਼ਿੰਮੇਵਾਰ ਨੇ। ਆਪਾਂ ਇੱਕ ਵਾਰੀ ਬ੍ਰੇਕ ਲੈ ਲਈਏ, ਕਿਉਂਕਿ ਹੁਣ ਜਦੋਂ ਅੱਗੇ ਚੱਲ ਕੇ ਗੱਲ ਕਰਨੀ ਹੈ ਫੈਡਰਲ ਗਵਰਨਮੈਂਟ ਦੀ, ਕੱਲ੍ਹ ਉਹ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਜਿਹੜੀ ਗੱਲ ਇੱਕ ਉਹ ਬੜਾ ਨਾਟਕੀ ਰੂਪ ਦੇ ਵਿੱਚ ਆਰਡਰ ਸਾਈਨ ਕੀਤਾ ਮਾਰਕ ਕਾਰਨੀ ਨੇ, ਉਹ ਦੇਖੋ ਪਹਿਲਾਂ ਗਵਰਨਰ ਸੀਗੇ, ਨੋਟਾਂ ਦੇ ਉੱਪਰ ਉਹਨਾਂ ਦੇ ਸਾਈਨ ਹੁੰਦੇ ਸੀ, ਸਾਡੀ ਤੁਹਾਡੀ ਜੇਬ 'ਚ ਹਲੇ ਵੀ ਕਈ 20-50-100 ਡਾਲਰ ਦੇ ਨੋਟ ਨੇ ਜਿਨ੍ਹਾਂ ਦੇ ਉੱਪਰ ਮਾਰਕ ਕਾਰਨੀ ਦੇ ਸਿਗਨੇਚਰ ਨੇ, ਜਿਹੜੇ ਉਹਨਾਂ ਦੇ ਬਤੌਰ ਗਵਰਨਰ ਦੇ ਕਾਰਜਕਾਲ ਵੇਲੇ ਪ੍ਰਿੰਟ ਹੋਏ ਹੋਏ ਨੋਟ ਹੈਗੇ ਨੇ। ਸੋ ਉਹ ਜਿਹੜਾ ਹਸਤਾਖਰ ਕਰਨ ਦਾ ਜਿਹੜਾ ਉਹਨਾਂ ਦਾ ਚਾਅ ਹੈਗਾ, ਉਹ ਹੁਣ ਆਰਡਰ ਇਨ ਕਾਉਂਸਲ, ਇੱਕ ਬੜਾ ਸਿੰਬੋਲਿਕ ਕਿਸਮ ਦੀ ਇਹ ਚੀਜ਼ਾਂ ਨੇ, ਉਹ ਸਾਈਨ ਕਰ ਕਰਕੇ ਆਪਣਾ ਚਾਅ ਪੂਰਾ ਕਰ ਰਹੇ ਨੇ ਮਾਰਕ ਕਾਰਨੀ।
ਨਵਾਂ ਸ਼ੋਸ਼ਾ ਹੈ,
ਨਵਾਂ ਸ਼ੋਸ਼ਾ ਇਹ,
ਇੱਥੇ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਉਹਦਾ ਕੋਈ ਹੈ ਨਹੀਂ ਕੋਈ ਬਹੁਤਾ ਆਧਾਰ, ਐਗਜ਼ੈਕਟਿਵ ਜਿਹੜੇ ਆਰਡਰ ਨੇ ਉਹ ਪ੍ਰੈਜ਼ੀਡੈਂਸ਼ੀਅਲ ਸਿਸਟਮ ਵਿੱਚ ਹੁੰਦੇ ਆ।
ਯੈਸ ਵਾਸੂ ਜੀ, ਅਸੀਂ ਅਕਸਰ ਇਹ ਗੱਲ ਕਰਦੇ ਨਾ ਵੀ ਜਿਹੜੀ ਪੋਲੀਟਿਕਸ ਨਾ ਸੋਸ਼ਲ ਮੀਡੀਆ ਕਰਕੇ ਬੜੀ ਪਰਫੋਰਮੇਟਿਵ ਪੋਲੀਟਿਕਸ ਬਣ ਗਈ ਨਾ, ਥੀਏਟਰ ਵੱਧ ਗਿਆ ਉਹਦੇ 'ਚ ਕਿ ਆਹ ਦੇਖੋ ਕੋਈ ਨਾ ਕੋਈ ਹਰਕਤ, ਕੋਈ ਨਾ ਕੋਈ ਐਕਸ਼ਨ ਕਰਕੇ ਦਿਖਾਉਣਾ। ਆਹ ਜਿਹੜਾ ਸਾਈਨ ਕਰਨ ਵਾਲਾ ਐਕਸ਼ਨ ਆ, ਉਹ ਮੇਰੇ ਖਿਆਲ ਉਹ ਮਾਰਕਾਰ ਨੂੰ ਕਾਫੀ ਪਾਇਆ ਹੋਇਆ ਲੱਗਦਾ। ਸੋ ਉਹਨਾਂ ਨੇ ਕੱਲ੍ਹ ਜਿਹੜਾ ਇੱਕ ਆਰਡਰ ਸਾਈਨ ਕੀਤਾ, ਉਹਦੇ ਵਿੱਚ ਕੀ ਆਖਿਆ ਗਿਆ, ਬਜਟ ਇਸ ਸਾਲ ਇਸ ਸੈਸ਼ਨ ਦੌਰਾਨ ਆਉਣਾ ਕੋਈ ਨਹੀਂ, ਉਹਦੇ ਬਾਰੇ ਫਰਾਂਸਵਾ ਫਿਲਿਪ ਸ਼ੈਂਪੇਨ ਨੇ ਕੀ ਕਿਹਾ। ਕੱਲ੍ਹ ਜਿਹੜੇ ਇੱਕ ਦੋ ਹੋਰ ਮੰਤਰੀ ਨੇ ਜਦੋਂ ਜਾ ਰਹੇ ਸੀ ਕੈਬਨਿਟ ਮੀਟਿੰਗ ਲਈ, ਉਹਨਾਂ ਨੂੰ ਜਦੋਂ ਸਵਾਲ ਸਵੂਲ ਪੁੱਛੇ ਗਏ ਕਿਹੜੀ ਕਿਹੜੀ ਗੱਲ ਕਹਿ ਗਏ ਜਿਹਨੂੰ ਲੈ ਕੇ ਫਿਰ ਕਈਆਂ ਨੂੰ ਉਹਨਾਂ ਨੂੰ ਵੀ ਆਪਣੀ ਕਲੈਰੀਫਿਕੇਸ਼ਨ ਦੇਣੀ ਪਈ ਆ। ਸੋ ਉਹਦੇ ਬਾਰੇ ਗੱਲ ਕਰਦੇ ਹਾਂ, ਬ੍ਰੇਕ ਲਈਏ।
ਕ੍ਰਿਸ਼ਨਰ ਨੇ ਕਹਿਣਾ ਗੱਲ ਮੁੜ ਕੇ ਉੜ ਕੇ ਖਰਬੂਜ਼ੇ ਤੇ ਆ ਜਾਂਦੀ ਹੈ, ਉਹ ਹੈ ਨਾ ਕਹਾਵਤ ਵੀ ਖਰਬੂਜ਼ੇ ਨੂੰ ਦੇਖ ਕੇ ਖਰਬੂਜ਼ਾ ਰੰਗ ਬਦਲਦਾ। ਸੋ ਡੋਨਲਡ ਟਰੰਪ ਨੂੰ ਵੇਖ ਕੇ ਮਾਰਕ ਕਾਰਨੀ ਕਹਿੰਦੇ ਮੈਂ ਵੀ ਸਾਈਨ ਕਰੂੰਗਾ।
ਪਰ ਖਰਬੂਜ਼ੇ ਦਾ ਹਿਸਾਬ ਇਹ ਆ, ਭਾਵੇਂ ਛੁਰੀ ਖਰਬੂਜ਼ੇ ਡਿੱਗੇ ਜਾਂ ਖਰਬੂਜ਼ਾ ਛੁਰੀ ਤੇ ਡਿੱਗੇ, ਨੁਕਸਾਨ ਖਰਬੂਜ਼ੇ ਦਾ ਹੀ ਹੋਣਾ।
ਸੋ ਖਰਬੂਜ਼ਾ ਕੌਣ,
ਖਰਬੂਜ਼ਾ ਕੌਣ ਹੈ?
ਟੈਕਸਪੇਅਰ।
ਅਸਲ ਜੀ, ਕੱਲ੍ਹ ਮਾਰਕ ਕਾਰਨੀ ਨੇ ਆਪਣੀ ਨਵੀਂ ਬਣਾਈ ਕੈਬਨਿਟ ਦੀ ਪਹਿਲੀ ਮੀਟਿੰਗ ਸੱਦੀ, ਉੱਥੇ ਸਾਰੇ ਮਿਨਿਸਟਰ ਇਕੱਠੇ ਹੋਏ, ਅਤੇ ਪਹਿਲਾਂ ਤਾਂ ਗੱਲ ਕਰੀਏ ਵੀ ਹੁਣ ਬਜਟ ਨਹੀਂ ਐਤਕੀ ਆਉਂਦਾ, ਆਹ ਜਿਹੜੇ ਕੁਝ ਦਿਨ ਬਾਕੀ ਹੈਗੇ ਨੇ ਇਸ ਪਾਰਲੀਮੈਂਟ ਦੀ, ਜਦੋਂ ਸਿਟਿੰਗ ਸ਼ੁਰੂ ਹੋਣੀ ਆ 26 ਮਈ ਤੋਂ, ਫਿਰ 27 ਮਈ ਨੂੰ ਸਪੀਚ ਫਰੋਮ ਦਾ ਥਰੋਨ ਹੋਣੀ ਆ, ਉਹ ਤੋਂ ਬਾਅਦ ਆਈ ਥਿੰਕ ਮਿਡਲ ਆਫ ਜੂਨ ਤੱਕ ਹੀ ਪਾਰਲੀਮੈਂਟ ਦੀ ਸਿਟਿੰਗ ਹੈਗੀ ਆ, ਉਦੋਂ ਤੱਕ ਕਹਿੰਦੇ ਵੀ ਇੰਨਾ ਸਾਡੇ ਕੋਲ ਸਮਾਂ ਹੀ ਨਹੀਂ ਹੋਣਾ ਵੀ ਅਸੀਂ ਇੱਕ ਪ੍ਰੋਪਰ ਬਜਟ ਬਣਾ ਕੇ ਪ੍ਰੈਜੈਂਟ ਕਰ ਸਕੀਏ। ਹਾਲਾਂਕਿ ਲਿਬਰਲ ਕੋਈ ਸਪਸ਼ਟ ਤਾਰੀਖ ਨਹੀਂ ਦੱਸੀ ਗਈ ਸੀ ਉਹ ਬਜਟ ਕਦੋਂ ਆਏਗਾ। ਜਨਰਲੀ ਸਪੀਕਿੰਗ ਅਰਲੀਅਰ ਇਨ ਦ ਅਰਲੀ ਜਿਹੜੇ ਮੰਥਸ ਹੁੰਦੇ ਨੇ ਸਾਲ ਦੇ, ਫਰਵਰੀ ਮਾਰਚ, ਹੱਦ ਤੋਂ ਹੱਦ ਅਪ੍ਰੈਲ ਤੱਕ ਬਜਟ ਆ ਜਾਇਆ ਕਰਦਾ। ਹੁਣ ਤੱਕ ਉਹ ਬਜਟ ਆਇਆ ਨਹੀਂ ਕਿਉਂਕਿ ਇਲੈਕਸ਼ਨ ਕੈਂਪੇਨ ਚੱਲਦੀ ਸੀ, ਅਤੇ ਵਾਸੂ ਜੀ ਬਜਟ ਨਾ ਹੀ ਆਇਆ ਹੈ ਅਤੇ ਨਾ ਹੀ ਆਉਣਾ ਹੈ ਜੋ ਦੱਸਿਆ ਗਿਆ।
ਸੋ ਕੱਲ੍ਹ ਇਹ ਦੱਸਿਆ ਗਿਆ ਕਹਿੰਦੇ ਵੀ ਸਾਡੀਆਂ ਫਰਾਂਸੋ ਫਿਲਿਪ ਸ਼ੈਂਪੇਨ ਜਿਹੜੇ ਸਾਡੇ ਨਵੇਂ ਫਾਈਨੈਂਸ ਮਿਨਿਸਟਰ ਨੇ, ਉਹਨਾਂ ਨੇ ਹੁਣ ਇਹ ਗੱਲ ਸਪਸ਼ਟ ਕੀਤੀ ਹੈ। ਕਹਿੰਦੇ ਤਿੰਨ ਕਲੀਅਰ ਸਟੈਪਸ ਨੇ ਜਿਹੜੀਆਂ ਪ੍ਰਾਥਮਿਕਤਾਵਾਂ ਨੇ। ਪਹਿਲਾ ਸਟੈਪ ਹੈ ਥਰੋਨ ਸਪੀਚ ਪੇਸ਼ ਕਰਨੀ, ਦੂਜਾ ਫਿਰ ਸਟੈਪ ਹੈ ਉਸ ਤੋਂ ਬਾਅਦ ਕਿ ਇਨਕਮ ਟੈਕਸ ਕੱਟ ਜਿਹੜਾ ਇੱਕ ਕੈਬਨਿਟ ਨੂੰ ਇੱਕ ਜਿਹੜਾ ਆਰਡਰ ਦਿੱਤਾ ਹੈ ਮਾਰਕ ਕਾਰਨੀ ਨੇ ਕਿ ਤੁਸੀਂ ਟੈਕਸ ਕੱਟ, ਜਿਹੜੀ ਇਨਕਮ ਟੈਕਸ ਕੱਟ ਅਸੀਂ ਇਲੈਕਸ਼ਨ ਕੈਂਪੇਨ ਦੌਰਾਨ ਪ੍ਰੋਮਿਸ ਕੀਤਾ ਸੀ ਵੀ ਉਹ ਲੈਜਿਸਲੇਸ਼ਨ ਤਿਆਰ ਕਰੋ, ਵੀ ਸਭ ਤੋਂ ਪਹਿਲਾਂ ਹੀ ਬਿੱਲ ਪਾਸ ਕਰਾਉਣਾ। ਕਹਿੰਦੇ ਦੂਜੀ ਪ੍ਰਾਥਮਿਕਤਾ ਇਹ ਹੈ। ਤੀਸਰੀ ਪ੍ਰਾਥਮਿਕਤਾ ਹੈ ਇਕਨੋਮਿਕ ਸਟੇਟਮੈਂਟ ਇਨ ਫਾਲ, ਫਾਲ ਇਕਨੋਮਿਕ ਸਟੇਟਮੈਂਟ। ਇਹਦਾ ਮਤਲਬ ਇਹ ਹੋਇਆ ਕਿ ਬਜਟ ਹੈ ਨਹੀਂ ਪੂਰੀ ਪ੍ਰੋਗਰਾਮ ਦੇ ਵਿੱਚ। ਸੋ ਬਜਟ ਬਾਰੇ ਇਹ ਕਿਹਾ ਜਾ ਰਿਹਾ ਕਿ ਜੀ ਸਰਕਾਰ ਦੇ ਕੋਲ ਸਮਾਂ ਥੋੜਾ ਕਿ ਜੀ ਸਮਰ ਰਿਸੈਸ ਤੋਂ ਪਹਿਲਾਂ ਵੀ ਬਜਟ ਦੇਖੋ ਬਣਾ ਕੇ ਪੇਸ਼ ਤਾਂ ਕਰ ਦੇਣਗੇ, ਪਰ ਬਜਟ ਦੇ ਉੱਤੇ ਫਿਰ ਬਾਅਦ ਵਿੱਚ ਡਿਸਕਸ਼ਨ ਹੋਣੀ ਹੁੰਦੀ, ਡਿਬੇਟ ਹੋਣੀ ਹੁੰਦੀ ਹੈ, ਤੇ ਫਿਰ ਕਮੇਟੀ ਸਟੇਜਸ ਹੁੰਦੀਆਂ ਨੇ, ਫਿਰ ਉਸ ਤੋਂ ਬਾਅਦ ਬਿੱਲ ਪਾਸ ਕਰਾਉਣਾ ਹੁੰਦਾ। ਬਜਟ ਜੇ ਪਾਸ ਨਾ ਹੋਵੇ ਸਰਕਾਰ ਡਿੱਗ ਜਾਂਦੀ ਹੈ। ਸੋ ਕਹਿੰਦੇ ਵੀ ਉਹਦੇ ਵਾਸਤੇ ਸਰਕਾਰ ਦੇ ਕੋਲ ਲੋੜੀਂਦਾ ਸਮਾਂ ਨਹੀਂ ਹੋਏਗਾ, ਇਸ ਕਰਕੇ ਕਹਿੰਦੇ ਅਸੀਂ ਬਜਟ ਪੇਸ਼ ਨਹੀਂ ਕਰਾਂਗੇ, ਫਾਲ ਇਕਨੋਮਿਕ ਸਟੇਟਮੈਂਟ ਪੇਸ਼ ਕਰ ਦਿਆਂਗੇ। ਪਰ ਵਿਜੇ ਜੀ ਜੇ ਆਪਾਂ ਦੇਖੀਏ ਤੇ ਫਾਈਨੈਂਸ਼ੀਅਲ ਅਕਾਊਂਟੇਬਿਲਿਟੀ ਦਾ ਜਿਹੜਾ ਸਭ ਤੋਂ ਜ਼ਬਰਦਸਤ ਜਿਹੜਾ ਸਭ ਤੋਂ ਮੇਨ ਇੰਸਟਰੂਮੈਂਟ ਆ ਉਹ ਤਾਂ ਬਜਟ ਹੀ ਹੁੰਦਾ। ਹੁਣ ਬਜਟ ਸਰਕਾਰ ਕਹਿੰਦੀ ਟਾਈਮ ਨਹੀਂ ਹੈ ਸਾਡੇ ਕੋਲ ਪੇਸ਼ ਕਰਨ ਲਈ। ਟਾਈਮ ਕਿਉਂ ਨਹੀਂ ਹੈ ਜੇ ਆਪਾਂ ਸ਼ੁਰੂ ਤੋਂ ਸ਼ੁਰੂ ਕਰੀਏ ਗੱਲ?
ਯੈਸ
ਵਿਜੇ ਜੀ, ਪਹਿਲਾਂ ਸਰਕਾਰ ਜਿਹੜੀ ਹੈ ਲਿਬਰਲ ਸਰਕਾਰ ਹੀ ਜਸਟਿਨ ਟਰੂਡੋ ਦੀ ਅਗਵਾਈ ਦੇ ਵਿੱਚ ਪਾਰਲੀਮੈਂਟ ਨੂੰ ਪ੍ਰੋਰੋਗ ਕਰ ਦਿੰਦੀ ਹੈ। ਕਹਿੰਦੇ ਜੀ ਪਾਰਲੀਮੈਂਟ ਪ੍ਰੋਰੋਗ ਰਹੇਗੀ 24 ਮਾਰਚ ਤੱਕ ਵਾਪਸੀ ਹੋਏਗੀ। ਫਿਰ ਕਹਿੰਦੇ ਜੀ ਮਾਰਕ ਕਾਰਨੀ ਆ ਗਏ ਜੀ ਸਾਡੇ ਲੀਡਰ ਬਣ ਗਏ, ਉਹਨਾਂ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ, ਸਹੁੰ ਚੁੱਕਣ ਤੋਂ ਬਾਅਦ ਉਹਨਾਂ ਨੇ ਕਾਰਬਨ ਟੈਕਸ ਹਟਾਇਆ, ਇੱਕ ਦੋ ਫੈਸਲੇ ਕੀਤੇ, ਫਿਰ ਅਰਲੀ ਇਲੈਕਸ਼ਨ ਕਾਲ ਕਰ ਲਿਆ। ਅਰਲੀ ਇਲੈਕਸ਼ਨ ਕਾਲ ਕਰਕੇ ਹੁਣ ਜਦੋਂ ਨਾਲ ਦੇ ਨਾਲ ਹੀ ਫਿਰ ਪਾਰਲੀਮੈਂਟ ਹੁਣ ਕਹਿੰਦੇ ਜਲਦੀ ਜਲਦੀ ਅਸੀਂ ਰਿਜ਼ਿਊਮ ਕਰ ਰਹੇ ਹਾਂ, ਤੇ ਫਿਰ ਹੁਣ ਕਹਿੰਦੇ ਸਮਾਂ ਨਹੀਂ ਹੈ, ਹੁਣ ਗਰਮੀਆਂ ਛੁੱਟੀਆਂ ਆ ਜਾਣੀਆਂ। ਸੋ ਜੇ ਗਰਮੀਆਂ ਛੁੱਟੀਆਂ ਆ ਜਾਣੀਆਂ ਤੇ ਜਿਵੇਂ ਪੀਅਰ ਪੋਲੀਐਵ ਨੇ ਇਲੈਕਸ਼ਨ ਕੈਂਪੇਨ ਦੌਰਾਨ ਕਿਹਾ ਸੀ ਵੀ ਅਸੀਂ ਗਰਮੀਆਂ ਛੁੱਟੀਆਂ ਕੈਂਸਲ ਕਰਾ ਦੇਵਾਂਗੇ,
ਜਿਹੜੇ ਕੰਮ ਕਰਨ ਵਾਲੇ ਨੇ ਪਹਿਲਾਂ ਕੁਝ ਮਤੇ ਪਾਸ ਕਰਾਵਾਂਗੇ,
ਗਰਮੀਆਂ ਛੁੱਟੀਆਂ ਯਾਰ ਕੈਂਸਲ ਕਰ ਦਿਓ, ਕਿ ਰਿਸੈਸ ਜਿਹੜੀ ਆ ਰਿਸੈਸ ਤੁਸੀਂ ਡਿਲੇ ਕਰ ਲਓ, ਗਰਮੀਆਂ ਛੁੱਟੀਆਂ ਘਟਾ ਲਓ, ਪਰ ਬਜਟ ਤਾਂ ਪਾਸ ਹੋਣਾ ਚਾਹੀਦਾ। ਹੁਣ ਬਜਟ ਜਿੰਨੀ ਦੇਰ ਤੱਕ ਪਾਸ ਨਹੀਂ ਹੁੰਦਾ ਕੈਨੇਡੀਅਨਸ ਨੂੰ ਕਿਵੇਂ ਪਤਾ ਲੱਗੇਗਾ ਸਾਡੀ ਵਿੱਤੀ ਸਥਿਤੀ ਇਸ ਵੇਲੇ ਕਿਹੋ ਜਿਹੀ ਆ?
ਇੱਕ ਤੇ ਵਸੂ ਜੀ ਵਿੱਤੀ ਸਥਿਤੀ ਕਿ ਇਸ ਵੇਲੇ ਦੀ ਫਾਈਨੈਂਸ਼ੀਅਲ ਸਿਚੁਏਸ਼ਨ, ਤੇ ਦੂਜੀ ਗੱਲ ਇਹ ਹੈ ਜਿਹੜੇ ਹੁਣ ਤੱਕ ਦੇ ਬਿਟਵੀਨ ਪਿਛਲੇ ਬਜਟ ਤੋਂ ਲੈ ਕੇ ਹੁਣ ਤੱਕ ਦੇ ਜਿਹੜੇ ਖਰਚੇ ਹੋਏ ਨੇ ਉਹਦੇ ਕਰਕੇ ਸਾਡੀ ਬੋਟਮ ਲਾਈਨ ਇਫੈਕਟ ਕਿਵੇਂ ਹੋਈ ਹੈ?
ਸੋ ਉਹੀ ਕਿ ਸਾਡਾ ਇਸ ਵੇਲੇ ਜੋ ਵਿੱਤੀ ਸਥਿਤੀ ਆ, ਜਿਹੜਾ ਸਾਡਾ ਡੈਫਿਸਿਟ, ਸਾਡਾ ਡੈਟ, ਉਹ ਕਿੱਥੇ ਆ? ਇਲੈਕਸ਼ਨ ਦੌਰਾਨ ਲਿਬਰਲ ਸਰਕਾਰ ਨੇ, ਲਿਬਰਲ ਪਾਰਟੀ ਨੇ $130 billion ਦੀ ਨਵੀਂ ਸਪੈਂਡਿੰਗ ਪ੍ਰੋਮਿਸ ਕੀਤੀ ਸੀ ਓਵਰ ਨੈਕਸਟ 4 ਈਅਰਸ। ਉਹਦੇ ਨਾਲ ਕਹਿੰਦੇ ਸੀ ਕਿ ਜਿਹੜਾ ਸਾਡਾ ਵਿੱਤੀ ਘਾਟਾ, ਜਿਹੜਾ ਡੈਫਿਸਿਟ ਆ, ਉਹ ਇਸ ਵਿੱਤੀ ਵਰੇ ਦੇ ਵਿੱਚ 2025-26 ਦੇ ਵਿੱਚ $62.3 billion ਰਹੇਗਾ, ਅਗਲੇ ਸਾਲ ਇਹ ਤਕਰੀਬਨ $60 billion ਰਹੇਗਾ।
ਸੋ ਇਸ ਆਰ ਵੀ ਸਟਿਲ ਔਨ ਟਰੈਕ ਫਾਰ ਦੈਟ?
ਹਾਂ, ਕਿ ਇਸ ਤੋਂ ਵੀ ਜ਼ਿਆਦਾ ਹੋਣਾ ਜਾਂ ਘੱਟ ਹੋਣਾ। ਫਿਰ ਡੋਨਲਡ ਟਰੰਪ ਦੀਆਂ ਜਿਹੜੀਆਂ ਟੈਰਿਫਸ ਵਾਲੀ ਸਾਰੀ ਗੱਲਬਾਤ ਹੈ, ਜੋ ਆਰਥਿਕ ਅਨਿਸ਼ਚਿਤਤਾ ਹੈ, ਜੋ ਸਾਨੂੰ ਇੱਦਾਂ ਲੱਗ ਰਿਹਾ ਵੀ ਰਿਸੈਸ਼ਨ ਦਾ ਜਿਵੇਂ ਮਾਹੌਲ ਬਣਿਆ ਹੋਇਆ, ਇਹਦਾ ਸਾਡੀ ਆਰਥਿਕਤਾ 'ਤੇ ਕੀ ਪ੍ਰਭਾਵ ਪੈ ਰਿਹਾ, ਪ੍ਰੋਜੈਕਸ਼ਨਸ ਕੀ ਨੇ, ਪ੍ਰੋਗਰਾਮਸ ਕੀ ਨੇ, ਪ੍ਰਾਇਓਰਟੀਜ਼ ਕੀ ਨੇ, ਕੈਨੇਡੀਅਨਸ ਨੂੰ ਕਿਵੇਂ ਪਤਾ ਲੱਗੇਗਾ?
ਜਿਹੜਾ ਵਾਸੂ ਜੀ ਲਿਬਰਲਸ ਦਾ ਇਲੈਕਸ਼ਨ ਪਲੇਟਫਾਰਮ ਸੀ, ਅਸੀਂ ਉਦੋਂ ਵੀ ਇਹ ਗੱਲ ਕਰਦੇ ਰਹੇ ਸੀ ਕਿ ਦੇਖੋ ਇਲੈਕਸ਼ਨ ਸਾਰਾ ਇਸ ਆਧਾਰ 'ਤੇ ਲੜਿਆ ਗਿਆ ਕਿ ਡੋਨਲਡ ਟਰੰਪ ਦੇ ਟੈਰਿਫਸ ਕਰਕੇ ਇਕਨੋਮੀ ਨੂੰ ਖਤਰਾ, ਪਰ ਉਸ ਪਲੇਟਫਾਰਮ ਦੇ ਵਿੱਚ ਜਿਹਦਾ ਤੁਸੀਂ ਆ ਜ਼ਿਕਰ ਕੀਤਾ ਨਾ ਵੀ 4 ਸਾਲਾਂ ਦੇ ਵਿੱਚ $130 billion ਦੀ ਜਿਹੜੀ ਨਵੀਂ ਸਪੈਂਡਿੰਗ ਦਾ ਵਾਅਦਾ ਕੀਤਾ ਗਿਆ, ਉਸ ਪਲੇਟਫਾਰਮ ਦੇ ਵਿੱਚ ਟੈਰਿਫਸ ਦਾ ਜਿਹੜਾ ਇੰਪੈਕਟ ਆ ਉਹ ਪੂਰੀ ਤਰ੍ਹਾਂ ਫੈਕਟਰ ਇਨ ਨਹੀਂ ਸੀ ਕੀਤਾ ਗਿਆ। ਸੋ ਹੁਣ ਕਿਉਂਕਿ ਥੋੜ੍ਹੀ ਜਿਹੀ ਹੋਰ ਕਲੈਰਿਟੀ, ਹਾਲਾਂਕਿ ਕਲੈਰਿਟੀ ਅਜੇ ਵੀ ਕੋਈ ਓਨੀ ਜ਼ਿਆਦਾ ਨਹੀਂ ਜਿੰਨੀ ਕਿ ਚਾਹੀਦੀ ਹੋਏਗੀ, ਪਰ ਉਸ ਦੇ ਬਾਵਜੂਦ ਦੇਖਣ ਵਾਲੀ ਗੱਲ ਇਹ ਆ ਕੈਨੇਡਾ ਨੇ ਵਾਸੂ ਜੀ ਆਲਰੇਡੀ ਬਹੁਤ ਸਾਰੀਆਂ ਚੀਜ਼ਾਂ ਦੇ ਉੱਪਰੋਂ ਜਿਹੜੇ ਕਾਊਂਟਰ ਟੈਰਿਫਸ ਲਗਾਏ ਸੀ ਨਾ ਉਹ ਹਟਾ ਦਿੱਤੇ ਹੋਏ ਨੇ। ਉਹ ਜਿਹੜੇ ਕਾਊਂਟਰ ਟੈਰਿਫ ਸਿਰਫ ਕੁਝ ਕੱਪੜਿਆਂ 'ਤੇ, ਕੋਸਮੈਟਿਕਸ 'ਤੇ, ਕੌਫੀ ਵਗੈਰਾ ਇਹਨਾਂ ਚੀਜ਼ਾਂ 'ਤੇ ਲੱਗੇ ਨੇ, ਪਰ ਇੱਕ ਜਿਹੜੀ ਬਹੁਤ ਵੱਡੀ ਲਿਸਟ ਸੀਗੀ ਜਿਨ੍ਹਾਂ ਦੇ ਉੱਪਰ ਟੈਰਿਫਸ ਲਗਾਉਣ ਦੀ ਗੱਲ ਹੋਈ ਸੀ ਉਹ ਟੈਰਿਫਸ ਵੀ ਉਸ ਹਿਸਾਬ ਨਾਲ ਨਹੀਂ ਲੱਗੇ। ਸੋ ਜਿਹੜਾ ਉਹ ਤੋਂ ਮਾਲੀਆ ਆਉਣਾ ਸੀ, ਰੈਵਨਿਊ ਆਉਣਾ ਸੀ, ਉਹ ਵੀ ਉਸ ਕਿਸਮ ਦਾ ਨਹੀਂ ਆਏਗਾ। ਸੋ ਇਸ ਕਰਕੇ ਜਿਹੜਾ ਬਜਟ ਹੈਗਾ ਉਹਦੀ ਅਣਹੋਂਦ ਐਟ ਦਿਸ ਟਾਈਮ ਉਹ ਬੜੀ ਕਰੂਸ਼ੀਅਲ ਹੋ ਸਕਦੀ ਹੈ, ਕਿਉਂਕਿ ਤੁਹਾਨੂੰ ਕਲੈਰਿਟੀ ਨਾਲ ਪਤਾ ਹੀ ਨਹੀਂ ਲੱਗਣਾ। ਜਿਹੜੇ ਸਾਬਕਾ PBO ਨੇ ਕੈਵਿਨ ਪੇਜ, ਉਹਨਾਂ ਨੇ ਇਹ ਗੱਲ ਆਖੀ ਹੈ ਕਿ ਦੇਖੋ ਉਹਨਾਂ ਨੇ ਇਹ ਗੱਲ ਮੰਨੀ ਆ, ਕਹਿੰਦੇ ਵੀ ਸਮਰ ਬ੍ਰੇਕ ਤੋਂ ਪਹਿਲਾਂ ਸਰਕਾਰ ਕੋਲ ਇਨਫ ਟਾਈਮ ਨਹੀਂ ਹੈਗਾ ਕਿ ਉਹ ਬਜਟ ਪ੍ਰੈਜੈਂਟ ਕਰ ਸਕਣ, ਬਜਟ ਬਣਾ ਸਕਣ, ਪਰ ਫਿਰ ਗੱਲ ਉੱਥੇ ਹੀ ਆ।
ਯਾ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਮਰ ਬ੍ਰੇਕ ਕੈਂਸਲ ਕਰਨ,
ਸਮਰ ਬ੍ਰੇਕ ਕੈਂਸਲ
ਸਰਕਾਰ ਦੇ ਕਰਕੇ। ਦੇਖੋ ਯਾ ਤਾਂ ਹੁੰਦਾ ਵੀ ਸਰਕਾਰ ਬਦਲ ਗਈ
ਜੀ,
ਵੀ ਪਹਿਲਾਂ ਜੀ NDP ਦੀ ਸਰਕਾਰ ਸੀ ਤੇ ਉਹਨਾਂ ਨੇ ਇੱਦਾਂ ਕੀਤਾ ਸੀ ਪ੍ਰੋਰੋਗ ਵਗੈਰਾ, ਹੁਣ ਲਿਬਰਲਸ ਦੀ ਸਰਕਾਰ ਆ ਗਈ ਆ ਵੀ ਇਹਨਾਂ ਦੀ ਜ਼ਿੰਮੇਦਾਰੀ ਨਹੀਂ ਬਣਦੀ ਯਾਰ। ਇਹਨਾਂ ਦੀ ਸਰਕਾਰ ਨੇ ਤਾਂ ਪਹਿਲਾਂ ਪਾਰਲੀਮੈਂਟ ਪ੍ਰੋਰੋਗ ਕਰੀ ਰੱਖੀ, ਇਹਨਾਂ ਨੇ ਹੀ ਅਰਲੀ ਇਲੈਕਸ਼ਨ ਕਾਲ ਕੀਤਾ, ਹੁਣ ਕਹਿੰਦੇ ਸਮਾਂ ਨਹੀਂ ਅਸੀਂ ਬਜਟ ਨਹੀਂ ਪੇਸ਼ ਕਰਨਾ। ਸਾਰੀ ਇੱਕ ਇਲੈਕਸ਼ਨ ਕੈਂਪੇਨ ਦੌਰਾਨ ਕਹਿੰਦੇ ਰਹੇ ਜੀ ਇੱਕ ਬੜੇ ਘਾਗ ਇਕੋਨਮਿਸਟ ਨੂੰ ਸਾਡੇ ਪ੍ਰਧਾਨ ਮੰਤਰੀ ਬਣ ਗਏ ਨੇ, ਅਰਥ ਸ਼ਾਸਤਰੀ ਨੇ ਬੜੇ ਉੱਗੇ ਮਾਰਕ ਕਾਢਣੀ, ਤੇ ਕੀ ਫਿਰ ਇੱਕ ਉੱਗੇ ਹੋਏ ਇਕੋਨਮਿਸਟ ਇੱਕ ਅਰਥ ਸ਼ਾਸਤਰੀ ਫਿਰ ਬਜਟ ਨਹੀਂ ਤਿਆਰ ਕਰਕੇ ਪੇਸ਼ ਕਰਾ ਕੇ ਪਾਸ ਕਰਾ ਸਕਦੇ,
ਕਿਉਂਕਿ ਉਹਦੀਆਂ ਕੰਸਲਟੇਸ਼ਨ ਇੱਕ ਵਾਰੀ ਫਿਰ ਇਟਸ ਵੈਰੀ ਰੈਲੇਵੈਂਟ ਟੂ ਮੈਂਸ਼ਨ ਹੇਅਰ ਕਿ ਬਜਟ ਸੰਬੰਧੀ ਕੰਸਲਟੇਸ਼ਨ ਇਲੈਕਸ਼ਨ ਤੋਂ ਪਹਿਲਾਂ ਲਿਬਰਲਸ ਨੇ ਸ਼ੁਰੂ ਕਰ ਦਿੱਤੀਆਂ ਸੀ।
ਸੋ ਇੱਥੇ ਦੇਖੋ ਅਸੀਂ ਸਮਝਦੇ ਹਾਂ ਕਿ ਬਜਟ ਜਿਹੜਾ ਉਹਨੂੰ ਸਮਾਂ ਚਾਹੀਦਾ ਪਾਸ ਕਰਾਉਣ ਵਾਸਤੇ, ਉੱਥੇ ਡਿਬੇਟ ਡਿਸਕਸ਼ਨ ਹੋਣੀ ਬੜੀ ਜ਼ਰੂਰੀ ਹੈ। ਇੱਕ ਬੜਾ ਇੱਕ ਇਰਰਿਸਪੋਂਸੀਬਲ ਤਰੀਕਾ ਇਹ ਵੀ ਹੋ ਸਕਦਾ ਕਿ ਜੀ ਬਜਟ ਪੇਸ਼ ਕਰਕੇ ਉਹਨੂੰ ਕਹੋ ਜੀ ਅਸੀਂ ਹੁਣ ਫਟਾਫਟ ਇੱਥੇ ਜੀ ਟਾਈਮ ਐਲੋਕੇਸ਼ਨ ਲਗਾ ਕੇ ਇਹਨੂੰ ਪਾਸ ਕਰਾਉਣਾ, ਕਿਉਂਕਿ 170 ਤੋਂ ਪਲੱਸ ਸੀਟਾਂ ਜਿਹੜੀਆਂ ਨੇ ਉਹ ਲਿਬਰਲ ਪਾਰਟੀ ਕੋਲ ਹੋ ਸਕਦੀਆਂ ਨੇ, 171 ਵੱਧ ਤੋਂ ਵੱਧ ਹੋ ਸਕਦੀਆਂ ਆਫਟਰ ਦ ਜੁਡੀਸ਼ਰੀ ਕਾਊਂਟਸ। ਸੋ ਇਸ ਵੇਲੇ 170 ਸੀਟਾਂ ਹੈਗੀਆਂ ਨੇ। ਸੋ ਜੇ ਉਹ ਚਾਹੁਣ ਤੇ ਇੱਕ ਅੱਧਾ ਕੋਈ ਇਧਰੋਂ ਸੋ ਗ੍ਰੀਨ ਪਾਰਟੀ ਵੱਲੋਂ ਸਮਰਥਨ ਹਾਸਲ ਕਰਕੇ ਬਲਾਕ ਵਾਲੇ ਜਾਂ ਇਧਰੋਂ ਕੋਈ ਨਾ ਕੋਈ ਸਪੋਰਟ ਕਰਕੇ ਉਹਨਾਂ ਨੇ ਪਾਸ ਕਰਾ ਲੈਣਾ ਜੇ ਚਾਹੁਣ ਤਾਂ, ਪਰ ਉਹ ਇੱਕ ਇਰਰਿਸਪੋਂਸੀਬਲ ਤਰੀਕਾ ਹੋਏਗਾ। ਦ ਰਿਸਪੋਂਸੀਬਲ ਥਿੰਗ ਵੁੱਡ ਬੀ ਕਿ ਉਹ ਸਮਰ ਬ੍ਰੇਕ ਨੂੰ ਪੋਸਟਪੋਨ ਕਰਨ ਜਾਂ ਉਹਨੂੰ ਕੈਂਸਲ ਕਰਨ ਤੇ ਕਹਿਣ ਕਿ ਜਿਹੜੇ ਸਾਡੇ MPs ਨੇ, ਕਿਉਂਕਿ ਅਸੀਂ ਆਪ ਹੀ ਪਾਰਲੀਮੈਂਟ ਦੀ ਕਾਰਗੁਜ਼ਾਰੀ ਨੂੰ ਇੱਥੇ ਤੱਕ ਲੈ ਕੇ ਆਏ ਹਾਂ ਵੀ ਇੰਨਾ ਡਿਲੇਅ ਸਾਡੇ ਕਰਕੇ ਹੀ ਹੋਇਆ, ਹੁਣ ਅਸੀਂ ਇਹਨੂੰ ਪੋਸਟਪੋਨ ਜਾਂ ਕੈਂਸਲ ਕਰ ਰਹੇ ਹਾਂ, ਵੀ ਵਿਲ ਸਟੇ ਹੇਅਰ ਇਨ ਓਟਵਾ ਤੇ ਅਸੀਂ ਇਹ ਬਜਟ ਪਾਸ ਕਰਾਂਗੇ, ਬਜਟ ਪ੍ਰੈਜ਼ੈਂਟ ਕਰਾਂਗੇ ਤਾਂ ਕਿ ਕੈਨੇਡੀਅਨਸ ਨੂੰ ਪਤਾ ਲੱਗੇ ਕਿ ਵਿੱਤੀ ਤੌਰ ਤੇ ਆਰਥਿਕ ਤੌਰ ਤੇ ਅਸੀਂ ਕਿੱਥੇ ਖੜੇ ਹਾਂ।
ਤੇ ਸਰਕਾਰ ਦੇ ਉੱਪਰ ਜੇ ਚਲੋ ਮੰਨ ਲਓ ਹੁਣ ਬਜਟ ਤਾਂ ਹਲੇ ਨਹੀਂ ਆ ਰਿਹਾ ਹੈ ਨਾ, ਜੇ ਹੁਣ ਛੁੱਟੀਆਂ ਵੀ ਜੂਨ ਦੇ ਵਿੱਚ ਹੀ ਹੋ ਜਾਂਦੀਆਂ, ਸਰਕਾਰ ਦੇ ਉੱਪਰ ਇਹ ਪ੍ਰੈਸ਼ਰ ਜ਼ਰੂਰ ਪੈਣਾ ਵੀ ਫਿਰ ਐਂ ਕਰੋ ਫਾਲ ਦੇ ਵਿੱਚ ਇਕਨੋਮਿਕ ਸਟੇਟਮੈਂਟ ਨਹੀਂ ਬਜਟ ਹੀ ਪ੍ਰੈਜ਼ੈਂਟ ਕੀਤਾ ਜਾਵੇ। ਇਹ ਨਾ ਭੁੱਲੀਏ ਕਿ ਸਰਕਾਰ ਕੋਲ ਉਹ ਮੈਜੋਰਿਟੀ ਹੈ ਨਹੀਂ ਜਿਹੜੀ ਇਹ ਚਾਹੁੰਦੇ ਨੇ, ਇਹ ਵੀ ਨਾ ਭੁੱਲਿਆ ਜਾਵੇ ਕਿ ਸਰਕਾਰ ਦੇ ਵਿੱਚ ਹੁਣ ਬਹੁਤ ਸਾਰੇ ਅਜਿਹੇ ਪਹਿਲਾਂ ਹਾਈ ਪ੍ਰੋਫਾਈਲ ਮਿਨਿਸਟਰ ਰਹੇ ਤੇ ਹੁਣ ਬੈਕ ਬੈਂਚ ਦੇ ਉੱਪਰ ਪੁਸ਼ ਕਰ ਦਿੱਤੇ ਗਏ ਅਜਿਹੇ ਮੈਂਬਰ ਵੀ ਹੋਣਗੇ, ਹੁਡ ਬੀ ਅਨਹੈਪੀ।
ਉਹਨਾਂ ਵਿੱਚੋਂ ਇੱਕ ਕਿਬੈਕ ਦੇ ਸਾਬਕਾ ਫਾਈਨੈਂਸ ਮਿਨਿਸਟਰ ਨੇ, ਇੱਕ ਓਨਟੈਰੀਓ ਦੇ ਸਾਬਕਾ ਫਾਈਨੈਂਸ ਮਿਨਿਸਟਰ,
ਜਿਹੜੇ ਕਿਬੈਕ ਦੇ ਸਾਬਕਾ ਫਾਈਨੈਂਸ ਮਿਨਿਸਟਰ ਨੇ ਉਹ ਉਹ ਬੈਂਕ ਆਫ ਕੈਨੇਡਾ ਦੇ ਬੋਰਡ ਆਫ ਡਾਇਰੈਕਟਰਸ ਦੇ ਸੀਗੇ। ਉਹਨਾਂ ਨੂੰ ਮਾਰਕ ਕਾਰਨੀ ਦੀ ਟੀਮ ਨੇ ਖੁਦ ਅਪਰੋਚ ਕਰਕੇ ਕਿਹਾ ਸੀ ਵੀ ਲੜੋ ਇਲੈਕਸ਼ਨ, ਤੇ ਉਹਨਾਂ ਨੂੰ ਮੰਨਿਆ ਜਾ ਰਿਹਾ ਸੀ ਕਿ ਕੋਈ ਹਾਈ ਪ੍ਰੋਫਾਈਲ ਪੋਰਟਫੋਲੀਓ ਮਿਲ ਸਕਦਾ, ਐਂਡ ਹੀ ਇਜ਼ ਨਾਟ ਬੀਨ ਗਿਵਨ ਐਨੀ ਪੋਰਟਫੋਲੀਓ। ਉਹ ਤਾਂ ਚਲੋ ਪਹਿਲੀ ਵਾਰ ਹਲੇ MP ਬਣੇ ਨੇ, ਪਰ ਜਿਹੜੇ ਵਾਸੂ ਜੀ ਪਹਿਲਾਂ ਦੇ ਜਿਹੜੇ ਹਾਈ ਪ੍ਰੋਫਾਈਲ ਮਿਨਿਸਟਰ, ਬਿਲ ਬਲੇਅਰ, ਮਾਰਕ ਮਿਲਰ, ਜਨੈਟ ਪ੍ਰੈਟੀਪਸ ਟੇਲਰ, ਤਿੰਨ ਚਾਰ ਨਾਮ ਹੋਰ ਨੇ ਇਹਦੇ ਵਿੱਚ,
ਨੇਟ ਅਰਸਕਿਨ ਸਮਿਥ,
ਨੇਟ, ਹਾਂ, ਜਿਹਨੇ ਕਿਹਾ ਵੀ ਮੈਨੂੰ ਤਾਂ ਬੇਇੱਜ਼ਤੀ ਕਰਦੀ,
ਬੇਇੱਜ਼ਤੀ ਕਰਦੀ ਹੈ।
ਸੋ ਇੱਕ ਮੈਂ ਕਿਸੇ ਦੀ ਟਵੀਟ ਪੜ੍ਹਦਾ ਸੀ,
ਕਰੀਨਾ ਗੋਲਡ,
ਕਰੀਨਾ ਗੋਲਡ ਕਹਿੰਦੇ ਕਹਿੰਦੇ ਕਾਫੀ ਇਸ ਵੇਲੇ ਜਿਹੜੇ ਪੁਰਾਣੇ ਇਹ ਮਿਨਿਸਟਰਸ ਨੇ ਇਹ ਆਪਣੀ ਹਤਕ ਮਹਿਸੂਸ ਕਰ ਰਹੇ ਨੇ, ਕਹਿੰਦੇ NDP ਨੂੰ ਵੀ ਕੁਝ ਮੈਂਬਰਸ ਦੀ ਲੋੜ ਹੈਗੀ ਆ ਅਫੀਸ਼ੀਅਲ ਪਾਰਟੀ ਸਟੇਟਸ ਹਾਸਲ ਕਰਨ ਲਈ।
ਗੱਲ ਤਾਂ ਦੂਜੇ ਪਾਸੇ ਚੱਲਦੀ ਵੀ NDP ਵਾਲੇ ਲਿਬਰਲਸ, ਕਿਉਂਕਿ ਵਿਜੇ ਜੀ ਚੜ੍ਹਦੇ ਸੂਰਜ ਨੂੰ ਸਲਾਮ ਹੁੰਦੀ ਆ, ਇੱਕ ਹਾਰੀ ਹੋਈ ਪਾਰਟੀ ਜਿਹਦੀ ਹੋਂਦ ਹੀ ਖਤਰੇ ਵਿੱਚ ਆ, ਜਿਵੇਂ ਜਿਹਨਾਂ ਨੂੰ 7 ਹੀ MP ਰਹਿ ਗਏ, ਉਸ ਪਾਰਟੀ ਵਿੱਚ ਕੌਣ ਜਾਣਾ ਚਾਹੀਦਾ।
ਇੱਕ ਚੀਜ਼ ਇਹ ਦੇਖਣ ਵਾਲੀ ਹੋਏਗੀ, ਜਿਹੜੇ ਇਹ ਸੀਨੀਅਰ MPs ਹੈਗੇ ਨੇ ਇਹ ਹੁਣ ਲੈਟਸ ਬੀ ਪ੍ਰਿਪੇਅਰਡ ਫੋਰ ਵਨ ਥਿੰਗ, ਮੇ ਬੀ ਅਗਲੇ ਸਾਲ ਦੇ ਅੰਦਰ ਅੰਦਰ, ਅਗਲੇ ਡੇਢ ਸਾਲ ਦੇ ਅੰਦਰ ਅੰਦਰ ਹੈ ਨਾ, ਚੋ ਕਈਆਂ ਨੇ ਕਹਿਣਾ ਜੀ ਮੈਂ ਹੁਣ ਬਹੁਤ ਪੋਲੀਟਿਕਸ ਕਰ ਲਈ ਤੇ ਆਪਾਂ ਹੁਣ ਲੈਣ ਲੱਗੇ ਹਾਂ ਰਿਟਾਇਰਮੈਂਟ।
ਨਹੀਂ ਨਹੀਂ, ਰਿਟਾਇਰ ਨਹੀਂ ਹੋਣਾ, ਮੈਂ ਹੁਣ ਆਪਣੇ ਸ਼ਹਿਰ ਦੀ ਸੇਵਾ ਕਰਨੀ,
ਸ਼ਹਿਰ ਦੀ ਸੇਵਾ,
ਮਿਊਨਿਸਪਲ ਪਾਰਟੀ ਜਾਣਾ, ਟੂ ਗ੍ਰੀਨਰ ਪਾਸਚਰ,
ਮੈਂ ਮੇਅਰ ਬਣੂੰਗਾ।
ਇਦਾਂ ਥੋੜੀ ਰਿਟਾਇਰ ਕੌਣ ਹੁੰਦਾ ਵੀ,
ਮੈਂ ਮੇਅਰ ਬਣੂੰਗਾ, ਮੈਂ ਕਾਉਂਸਲ ਵੀ ਚਲਾਉਂਗਾ,
ਪੋਲਟਰੀ ਫਾਰਮ ਵੀ,
ਪੋਲਟਰੀ ਫਾਰਮ ਖੋਲੂੰਗਾ। ਅੱਛਾ, ਸੋ ਦੇਰ ਇਜ਼ ਅ ਵੈਰੀ ਸਟਰੋਂਗ ਪੋਸੀਬਿਲਿਟੀ ਕਿ ਕੁਝ ਸੀਟਾਂ ਆਉਂਦੇ ਸਮੇਂ ਦੇ ਵਿੱਚ ਇੱਦਾਂ ਦੀਆਂ ਖਾਲੀ ਹੋ ਸਕਦੀਆਂ ਨੇ। ਸੋ ਜਿਹੜਾ ਵਿਦ ਇਨ ਦਾ ਪਾਰਟੀ ਡਿਸਕੰਟੈਂਟਮੈਂਟ ਆ, ਉਹਦਾ ਵੀ ਸਰਕਾਰ ਨੂੰ ਨਾਲ ਨਾਲ ਸਾਹਮਣਾ ਕਰਨਾ ਪੈਣਾ, ਅਲੋਂਗ ਵਿਦ ਦੀਜ਼ ਪ੍ਰੈਸ਼ਰ ਜਿਹੜੇ ਕਿ ਦਰਪੇਸ਼ ਇਸ ਵੇਲੇ ਹੈਗੇ ਨੇ। ਕੁਇਕਲੀ ਗੱਲ ਇਹ ਵੀ ਕਰੀਏ, ਜਿਹੜੀ ਵਾਸੂ ਜੀ ਕੱਲ੍ਹ ਇੱਕ ਉਹ ਆਰਡਰ ਸਾਈਨ ਕੀਤਾ, ਇੱਕ ਵਟਸਐਪ 'ਤੇ ਮੈਸੇਜ ਆਇਆ ਹੋਇਆ, ਉਹਨੇ ਕਿਹਾ ਵੀ ਜਿਹੜਾ ਉਹਨਾਂ ਨੇ ਉਹ ਆਰਡਰ, ਕਹਿੰਦੇ ਐਗਜੈਕਟਿਵ ਆਰਡਰ ਨਹੀਂ ਹੈ। ਸੋ ਯੈਸ, ਇਟ ਇਜ਼ ਨਾਟ ਐਨ ਐਗਜੈਕਟਿਵ ਆਰਡਰ,
ਅਸੀਂ ਤਾਂ ਕਹਿ ਰਹੇ ਹਾਂ ਕਿ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਇਸ ਤਰ੍ਹਾਂ ਐਗਜੈਕਟਿਵ ਆਰਡਰਸ ਦਾ ਕੋਈ ਆਧਾਰ ਨਹੀਂ ਹੁੰਦਾ,
ਕੋਈ ਪ੍ਰੋਵੀਜ਼ਨ ਹੁੰਦਾ ਹੀ ਨਹੀਂ।
ਉਹਨਾਂ ਨੇ ਕੈਬਨਿਟ ਨੂੰ ਸਮਝ ਲਓ ਵੀ ਇੱਕ ਆਰਡਰ ਦਿੱਤਾ ਵੀ ਤੁਸੀਂ ਇੱਕ ਲੈਜਿਸਲੇਸ਼ਨ ਤਿਆਰ ਕਰੋ ਵੀ ਜਿਹੜਾ ਜਦੋਂ ਵੀ ਹੁਣ 26 ਮਈ ਨੂੰ ਪਾਰਲੀਮੈਂਟ ਰਿਜ਼ਿਊਮ ਹੋਣੀ ਹੈ ਵੀ ਜਿਹੜਾ ਪਹਿਲਾ ਬਿੱਲ ਅਸੀਂ ਬਣਾ ਕੇ ਪੇਸ਼ ਕਰੀਏ ਪਾਸ ਕਰਾਈਏ ਉਹ ਇਨਕਮ ਟੈਕਸ ਘੱਟ ਵਾਲਾ ਹੋਵੇ। ਉਹ ਅਸੀਂ ਇਸ ਕਰਕੇ ਕਹਿੰਦੇ ਵੀ ਉਹਦਾ ਜੇ ਨਾ ਵੀ ਉਹਨੂੰ ਇਦਾਂ ਕਰਕੇ ਸਾਈਨ ਕਰਦੇ ਮੀਡੀਆ ਦੇ ਸਾਹਮਣੇ ਤਾਂ ਵੀ ਕੋਈ ਵੱਡੀ ਗੱਲ ਨਹੀਂ,
ਸਿੰਬੋਲਿਕ ਸੀ ਸਾਰਾ,
ਸਿੰਬੋਲਿਕ ਇੱਕ ਜੈਸਚਰ ਹੈ, ਦੈਟਸ ਵਾਟ ਐਗਜ਼ੈਕਟਲੀ ਵਾਟ ਵੀ ਆਰ ਟਾਕਿੰਗ ਅਬਾਊਟ।
ਅੱਛਾ, ਇੱਕ ਵਾਸੂ ਜੀ ਗੱਲ ਕੁਇਕਲੀ ਇਹ ਵੀ ਕਰੀਏ, ਜਿਹੜੇ ਨਵੇਂ ਐਨਰਜੀ ਮਿਨਿਸਟਰ ਵੀ ਬਣਾਏ ਗਏ ਨੇ ਨਾ, ਟਿਮ ਹੌਡਸਨ, ਉਹ ਵਾਸੂ ਜੀ ਉਹਨਾਂ ਨੇ ਹੁਣੇ ਗੱਲ ਆਖੀ ਹੈ ਕਿ ਹੀ ਇਜ਼ ਲੁਕਿੰਗ ਫਾਰਵਰਡ ਟੂ ਬਿਲਡਿੰਗ ਐਂਡ ਲੁਕਿੰਗ ਫਾਰਵਰਡ ਟੂ ਡਿਗਿੰਗ, ਕਿਉਂਕਿ ਪਾਈਪਲਾਈਨ ਸੰਬੰਧੀ ਜਿਹੜਾ ਸਟੈਂਸ ਆ ਪਾਰਟੀ ਦਾ ਲਿਬਰਲਸ ਦਾ ਹੁਣ ਉਹ ਬੜਾ ਵੱਖਰੇ ਕਿਸਮ ਦਾ। ਹਾਲਾਂਕਿ ਮਾਰਕ ਕਾਰਨੀ ਖੁਦ ਨੈੱਟ ਜ਼ੀਰੋ ਦੇ ਪ੍ਰਪੋ ਪਰ ਕੱਲ੍ਹ ਜਦੋਂ ਕੈਬਨਿਟ ਮੀਟਿੰਗ ਵਾਸਤੇ ਵੱਖੋ ਵੱਖਰੇ ਮੰਤਰੀ ਜਾ ਰਹੇ ਸੀ, ਸਟੀਵਨ ਗਿਬੋ ਜਿਹੜੇ ਪੋਲੀਟਿਕਸ 'ਚ ਆਉਣ ਤੋਂ ਪਹਿਲਾਂ ਰਹੇ ਨੇ ਐਨਵਾਇਰਮੈਂਟ ਐਕਟੀਵਿਸਟ, ਫਿਰ ਉਹਨਾਂ ਨੂੰ ਐਨਵਾਇਰਮੈਂਟ ਮਿਨਿਸਟਰ ਬਣਾ ਦਿੱਤਾ ਗਿਆ, ਅਤੇ ਬਤੌਰ ਐਨਵਾਇਰਮੈਂਟ ਮਿਨਿਸਟਰ ਉਹਨਾਂ ਦੀ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਜਾਂ ਜਿਸ ਤਰ੍ਹਾਂ ਦਾ ਸਟੈਂਸ ਰਿਹਾ, ਉਹ ਤਾਂ ਕਿਸੇ ਵੀ ਪਾਈਪਲਾਈਨ ਦੇ ਫੋਸਲ ਫਿਊਲਸ ਦੇ ਹੱਕ ਵਿੱਚ ਹੈ ਕੋਈ ਨਹੀਂ। ਉਹਨਾਂ ਕੋਲ ਇਸ ਵੇਲੇ ਮੰਤਰਾਲਾ ਹੈਗਾ ਕੈਨੇਡੀਅਨ ਆਈਡੈਂਟੀ ਅਤੇ ਲੈਂਗੁਏਜਿਸ ਦਾ,
ਕਲਚਰਲ
ਆਈਡੈਂਟੀ, ਹੈ ਨਾ, ਇੱਦਾਂ ਦਾ ਉਹਨਾਂ ਨੂੰ ਇੱਕ ਤਰ੍ਹਾਂ ਇਹ ਕਹਿ ਲਓ।
ਐਂਡ ਇਜ਼ ਆਲਸੋ ਕਿਊਬੈਕ ਲੂਟਨੈਂਟ।
ਉਹ ਨਹੀਂ, ਉਹ ਨਹੀਂ ਸੀਗੇ ਮੈਲਨੀ ਜੋਲੀ?
ਨੋ,
ਅੱਛਾ ਨਹੀਂ, ਉਹਨਾਂ ਨੂੰ ਇਕਨੋਮਿਕ,
ਹਾਂ ਸਟੀਵਨ ਗਿਬੋ,
ਯਾ ਯੂ ਆਰ ਰਾਈਟ। ਅੱਛਾ, ਸੋ ਸਟੀਵਨ ਗਿਬੋ ਨੂੰ ਜਿਹੜਾ ਇਹ ਅਹੁਦਾ ਦਿੱਤਾ ਗਿਆ, ਕਈਆਂ ਦਾ ਇਹ ਮੰਨਣਾ ਵੀ ਕੈਬਨਿਟ ਦੇ ਵਿੱਚ ਜਾਂ ਫਰੰਟ ਬੈਂਚ 'ਤੇ ਜਿਹੜੀ ਸਭ ਤੋਂ ਘੱਟ ਪ੍ਰੋਮੀਨੈਂਟ ਪੋਜੀਸ਼ਨ ਕਿਸੇ ਨੂੰ ਦਿੱਤੀ ਜਾ ਸਕਦੀ ਹੈ ਉਹ ਸਟੀਵਨ ਗਿਬੋ ਵਾਲੀ ਇਹ ਪੋਜੀਸ਼ਨ ਹੈਗੀ ਆ। ਹੁਣ ਕੱਲ੍ਹ ਜਾਂਦੇ ਜਾਂਦੇ ਉਹਨਾਂ ਨੂੰ ਉਹ ਇਸ ਗੱਲ ਤੋਂ ਰਹਿ ਨਹੀਂ ਸਕਿਆ ਪਾਈਪਲਾਈਨ ਵਾਲੇ ਮੁੱਦੇ 'ਤੇ ਟਿੱਪਣੀ ਕਰਨ ਤੋਂ। ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ, ਬਹੁਤ ਸੌਖਾ ਸੀ ਉਹਨਾਂ ਲਈ ਇਹ ਕਹਿਣਾ ਕਿ ਭਾਈ ਇਹ ਮੇਰਾ ਪੋਰਟਫੋਲੀਓ ਨਹੀਂ ਆ, ਮੈਂ ਤਾਂ ਹੈਗਾ ਜੀ ਕੈਨੇਡੀਅਨ ਨੈਸ਼ਨਲ ਆਈਡੈਂਟੀ ਦਾ ਮਿਨਿਸਟਰ, ਉਹਦੇ ਬਾਰੇ ਕੋਈ ਗੱਲ ਕਰਨੀ ਤਾਂ ਕਰੋ, ਜੇ ਪਾਈਪਲਾਈਨਸ ਦੀ ਗੱਲ ਕਰਨੀ ਤਾਂ ਐਨਰਜੀ ਮਿਨਿਸਟਰ ਨੂੰ ਪੁੱਛ ਲਓ ਜਾਂ ਪ੍ਰਾਈਮ ਮਿਨਿਸਟਰ ਨਾਲ ਗੱਲ ਕਰ ਲਓ। ਪਰ ਬਸ ਵੀ ਇੱਦਾਂ ਕਿੱਦਾਂ ਹੋ ਸਕਦਾ ਸੀ, ਜਿਹੜਾ ਉਹਨਾਂ ਦਾ ਅੰਦਰ ਦਾ ਐਕਟੀਵਿਸਟ ਸੀ ਉਹ ਜਾਗ ਪਿਆ, ਉਹ ਬੋਲ ਪਏ, ਅਤੇ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ ਉਹ ਪਾਰਟੀ ਦੇ ਸਟੈਂਸ ਤੋਂ ਉਲਟਾ।
ਯਾ, ਉਹ ਵਿਜੇ ਜੀ ਅੰਦਰਲਾ ਐਕਟੀਵਿਸਟ ਕਿਤੇ ਸੌਖਾ ਮਰਦਾ ਨਹੀਂ ਹੁੰਦਾ, ਅਤੇ ਜਿਹੜੀ ਚਲੋ ਛੱਡੋ। ਫਿਰ ਉਹਨਾਂ ਨੇ ਕੀ ਕਿਹਾ ਕੀ ਹੈ, ਉਹ ਕਹਿ ਰਹੇ ਨੇ, ਕਹਿੰਦੇ ਵੀ ਦੇਖੋ ਵੀ ਆਲਰੇਡੀ ਕਹਿੰਦੇ ਜਿਹੜੀ ਸੀ ਟਰਾਂਸ ਮਾਊਂਟਨ ਪਾਈਪਲਾਈਨ ਦੀ ਐਕਸਪੈਂਸ਼ਨ ਕੀਤੀ ਹੈ, ਉਹਦੇ ਵਿੱਚ ਹੀ ਕਹਿੰਦੇ ਜੇ ਬੜੀ ਐਕਸੈਸ ਕਪੈਸਿਟੀ ਹੈਗੀ ਆ, ਕਹਿੰਦੇ ਪਹਿਲੇ ਅਸੀਂ ਉਹਨੂੰ ਪੂਰੀ ਤਰ੍ਹਾਂ ਇਸਤੇਮਾਲ ਕਰ ਲਈਏ। ਕਹਿੰਦੇ ਨਾਲੇ ਮੇਰੀ ਜਾਣਕਾਰੀ ਦੇ ਵਿੱਚ ਇੱਦਾਂ ਦੀ ਕੋਈ ਵੀ ਕੰਪਨੀ ਨਹੀਂ ਹੈ ਜਿਹੜੀ ਈਸਟ ਟੂ ਵੈਸਟ ਪਾਈਪਲਾਈਨ ਬਣਾਉਣਾ ਚਾਹੁੰਦੀ ਹੈ ਕੈਨੇਡਾ ਦੇ ਵਿੱਚ। ਵੈਲ, ਤੁਹਾਡੇ ਕਰਕੇ ਨਹੀਂ ਬਣਾਉਣਾ ਚਾਹੁੰਦੇ।
ਸੋ ਕਿਆ ਦ ਕੁਐਸਚਨ ਇਜ਼, ਉਹ ਕਿਉਂ ਨਹੀਂ ਬਣਾਉਣਾ ਚਾਹੁੰਦੇ? ਇਸ ਕਰਕੇ ਨਹੀਂ ਬਣਾਉਣਾ ਚਾਹੁੰਦੇ ਕਿਉਂਕਿ ਜਿਸ ਤਰ੍ਹਾਂ ਦੀਆਂ ਰੈਗੂਲੇਸ਼ਨ ਅਤੇ ਰੈਗੂਲੇਟਰੀ ਇਨਵਾਇਰਮੈਂਟ ਦਾ ਸਾਹਮਣਾ ਉਹਨਾਂ ਕੰਪਨੀਆਂ ਨੂੰ ਕਰਨਾ ਪੈਂਦਾ, ਉਹਨੇ ਕਹਿੰਦੇ ਛੱਡੋ ਪਰ ਇਸ ਪੰਗੇ 'ਚ ਪੈਣਾ ਹੀ ਕਾਹਤੇ। ਸੋ ਜਦੋਂ ਇਹ ਗੱਲ ਉਹਨਾਂ ਨੇ ਕਰ ਦਿੱਤੀ, ਹੁਣ ਤਾਂ ਤੁਸੀਂ ਨਾ ਇਨਵਾਇਰਮੈਂਟ ਮਿਨਿਸਟਰ ਹੋ, ਨਾ ਤੁਸੀਂ ਨੈਚੁਰਲ ਰਿਸੋਰਸਿਸ ਦੇ ਮਿਨਿਸਟਰ ਹੋ, ਨਾ ਤੁਸੀਂ ਵਿੱਤ ਮੰਤਰੀ ਹੋ, ਨਾ ਤੁਸੀਂ ਇੰਟਰਨਲ ਟ੍ਰੇਡ ਦੇ ਮਿਨਿਸਟਰ ਹੋ, ਇੱਥੇ ਉਹ ਗੱਲ ਕਰਨੀ ਬਣਦੀ ਨਹੀਂ ਸੀ। ਸੋ ਹੁਣ ਇਹ ਦੇਖਦੇ ਹਾਂ ਕਿ ਕਿਵੇਂ ਨਜਿੱਠਿਆ ਜਾਂਦਾ ਜਾਂ ਅੱਗੇ ਗੋਇੰਗ ਫੋਰਵਰਡ, ਕਿਉਂਕਿ ਮੀਡੀਆ ਨੂੰ ਵੀ ਪਤਾ ਲੱਗ ਗਿਆ ਵੀ ਇਹਨਾਂ ਨੂੰ ਇਹੋ ਜਿਹੀ ਗੱਲ 'ਤੇ ਮਾੜਾ ਜਿਹਾ ਛੇੜੋ ਬੋਲ ਪੈਂਦੇ ਆ। ਸੋ ਕੀ ਉਹਨਾਂ ਨੂੰ ਇੱਦਾਂ ਦੇ ਮੌਕੇ, ਇੱਦਾਂ ਦੇ ਸਵਾਲ ਪੁੱਛੇ ਜਾਣਗੇ ਜਿੱਥੇ ਉਹ ਕੁਝ ਬੋਲਣ ਜਿਹੜਾ ਕਿ ਸਰਕਾਰ ਦੇ ਸਟੈਂਸ ਤੋਂ ਵੱਖਰਾ ਹੋਵੇ, ਜਾਂ ਜਿਹੜੇ ਐਨਰਜੀ ਮਿਨਿਸਟਰ ਨੇ, ਨੈਚੁਰਲ ਰਿਸੋਰਸ ਮਿਨਿਸਟਰ ਨੇ, ਉਹਨਾਂ ਨੂੰ ਕਿਸੇ ਕਹਿ ਲਓ ਅਨਈਜ਼ੀ ਸਿਚੁਏਸ਼ਨ ਦੇ ਵਿੱਚ ਸਟੀਵਨ ਗਿਬੋ ਦੀ ਕਹੀ ਗੱਲ ਪਾ ਦੇਵੇ।
ਐਂਡ ਆਲਸੋ ਵਿਜੇ ਜੀ, ਜਿਹੜਾ ਉਹ ਹੈ ਨਾ ਕਿਊਬੈਕ ਲੂਟੀਨੈਂਟ ਵਾਲਾ ਜਿਹੜਾ ਐਂਗਲ ਆ, ਉਹ ਬੜਾ ਇਸ ਇਹਦੇ ਵਿੱਚ ਇੰਪੋਰਟੈਂਟ ਆ। ਸਮਝਣਾ ਕਿ ਸਟੀਵਨ ਗਿਬੋ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਦਾਂ ਦੀਆਂ ਗੱਲਾਂ ਕਰਦੇ ਰਹਿਣਗੇ, ਕਿਉਂਕਿ ਕਿਊਬੈਕ ਵਾਲਾ ਜਿਹੜਾ ਐਂਗਲ ਆ ਉਹਨੂੰ ਵੀ ਥੋੜ੍ਹਾ ਥੋੜ੍ਹਾ ਬੈਲੈਂਸ ਕਰਕੇ ਚੱਲਣਾ। ਮੰਨਿਆ ਵੀ ਕਿਊਬੈਕ ਵਾਲੇ ਵੀ ਹੁਣ ਮੰਨਣ ਲੱਗ ਪਏ ਨੇ ਵੀ ਪਾਈਪਲਾਈਨ ਸਾਨੂੰ ਲੋੜ ਹੈਗੀ ਆ, ਸੈਂਟੀਮੈਂਟ ਉੱਥੇ ਵੀ ਬਦਲ ਰਿਹਾ ਹੌਲੀ ਹੌਲੀ, ਪਰ ਹੌਲੀ ਹੌਲੀ ਬਦਲ ਰਿਹਾ, ਯਕਦਮ ਨਹੀਂ ਕਿ ਇੱਕਦਮ ਕਹਿ ਦਈਏ ਕਿ ਪਾਈਪਲਾਈਨਾਂ ਬਣਾਵਾਂਗੇ ਅਤੇ ਇਹ ਕਿਊਬੈਕ ਲੂਟੀਨੈਂਟ ਵੀ ਨੇ, ਫਿਰ ਉੱਥੇ ਜਾ ਕੇ ਮੂੰਹ ਕਿਵੇਂ ਵਿਖਾਉਣਗੇ? ਸੋ ਇਹਨਾਂ ਨੂੰ ਕਿਤੇ ਕਿਤੇ ਮਾੜਾ ਮਾੜਾ ਬੈਲੈਂਸ ਕਰਨਾ ਪੈਣਾ। ਸੋ ਆਈ ਥਿੰਕ ਇਹ ਬੜਾ ਸੋਚ ਸਮਝ ਕੇ ਇਹਨਾਂ ਨੂੰ ਕਲਚਰ ਐਂਡ ਆਈਡੈਂਟੀ ਦਾ ਇਹਨਾਂ ਨੇ ਮਿਨਿਸਟਰ ਬਣਾਇਆ ਅਤੇ ਨਾਲ ਕਿਊਬੈਕ ਲੂਟੀਨੈਂਟ ਬਣਾਇਆ ਵੀ ਤੁਸੀਂ ਮਾੜੀ ਮਾੜੀ ਪਾਈਪਲਾਈਨ ਦੇ ਵਿਰੋਧ 'ਚ ਗੱਲ ਕਰਦੇ ਰਹੋ, ਅਸੀਂ ਬਣਾ ਫੇ ਵੀ ਦੇਵਾਂਗੇ
ਜਿਹੜਾ ਤੁਹਾਡਾ ਅੰਦਰ ਦਾ ਐਕਟੀਵਿਸਟ ਸ਼ਾਂਤ ਰਹੇ। ਅੱਛਾ, ਇੱਕ ਨਾ ਵਾਸੂ ਜੀ, ਮਾੜੀ ਜੀ ਮੈਂ ਗੱਲ ਇਹ ਜ਼ਰੂਰ ਕਰਨੀ ਚਾਹੁੰਦਾ, ਜਿਹੜੇ ਟਿਮ ਹੌਡਸਨ ਨੂੰ ਜਿਹੜੀ ਮਿਨਿਸਟਰੀ, ਐਨਰਜੀ ਮਿਨਿਸਟਰੀ ਦਿੱਤੀ ਗਈ ਆ, ਕਿਉਂਕਿ ਇਹਨਾਂ ਦਾ ਨਾਮ ਨਵਾਂ ਹੈ ਨਾ, ਕਿਉਂਕਿ ਪਹਿਲੀ ਵਾਰ ਐਮਪੀ ਬਣੇ ਨੇ, ਸੋ ਇਹ ਬਹੁਤ ਪ੍ਰੋਮੀਨੈਂਟ ਅਹੁਦਾ ਇਹਨਾਂ ਨੂੰ ਮਿਲਿਆ। ਟਿਮ ਹੌਡਸਨ ਪਹਿਲਾਂ ਮਾਰਕ ਕਾਰਨੀ ਦੇ ਐਡਵਾਈਜ਼ਰ ਰਹੇ ਨੇ ਜਦੋਂ ਮਾਰਕ ਕਾਰਨੀ ਬੈਂਕ ਆਫ ਕੈਨੇਡਾ ਦੇ ਗਵਰਨਰ ਸੀਗੇ। ਇਹ ਗੋਲਡਮੈਨ ਸੈਕਸ ਦੇ ਸਾਬਕਾ ਇਨਵੈਸਟਮੈਂਟ ਬੈਂਕਰ ਵਜੋਂ ਵੀ ਇਹਨਾਂ ਨੇ ਕੰਮ ਸੇਵਾ ਨਿਭਾਈ ਆ। ਓਨਟੈਰੀਓ ਦੇ ਵਿੱਚ ਜਿਹੜੀ ਬਿਜਲੀ ਪ੍ਰਦਾਨ ਕਰਨ ਵਾਲੀ ਸੇਵਾ ਹੈ ਹਾਈਡਰੋ ਵਨ, ਉਸਦੇ ਇਹ ਸਾਬਕਾ ਚੇਅਰਪਰਸਨ ਰਹਿ ਚੁੱਕੇ ਨੇ ਅਤੇ ਹੁਣ ਸਰਕਾਰ ਦੇ ਵਿੱਚ ਇਹਨਾਂ ਨੂੰ ਬੜੇ ਪ੍ਰੋਮੀਨੈਂਟ ਅਹੁਦੇ ਦਿੱਤੇ ਗਏ ਨੇ। ਐਨਰਜੀ ਮਿਨਿਸਟਰ ਤਾਂ ਹੈਗੇ ਹੀ ਨੇ, ਜਿਹੜੀਆਂ ਕੁਝ ਕਮੇਟੀਆਂ ਬਣੀਆਂ ਉਹਦੇ ਵਿੱਚ ਵੀ ਬੜਾ ਇੰਪੋਰਟੈਂਟ ਰੋਲ ਹੈ ਇਹਨਾਂ ਦਾ।
ਇੱਕ ਨਵੀਂ ਕਮੇਟੀ ਬਣਾਈ ਗਈ ਹੈ ਬਿਲਡ ਕੈਨੇਡਾ,
ਯੈਸ,
ਉਹਦੇ ਵੀ ਚੇਅਰਪਰਸਨ ਇਹ ਨੇ ਤੇ ਨਾਲੇ ਇੱਕ ਬੜੀ ਸਪੈਸ਼ਲ ਕਮੇਟੀ ਹੈ ਕੋਰ ਪ੍ਰਾਇਓਰਟੀਜ਼ ਪਲੈਨਿੰਗ ਐਂਡ ਸਟ੍ਰੈਟਜੀ ਕਮੇਟੀ, ਉਹਦੇ 12 ਮੈਂਬਰ ਨੇ, ਉਹਨਾਂ ਵਿੱਚੋਂ ਵੀ ਇੱਕ ਟਿਮ ਹੌਡਸਨ ਨੇ
ਜੀ।
ਸੋ ਇਹਨਾਂ ਨੂੰ ਇੰਪੋਰਟੈਂਟ ਕਾਫੀ ਇੱਕ ਕਹਿ ਲਓ ਵੀ ਜਗ੍ਹਾ ਦਿੱਤੀ ਗਈ ਹੈ।
ਨਾਮ ਯਾਦ ਰੱਖਣਾ,
ਟਿਮ ਹੌਡਸਨ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਵਿਜੇ ਜੀ ਆਪਾਂ ਜੇ ਇਹਦਾ ਪੈਰਲਲ ਬੀਸੀ ਵਿੱਚ ਦੇਖੀਏ ਤੇ ਬੀਸੀ ਦੇ ਵਿੱਚ ਵੀ ਏਡਰੀਅਨ ਡਿਕਸ ਹੁਣ ਉਹ ਸਾਡੇ ਐਨਰਜੀ ਮਿਨਿਸਟਰ ਨੇ
ਜੀ,
ਤੇ ਇਸ ਵੇਲੇ ਬੀਸੀ ਦੇ ਵਿੱਚ ਵੀ ਐਨਰਜੀ ਸੈਕਟਰ ਨੂੰ ਕਾਫੀ ਜ਼ਿਆਦਾ ਇੰਪੋਰਟੈਂਸ ਦਿੱਤੀ ਜਾ ਰਹੀ ਹੈ।
ਬਿੱਲ 14 ਸਾਰਾ ਹੈ ਹੀ ਉਹਦੇ ਬਾਰੇ।
ਐਗਜੈਕਟਲੀ
ਮਚ,
ਯੈਸ। ਤੇ ਸੋ ਜਿਹੜੀ ਵੀ ਕੋਈ ਗੱਲਬਾਤ ਹੋ ਰਹੀ ਹੈ, ਸਭ ਤੋਂ ਜ਼ਿਆਦਾ ਜੇ ਇਸ ਵੇਲੇ ਐਕਟਿਵ ਕੋਈ ਮਿਨਿਸਟਰ ਨੇ ਜਿਵੇਂ ਪਹਿਲਾਂ ਸੀਗੇ ਏਡਰੀਅਨ ਡਿਕਸ, ਹੁਣ ਵੀ ਐਡਰੀਅਨ ਡਿਕਸੀ ਨੇ, ਪਰ ਪਹਿਲਾਂ ਸੀ ਬਤੌਰ ਹੈਲਥ ਮਿਨਿਸਟਰ, ਹੁਣ ਨੇ ਬਤੌਰ ਐਨਰਜੀ ਮਿਨਿਸਟਰ,
ਸਭ ਤੋਂ ਐਨਰਜੈਟਿਕ ਮਿਨਿਸਟਰ ਐਨਰਜੀ
ਐਨਰਜੀ ਵਾਲੀ ਨੇ। ਤੇ ਇਸੇ ਤਰ੍ਹਾਂ ਕਿਉਂਕਿ ਹੁਣ ਸਾਰਾ ਨੈਰੇਟਿਵ ਨੈਸ਼ਨਲੀ ਬਦਲਿਆ ਹੋਇਆ,
ਸੋ
ਸੂਬਾਈ ਪੱਧਰ ਤੇ ਵੀ ਐਨਰਜੀ ਮਿਨਿਸਟਰੀ ਨੂੰ ਬਹੁਤ ਇੱਕ ਇੰਪੋਰਟੈਂਸ ਦਿੱਤੀ ਜਾ ਰਹੀ ਹੈ, ਤੇ ਸੇਮ ਇਨ ਦਾ ਸੇਮ ਵੇਨ ਜਿਹੜੀ ਫੈਡਰਲ ਵੀ ਫੈਡਰਲ ਲੈਵਲ ਤੇ ਵੀ ਜਿਹੜੀ ਨੈਚੁਰਲ ਰਿਸੋਰਸਿਸ ਨਾਲ ਸੰਬੰਧਿਤ ਮਿਨਿਸਟਰੀ ਹੈ ਉਹਨੂੰ ਹੀ ਕਾਫੀ ਜ਼ਿਆਦਾ ਇੰਪੋਰਟੈਂਸ ਦਿੱਤੀ ਜਾ ਰਹੀ ਹੈ
ਜੀ। ਵਾਸੂ ਜੀ ਇੱਕ ਬ੍ਰੇਕ ਲੈ ਲਈਏ ਛੋਟੀ ਜੀ,
ਸ਼ੋਰ।
ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਗੱਲ ਕਰਦੇ ਹਾਂ ਗ੍ਰੈਗਰ ਰੌਬਰਟਸਨ ਬਾਰੇ, ਉਹਨਾਂ ਨੇ ਵੀ ਕੱਲ੍ਹ ਜਿਹੜੀ ਹਾਊਸਿੰਗ ਸੰਬੰਧੀ ਉਹਨਾਂ ਨੂੰ ਸਵਾਲ ਪੁੱਛਿਆ ਗਿਆ, ਫਿਰ ਜੋ ਉਹਨਾਂ ਨੇ ਗੱਲ ਕੀਤੀ ਬਾਅਦ 'ਚ, ਫਿਰ ਉਹਨਾਂ ਨੇ ਵੀ ਟਵਿੱਟਰ 'ਤੇ ਜਾ ਕੇ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਜਾ ਕੇ ਲੇਟਰ ਇਨ ਦੀ ਈਵਨਿੰਗ ਉਹਨਾਂ ਨੇ ਵੀ ਫਿਰ ਆਪਣੇ ਟਿੱਪਣੀਆਂ ਨੂੰ ਕਲੈਰੀਫਾਈ ਕਰਦੇ ਹੋਏ ਇੱਕ ਮੈਸੇਜ ਪੋਸਟ ਕੀਤਾ, ਇੱਕ ਥਰੈਡ ਪੋਸਟ ਕੀਤਾ ਰਾਦਰ, ਉਹਨਾਂ ਨੇ ਕੀ ਕਹਿ ਦਿੱਤਾ ਸੀ ਅਤੇ ਰੀਅਲ ਇਸਟੇਟ ਸੈਕਟਰ ਨੂੰ ਕਿਹੋ ਜਿਹੀਆਂ ਉਮੀਦਾਂ ਨੇ ਹੁਣ ਇਸ ਸਰਕਾਰ ਤੋਂ, ਉਸ ਬਾਰੇ ਵੀ ਗੱਲ ਕਰਾਂਗੇ। ਛੋਟੀ ਜਿਹੀ ਬ੍ਰੇਕ ਲੈ ਲਈਏ ਪਹਿਲਾਂ। ਬਸ ਜੀ ਗੱਲ ਜੇ ਘਰਾਂ ਦੀ ਹੋ ਰਹੀ ਆ, ਕੱਲ੍ਹ ਹਾਊਸਿੰਗ ਮਿਨਿਸਟਰ ਜਿਹੜੇ ਸਾਡੇ ਹੁਣ ਫੈਡਰਲ ਨਵੇਂ ਹਾਊਸਿੰਗ ਮਿਨਿਸਟਰ ਨੇ ਗ੍ਰੈਗਰ ਰੌਬਰਟਸਨ, ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਕੈਨੇਡਾ ਦੇ ਵਿੱਚ ਘਰਾਂ ਦੀ ਕੀਮਤ ਘਟਣੀ ਜ਼ਰੂਰੀ ਹੈ, ਡੂ ਯੂ ਥਿੰਕ ਦਾ ਹਾਊਸਿੰਗ ਪ੍ਰਾਈਸਿਸ ਨੀਡਸ ਟੂ ਕਮ ਡਾਊਨ। ਉਹਨਾਂ ਦਾ ਪੈਂਦੀ ਸੱਟੇ ਜਵਾਬ ਸੀ ਨੋ, ਕਹਿੰਦੇ ਸਾਡਾ ਕੰਮ ਅਸੀਂ ਸਪਲਾਈ ਵਧਾਈਏ।
ਯਾ ਸੋ ਦੇਖੋ ਇਹ
ਸਪਿਨ ਕਿਵੇਂ ਹੋਈ ਗੱਲ,
ਸਪਿਨ ਹੋਈ ਹੈ ਗੱਲ। ਸੋ ਇਹ ਹਮੇਸ਼ਾ ਤੋਂ ਹੀ ਸਵਾਲ ਚੁੱਕਿਆ ਜਾਂਦਾ ਰਿਹਾ ਵੀ ਬੜੀ ਗੱਲ ਚੱਲਦੀ ਵੀ ਜੀ ਘਰਾਂ ਦੀ ਕੀਮਤ ਜਿਹੜੀ ਆ ਉਹ ਘਟਣੀ ਚਾਹੀਦੀ ਆ, ਅਫੋਰਡੇਬਿਲਿਟੀ ਹੋਣੀ ਚਾਹੀਦੀ, ਹਾਊਸਿੰਗ ਅਫੋਰਡੇਬਿਲਿਟੀ, ਹਾਊਸਿੰਗ ਅਫੋਰਡੇਬਿਲਿਟੀ। ਪਰ ਜੇ ਘਰਾਂ ਦੀ ਕੀਮਤ ਘੱਟ ਜਾਏਗੀ ਤਾਂ ਬਹੁਤ ਸਾਰੇ ਪਰਿਵਾਰ, ਉਹਨਾਂ ਦੀ ਜਿਹੜੀ ਮੇਨ ਐਸੈਟ ਹੀ ਉਹਨਾਂ ਦਾ ਪ੍ਰਿੰਸੀਪਲ ਰੈਜੀਡੈਂਸ, ਉਹਨਾਂ ਦਾ ਆਪਣਾ ਘਰ ਆ,
ਕਰੈਕਟ,
ਫਿਰ ਉਹ ਤਾਂ ਆਪਣੀ ਉਹਨੂੰ ਰਿਟਾਇਰਮੈਂਟ ਪਲਾਨ ਵਜੋਂ ਮੰਨੀ ਬੈਠੇ ਨੇ ਵੀ ਜੀ ਸਾਡਾ ਘਰ ਹੁਣ 1.5 million ਦਾ ਹੋ ਗਿਆ, 2 million ਦਾ ਹੋ ਗਿਆ, ਵੀ ਅਸੀਂ ਬਾਅਦ 'ਚ ਡਾਊਨ ਸਾਈਜ਼ ਕਰ ਲਵਾਂਗੇ, ਸਾਡਾ ਰਿਟਾਇਰਮੈਂਟ ਪਲਾਨ ਹੀ ਹੈ। ਅਤੇ ਉਹਨਾਂ ਨੂੰ ਐਕਚੁਅਲੀ ਸਵਾਲ ਇਹੀ ਪੁੱਛਿਆ ਗਿਆ ਸੀ ਕਿ ਜਿਹੜੇ ਵੀ ਇਸ ਤਰ੍ਹਾਂ ਜਿਹੜੀਆਂ ਫੈਮਿਲੀਜ਼ ਨੇ ਉਹਨਾਂ ਦਾ ਜਿਹੜਾ ਪ੍ਰਿੰਸੀਪਲ ਰੈਜੀਡੈਂਸ ਹੁੰਦਾ ਵੀ ਕੀ ਉਹਦੀ ਕੀਮਤ ਘਟਾ ਦਿਓਗੇ, ਘਟਾਉਣੀ ਚਾਹੀਦੀ ਆ, ਉਹ ਕਹਿੰਦੇ ਸੀ ਨਹੀਂ। ਉਹਦੇ ਜਵਾਬ 'ਚ ਉਹਨਾਂ ਨੇ ਕਿਹਾ ਵੀ ਕਹਿੰਦੇ ਅਸੀਂ ਸਪਲਾਈ ਵਧਾਵਾਂਗੇ ਘਰਾਂ ਦੀ ਅਤੇ ਅਸੀਂ ਅਫੋਰਡੇਬਿਲਿਟੀ ਲੈ ਕੇ ਆਵਾਂਗੇ, ਸਪਲਾਈ ਵਧੇਗੀ। ਉਹਨਾਂ ਨੇ ਇਸ ਤਰ੍ਹਾਂ ਜਵਾਬ ਦਿੱਤਾ
ਜੀ,
ਉਹਨੂੰ ਇਸਦਾ ਬਣਾ ਦਿੱਤਾ ਗਿਆ ਕਿ ਜੀ ਸਾਡੇ ਹਾਊਸਿੰਗ ਮਿਨਿਸਟਰ ਕਹਿ ਰਹੇ ਨੇ ਕਿ ਅਫੋਰਡੇਬਿਲਿਟੀ ਹੋਣੀ ਨਹੀਂ ਚਾਹੀਦੀ, ਘਰਾਂ ਦੀਆਂ ਕੀਮਤਾਂ ਘਟਣੀਆਂ ਨਹੀਂ ਚਾਹੀਦੀਆਂ। ਹੁਣ ਇਹ ਤਾਂ ਜੀ ਇਹ ਜਿਹੜਾ ਵਿਵਾਦ ਹੈ ਤਾਂ ਬੜੀ ਦੇਰ ਤੋਂ ਚੱਲਦਾ ਆ ਰਿਹਾ, ਗ੍ਰੈਗਰ ਰੌਬਰਟਸਨ ਨੇ ਤਾਂ ਪੈਦਾ ਨਹੀਂ ਕੀਤਾ,
ਕਰੈਕਟ।
ਤੇ ਗ੍ਰੈਗਰ ਰੌਬਰਟਸਨ ਨੇ ਫਿਰ ਬਾਅਦ ਸੋਸ਼ਲ ਮੀਡੀਆ 'ਤੇ ਜਾ ਕੇ ਪੂਰਾ ਕਲੈਰੀਫਾਈ ਵੀ ਕੀਤਾ, ਉਹਨਾਂ ਕਿਹਾ ਜਿਹੜਾ ਮੈਨੂੰ ਸਵਾਲ ਪੁੱਛਿਆ ਗਿਆ ਉਹ ਸਵਾਲ ਇਹ ਨਹੀਂ ਸੀ ਵੀ ਘਰਾਂ ਦੀਆਂ ਕੀਮਤਾਂ ਘਟਣੀਆਂ ਚਾਹੀਦੀਆਂ ਕਿ ਨਹੀਂ, ਕਹਿੰਦੇ ਆਫ ਕੋਰਸ ਕਹਿੰਦੇ ਘਟਣੀਆਂ ਚਾਹੀਦੀਆਂ, ਅਫੋਰਡੇਬਿਲਿਟੀ ਹੋਣੀ ਚਾਹੀਦੀ ਆ, ਪ੍ਰਾਈਸਿਸ ਸ਼ੁੱਡ ਬੀ ਮੇਡ ਮੋਰ ਅਫੋਰਡੇਬਲ। ਪਰ ਕਹਿੰਦੇ ਮੈਨੂੰ ਸਵਾਲ ਇਹ ਪੁੱਛਿਆ ਗਿਆ ਸੀ ਵੀ ਕੀ ਤੁਸੀਂ ਜਿਹੜੇ ਪਰਿਵਾਰਾਂ ਦਾ ਜਿਹੜਾ ਮੇਨ ਉਹਨਾਂ ਦਾ ਆਪਣਾ ਘਰ ਆ ਜਿੱਥੇ ਉਹ ਰਹਿ ਰਹੇ ਨੇ, ਦੇ ਕਰੰਟ ਹੋਮਸ, ਵੀ ਕੀ ਉਹ ਸਸਤੇ ਹੋਣੇ ਚਾਹੀਦੇ ਕਿ ਨਹੀਂ, ਕਹਿੰਦੇ ਮੈਂ ਉਸ ਸੰਦਰਭ ਵਿੱਚ ਜਵਾਬ ਦਿੱਤਾ ਸੀ।
ਹਾਂ, ਕਿਉਂਕਿ ਜੇ ਵਾਸੂ ਜੀ ਅਦਰਵਾਈਜ਼ ਵੀ ਜੇ ਘਰਾਂ ਦੀਆਂ ਕੀਮਤਾਂ ਘੱਟ ਜਾਂਦੀਆਂ ਤਾਂ ਉਹਦੇ ਨਾਲ ਈਵਨ ਕੈਨੇਡਾ ਦਾ ਫਾਈਨੈਂਸ਼ੀਅਲ ਸਿਸਟਮ ਵੀ ਖਤਰੇ 'ਚ ਪੈ ਜਾਣਾ, ਕਿਉਂਕਿ ਅਸੀਂ ਦੇਖਿਆ ਜਿਹੜਾ 2008-09 ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਅਮਰੀਕਾ 'ਚ ਆਇਆ ਸੀ, ਉਹ ਰੈਜ਼ੀਡੈਂਸ਼ੀਅਲ ਰੀਅਲ ਇਸਟੇਟ ਦੀਆਂ ਕੀਮਤਾਂ ਜਦੋਂ ਇੰਨੀਆਂ ਘੱਟ ਗਈਆਂ ਕਿ ਉਹਦੇ ਉੱਪਰ ਮੋਰਗੇਜ ਦੀ ਵੈਲਿਊ ਜ਼ਿਆਦਾ ਸੀ, ਹਾਲਾਂਕਿ ਉੱਥੇ ਜਿਹੜੇ ਕੰਟਰੀਬਿਊਟਿੰਗ ਫੈਕਟਰਸ ਉਹ ਬੜੀ ਇਰਰਿਸਪੋਂਸੀਬਲ ਲੈਂਡਿੰਗ ਵਾਜ਼ ਅਨਦਰ ਇਸ਼ੂ, ਪਰ ਇੱਕ ਬੇਸਿਕਲੀ ਫੈਕਟਰ ਇਹੀ ਬਣ ਗਿਆ ਸੀ ਵੀ ਘਰ ਦੀ ਵੈਲਿਊ ਉਹਦੇ ਉੱਪਰ ਉਹਦੇ ਸਿਰ ਜਿਹੜਾ ਲੋਨ ਸੀ ਉਹ ਤੋਂ ਘੱਟ ਗਈ, ਉਹਦੇ ਕਰਕੇ ਲੋਕਾਂ ਵਾਸਤੇ ਉਹਨਾਂ ਨੂੰ ਘਰ ਦੀ ਮੋਰਗੇਜ ਪੇਮੈਂਟ ਕਰਨ ਨਾਲੋਂ ਘਰ ਬੈਂਕ ਨੂੰ ਸੌਂਪਣਾ ਹੀ ਈਜ਼ੀ ਲੱਗਿਆ। ਸੋ ਜੇ ਉੱਦਾਂ ਦੀ ਸਿਚੁਏਸ਼ਨ ਆਉਂਦੀ ਉਹਦਾ ਰਿਪਲ ਇਫੈਕਟ ਬੜਾ ਮਾਰੂ ਹੋ ਸਕਦਾ। ਅਤੇ ਨਾਲ ਹੀ ਗ੍ਰੈਗਰ ਰੌਬਰਟਸਨ ਨੇ ਇਹ ਕਿਹਾ ਵੀ ਦੇਖੋ ਲੋੜ ਤਾਂ ਇਹ ਆ ਕਿ ਫੈਡਰਲ ਸਰਕਾਰ ਹੁਣ ਜ਼ਿਆਦਾ ਅਕੋਮੋਡੇਸ਼ਨ ਪਰਪਸ ਬਿਲਟ ਰੈਂਟਲਸ ਤਿਆਰ ਕੀਤੇ ਜਾਣ, ਸੋ ਦੈਟ ਜਿਹੜਾ ਜਦੋਂ ਸਪਲਾਈ ਵਧੇਗੀ ਮਾਰਕੀਟ ਦੇ ਵਿੱਚ ਜਦੋਂ ਪ੍ਰੈਸ਼ਰਸ ਘਟਣਗੇ ਉਹਦੇ ਨਾਲ ਆਪਣੇ ਆਪ ਜਿਹੜੀਆਂ ਚੀਜ਼ਾਂ ਨੇ ਉਹ ਬੈਲੈਂਸ ਆਊਟ ਹੋਣਗੀਆਂ।
ਆਈ ਥਿੰਕ ਜਿਹੜਾ ਗ੍ਰੈਗਰ ਰੌਬਰਟਸਨ ਨੂੰ ਸਭ ਤੋਂ ਪਹਿਲਾਂ ਕੰਮ ਕਰਨਾ ਚਾਹੀਦਾ, ਉਹਨਾਂ ਨੂੰ ਇਹ ਕਲੀਅਰ ਕਲੈਰੀਫਾਈ ਕਰਨਾ ਚਾਹੀਦਾ ਕਿ ਜਿਹੜੀ ਇਹਨਾਂ ਨੇ ਜਿਹੜੇ ਨਵੇਂ ਘਰਾਂ ਦੇ ਉੱਤੋਂ ਫਸਟ ਟਾਈਮ ਹੋਮ ਬਾਇਰਸ ਵਾਸਤੇ ਜਿਹੜੀ GST ਹਟਾਉਣੀ ਹੈ
ਯਾਰ, ਉਹ ਕਰਦੇ ਹੀ ਨਹੀਂ ਕਲੀਅਰ।
ਹਾਂ, ਉਹ ਤਰੀਕ ਹੀ ਦੱਸ ਦੇਣ ਕਿ ਉਹ ਕਦੋਂ ਤੋਂ ਉਹ ਲਾਗੂ ਹੋਣੀ ਹੈ ਚੀਜ਼, ਕਿਉਂਕਿ ਉਹਦੇ ਕਰਕੇ ਹੁਣ ਸਾਰੀ ਜਿਹੜੀ ਰੀਅਲ ਇਸਟੇਟ ਇੰਡਸਟਰੀ ਆ ਉਹ ਬਿਲਕੁਲ ਖੜੀ ਆ, ਕੋਈ ਨਵੀਂ ਕੰਸਟਰਕਸ਼ਨ ਨਹੀਂ ਹੋ ਰਹੀ, ਜਿਹੜੇ ਕੋਈ ਐਗਜ਼ਿਸਟਿੰਗ ਪ੍ਰੋਜੈਕਟਸ ਨੇ ਉਹ ਸਾਰੇ ਜੈਪਟੀ ਦੇ ਵਿੱਚ ਨੇ।
ਉਹਨਾਂ ਦੀ ਕੰਪਲੀਸ਼ਨ ਜਿਹੜਾ ਕੋਈ ਫਸਟ ਟਾਈਮ ਬਾਇਰ ਆ ਐਂਡ ਦਿਸ ਇਜ਼ ਅਕ੍ਰੋਸ ਦਾ ਕੰਟਰੀ, ਅਗਲਾ ਸੋਚਦਾ ਵੀ ਯਾਰ ਜੇ ਮੰਨ ਲਓ $1 million ਦਾ ਮੈਂ ਘਰ ਲੈਣ ਲੱਗਾ ਤੇ $50,000 ਉੱਤੇ GST ਪੈਣੀ ਆ, ਜੇ ਗਵਰਨਮੈਂਟ ਇਹ ਦੱਸ ਦੇਵੇ ਕਿ ਕਿਹੜੀ ਤਰੀਕ ਤੋਂ ਉਹ ਪਾਲਿਸੀ ਲਾਗੂ ਹੋਣੀ ਆ ਤਾਂ ਐਟਲੀਸਟ ਉਹ ਕੰਪਲੀਸ਼ਨ ਦੀਆਂ ਜਾਣਗੀਆਂ, ਜਿਹੜੀ ਮੂਵਮੈਂਟ ਆ ਸ਼ੁਰੂ ਹੋ ਜਾਏਗੀ। ਅੱਛਾ, ਜਿਹੜੀ ਇੱਕ ਹੋਰ ਗੱਲ ਹੈ ਨਾ ਕਿ ਅਕਸਰ ਦੇਖੋ ਗੱਲ ਹੋ ਰਹੀ ਹੈ ਕਿ ਫਸਟ ਟਾਈਮ ਹੋਮ ਬਾਇਰਸ ਵਾਸਤੇ GST $1 million ਤੱਕ ਦੇ ਘਰਾਂ ਤੋਂ ਹਟਾ ਦੇਣੀ ਆ, ਇਨਫੈਕਟ $1.5 million ਤੱਕ ਇਹਦਾ ਇੱਕ ਉਹ ਸਟੈਪ ਬਾਏ ਸਟੈਪ ਇੱਕ ਡਿਸਕਾਊਂਟ ਵੀ ਹੋਣਾ। ਸੋ ਜਿਹੜੇ ਘਰਾਂ ਦੀ ਕੀਮਤ 10 lakh ਤੋਂ ਲੈ ਕੇ 15 lakh ਦੇ ਵਿੱਚ ਹੋਏਗੀ ਉਹਨਾਂ ਦੇ ਉੱਪਰ GST ਦੇ ਵਿੱਚ ਕੁਝ ਡਿਸਕਾਊਂਟ ਵੀ ਮਿਲੇਗਾ, ਇੱਕ ਟੀਅਰ ਸਿਸਟਮ ਵੀ ਹੋਣਾ। ਸੋ ਇਫ ਸੰਬਡੀ ਇਜ਼ ਬਾਇੰਗ, ਐਗਜ਼ਾਮਪਲ ਆ ਵੀ ਜੇ ਤੁਸੀਂ $1.2 million ਦਾ ਘਰ ਖਰੀਦ ਰਹੇ ਹੋ, ਤੁਸੀਂ ਫਸਟ ਟਾਈਮ ਬਾਇਰ ਹੋ ਅਤੇ ਬ੍ਰੈਂਡ ਨਿਊ ਘਰ ਆ, ਜੇ ਤੁਹਾਨੂੰ 5% GST ਦੀ ਥਾਂ 2% ਹੀ GST ਦੇਣੀ ਪੈਂਦੀ ਆ ਉੱਥੇ, ਉਹ ਇਸ ਗੱਲ ਨੂੰ ਲੈ ਕੇ ਕਾਫੀ ਪਰੇਸ਼ਾਨ ਆ ਵੀ ਉਹ ਕਲੈਰਿਟੀ ਦੇ ਦਿਓ।
ਬਿਲਕੁਲ, ਕਿਉਂਕਿ ਜਿਹੜੇ ਪ੍ਰੋਜੈਕਟਸ ਨੇ ਉਹ ਵਿਜੇ ਜੀ ਬਹੁਤ ਵੱਡੇ ਵੱਡੇ ਲੋਨਸ ਹੁੰਦੇ ਨੇ ਅਤੇ ਉਹਨਾਂ 'ਤੇ ਜਿਹੜਾ ਵਿਆਜ ਜਾ ਰਿਹਾ, ਸੋ ਉਹ ਪਰੇਸ਼ਾਨ ਨੇ, ਕਹਿੰਦੇ ਕਲੈਰਿਟੀ ਦੇ ਦਿਓ ਵੀ ਸੋ ਦੈਟ ਵੀ ਕੈਨ ਪਲਾਨ ਅਕੋਰਡਿੰਗਲੀ।
ਵਾਸੂ ਜੀ, ਇੰਟਰਸਟ ਰੇਟ ਘਟਣ ਦੇ ਬਾਵਜੂਦ ਹੁਣ ਦੇਖੋ ਟੋਰੋਂਟੋ ਵਾਲੇ ਪਾਸੇ ਵੀ ਅਤੇ ਇੱਧਰ ਵੈਨਕੂਵਰ ਵਾਲੇ ਪਾਸੇ ਵੀ ਨਾ, ਹੁਣ ਜਿਹੜੀ ਕੌਂਡੋ ਮਾਰਕੀਟ ਆ, ਕੌਂਡੋ ਮਾਰਕੀਟ ਦੇ ਵਿੱਚ ਇਹੋ ਜਿਹਾ ਗਲੱਟ ਆਇਆ ਹੋਇਆ ਲਿਸਟਿੰਗਸ ਦਾ ਕਿ ਬਾਇਰਸ ਨਹੀਂ ਹੈਗੇ। ਭਾਵੇਂ ਇਹ ਮੰਨਿਆ ਜਾਂਦਾ ਸੀ ਵਿਆਜ ਦਰਾਂ ਦੇ ਵਿਚਲੀ ਕਟੌਤੀ ਬਾਇਰਸ ਨੂੰ ਮਾਰਕੀਟ ਦੇ ਵਿੱਚ ਵਾਪਸ ਲੈ ਕੇ ਆਏਗੀ, ਹੁਣ ਕੌਂਡੋ ਮਾਰਕੀਟ ਐਗਜੈਕਟਲੀ ਉਹੀ ਪ੍ਰੋਫਾਈਲ ਆਫ ਹੋਮਸ ਨੇ ਜ਼ਿਆਦਾਤਰ, ਹਾਲਾਂਕਿ ਕਈ ਕੌਂਡੋਮੀਨੀਅਮਸ ਵੀ ਟੋਰੋਂਟੋ ਅਤੇ ਵੈਨਕੂਵਰ 'ਚ ਮਿਲੀਅਨ ਡਾਲਰ ਤੋਂ ਕਿਤੇ ਉੱਪਰ ਨੇ, ਪਰ ਦੇ ਇਜ਼ ਅ ਸਿਗਨੀਫਿਕੈਂਟ ਨੰਬਰ ਆਫ ਦੋਜ਼ ਯੂਨਿਟਸ ਜਿਹੜੇ ਇਸ ਦਾਇਰੇ ਦੇ ਵਿੱਚ ਆਉਂਦੇ ਨੇ, ਜਿਨ੍ਹਾਂ ਨੂੰ ਖਰੀਦਣ ਵਾਲੇ ਕਈ ਫਸਟ ਟਾਈਮ ਬਾਇਰਸ ਹੋਣਗੇ। ਸੋ ਜੇ ਆਹ ਕਲੈਰਿਟੀ ਸਰਕਾਰ ਵੱਲੋਂ ਦੇ ਦਿੱਤੀ ਜਾਂਦੀ ਆ, ਉਹਦੇ ਕਰਕੇ ਆ ਡਾਵਾਂਡੋਲ ਹੋਈ ਇੰਡਸਟਰੀ, ਜਿਨ੍ਹਾਂ ਵਾਸਤੇ ਜਨਰਲੀ ਸਪੀਕਿੰਗ ਆਹ ਟਾਈਮ ਆਹ ਜਿਹੜੀ ਸਪਰਿੰਗ ਮਾਰਕੀਟ ਹੁੰਦੀ ਆ, ਇਹ ਚੰਗੀ ਐਕਟੀਵਿਟੀ ਵਾਲਾ ਸਮਾਂ ਹੋਇਆ ਕਰਦਾ, ਅਤੇ ਇਸ ਵੇਲੇ ਮਾਰਕੀਟ ਦੇ ਵਿੱਚ ਇੰਨੀ ਸੁਸਤੀ, ਉਹਨੂੰ ਐਡਰੈਸ ਕਰਨ ਲਈ ਗਵਰਨਮੈਂਟ ਕੀ ਕਰੇਗੀ? ਜਿਹੜੇ ਵਾਅਦੇ ਕੀਤੇ ਨੇ ਉਹ ਇੰਪਲੀਮੈਂਟ ਕਰਨ ਦੀ ਟਾਈਮਲਾਈਨ ਕਦੋਂ ਤੱਕ ਆਉਂਦੀ ਆ, ਉਹਦਾ ਇੰਤਜ਼ਾਰ ਕਰਦੇ ਹਾਂ।
ਤੇ ਆਇਰੋਨਿਕਲੀ ਅੱਜ ਹਾਊਸਿੰਗ ਸਟਾਰਟ ਨੰਬਰਸ ਵੀ ਆਏ ਨੇ,
ਉਹ ਵਧੇ,
ਹਾਊਸਿੰਗ ਸਟਾਰਟਸ ਕਹਿੰਦੇ ਵੱਧ ਗਏ ਨੇ
ਜੀ,
ਪਤਾ ਨਹੀਂ ਕਿਵੇਂ ਵੱਧ ਗਏ,
ਉਹ ਨੈਸ਼ਨਲ ਅਨਾਲਿਸਿਸ ਨੰਬਰ ਆ, ਜੇ ਅਸੀਂ ਆਈ ਥਿੰਕ ਗ੍ਰੈਨੂਲਰ ਡੇਟਾ ਵੇਖੀਏ ਉਹ ਕਿਹੜੇ ਪਾਸੇ ਨੂੰ ਜਾਂਦਾ, ਆਈ ਥਿੰਕ ਦੈਟ ਵਿਲ ਪ੍ਰੈਜੈਂਟ ਅ ਡਿਫਰੈਂਟ ਕਾਈਂਡ ਆਫ ਅ ਪਿਕਚਰ। ਦੂਜਾ ਇਹ ਵੀ ਆ ਨਾ, ਦੂਜਾ ਇਹ ਵੀ ਆ, ਹਾਂ ਮਤਲਬ ਇਹ ਵੈਸੇ ਗੱਲ ਆਪਾਂ ਵਿਰੋਧੀ ਹੈ, ਕਿਉਂਕਿ ਕਈ ਬਿਲਡਰਸ ਇਹ ਕਹਿ ਰਹੇ ਨੇ ਕਿ ਪ੍ਰੀ ਸੇਲ ਕਰਨੀ ਔਖੀ ਹੋਈ ਆ,
ਕਿਉਂਕਿ ਜਿਹੜਾ ਇਹ GST ਵਾਲਾ ਫੈਕਟਰ ਆ ਇਹ ਤਾਂ ਨੈਸ਼ਨਲੀ ਇੰਪਲੀਮੈਂਟ ਹੋਣਾ।
ਅੱਛਾ, ਪਰ ਹਾਊਸਿੰਗ ਸਟਾਰਟ ਦਾ ਇੱਕ ਹੋਰ ਵੀ ਹੈ ਨਾ, ਆਈ ਥਿੰਕ ਮੇਰੇ ਯਾਦ ਆਈ ਗੱਲ ਇੱਕ, ਐਂਡ ਆਈ ਥਿੰਕ ਸਾਡੇ ਕੋਈ ਸੁਣਨ ਵਾਲੇ ਇਹ ਗੱਲ ਨੂੰ ਤਸਦੀਕ ਕਰ ਸਕਦੇ ਆ, ਜਦੋਂ ਨਾ ਕਿਸੇ ਵੀ ਪ੍ਰੋਪਰਟੀ ਵਾਸਤੇ ਤੁਹਾਨੂੰ ਉਸਾਰੀ ਦਾ ਪਰਮਿਟ ਮਿਲ ਜਾਂਦਾ, ਉਹਨੂੰ ਸਟਾਰਟ ਦੇ ਵਿੱਚ ਗਿਣ ਲਿਆ ਜਾਂਦਾ, ਦ ਪਰਮਿਟ ਹੈਜ਼ ਬੀਨ ਇਸ਼ੂਡ, ਇਟ ਇਜ਼ ਨਾਟ ਅਬਾਊਟ ਕਿ ਕੰਮ ਅਸਲ ਸ਼ੁਰੂ ਹੋਇਆ ਕਿ ਨਹੀਂ,
ਦੈਟ ਕੁਡ ਬੀ ਦ ਥਿੰਗ।
ਸੋ ਮੇ ਬੀ ਅਜੇ ਬਹੁਤ ਸਾਰੇ ਪ੍ਰੋਜੈਕਟਸ ਦੀ ਜਿਹੜੀ ਬਾਕੀ ਦਾ ਜਿਹੜਾ ਗਰਾਊਂਡ ਵਰਕ ਆ, ਪੇਪਰ ਵਰਕ ਆ, ਸਿਟੀ ਹਾਲਸ ਤੋਂ ਮਿਲ ਰਹੀਆਂ ਜਿਹੜੀਆਂ ਪਰਮਿਸ਼ਨਸ ਨੇ, ਉਹ ਕੰਮ ਬਿਲਡਰਸ ਤਿਆਰ ਕਰਕੇ ਰੱਖ ਰਹੇ ਨੇ ਇਸ ਉਮੀਦ ਦੇ ਵਿੱਚ ਕਿ ਜਦੋਂ ਸਰਕਾਰ ਵੱਲੋਂ ਪਾਲਿਸੀ ਦੇ ਵਿੱਚ ਕੋਈ ਤਬਦੀਲੀ ਕੀਤੀ ਜਾਂਦੀ ਆ,
ਇਹ ਗੱਲ ਠੀਕ ਹੈ,
ਐਕਟੀਵਿਟੀ ਜਦੋਂ ਸਪਰ ਅਪ ਹੋਏਗੀ ਉਦੋਂ ਫਿਰ ਉਸਾਰੀ ਦਾ ਅਸਲੀ ਕੰਮ ਸ਼ੁਰੂ ਹੋਏਗਾ।
ਦਿਸ ਕੁਡ ਬੀ ਇਟ।
ਆਈ ਰਿਮੈਂਬਰ ਕਿ ਇੱਕ ਕਨਵਰਸੇਸ਼ਨ ਹੋਈ ਸੀ, ਉਹਦੇ ਵਿੱਚ ਇਹ ਗੱਲ ਕਿਤੇ ਆਈ ਸੀ, ਬਾਕੀ ਸਾਡੇ ਸੁਣਨ ਵਾਲੇ ਜ਼ਰੂਰ ਦੱਸਣ ਜੇ ਤੁਹਾਨੂੰ ਪਤਾ ਹੋਵੇ ਕਿ ਜਦੇ ਜਿਹੜੇ ਹਾਊਸਿੰਗ ਸਟਾਰਟਸ ਦੇ ਨੰਬਰਸ ਆਉਂਦੇ ਨੇ ਇਹ ਜਿਹੜੇ ਪਰਮਿਟਸ ਇਸ਼ੂ ਹੁੰਦੇ ਨੇ ਸਿਟੀ ਹਾਲਸ ਤੋਂ ਉਹਦੇ ਆਧਾਰ 'ਤੇ ਆ ਜਾਂ ਅਸਲੀ ਜ਼ਮੀਨੀ ਪੱਧਰ 'ਤੇ ਕਿੰਨੀ ਉਸਾਰੀ ਸ਼ੁਰੂ ਹੋ ਗਈ?
ਪਰਮਿਟਸ ਦੇ ਆਧਾਰ
ਪਰਮਿਟਸ ਦੇ ਆਧਾਰ ਤੇ ਹੋਣਾ,
ਕਿਉਂਕਿ ਇਟ ਵੁੱਡ ਮੇਕ ਮੋਰ ਸੈਂਸ ਕਿ ਅਦਰਵਾਈਜ਼ ਹੋਰ ਡੇਟਾ ਆਏਗਾ ਕਿੱਥੋਂ?
ਹਾਂ, ਪਤਾ ਕਿਵੇਂ ਲੱਗਣਾ ਵੀ ਕਿੱਥੇ ਟੱਕ ਲੱਗਿਆ
ਸਾਡੇ ਦਾ? ਇਹ ਨਹੀਂ ਪਤਾ ਲੱਗ ਰਿਹਾ ਸਾਡੇ ਹਸਪੀਟਲ ਦੀ ਸਾਰੀ ਸ਼ੁਰੂ ਹੋ ਗਈ ਹੈ ਕਿ ਨਹੀਂ ਹੋਈ ਹੈ।
ਹਾਂ, ਸਹੀ ਗੱਲ,
ਸਾਡੇ ਕਰੋਬੜੀ ਹਸਪੀਟਲ ਦੀ
ਸਹੀ ਗੱਲ ਆ। ਵਟਸਐਪ 'ਤੇ ਜੈਸ ਬੋਲਾ ਜੀ ਦਾ ਮੈਸੇਜ ਆਇਆ, ਉਹਨਾਂ ਦਾ ਕਹਿਣਾ ਕਿ ਮੋਰਗੇਜ ਦੇ ਉੱਪਰ ਜਿਹੜਾ ਸਟ੍ਰੈਸ ਟੈਸਟ ਆ ਉਹ ਹਟਾ ਦੇਣਾ ਚਾਹੀਦਾ ਫੋਰ ਅਪ ਟੂ ਹੋਮਸ ਵਰਥ $1.5 million। ਹੋਰ ਵੀ ਕਈ ਮੈਸੇਜ ਸੁਣਨ ਵਾਲੇ ਭੇਜ ਰਹੇ ਨੇ, ਉਹ ਦੱਸ ਰਹੇ ਨੇ ਕਿ ਇਹਨਾਂ ਨੇ ਦੇ ਸੇ ਦੇ ਸਬਮਿਟਿਡ ਐਨ ਐਪਲੀਕੇਸ਼ਨ ਫੋਰ ਅ ਟਾਊਨ ਹਾਊਸ ਸਾਈਟ ਇਨ 2019 ਇਨ ਮੇਪਲ ਰਿਜ, ਪਬਲਿਕ ਹੀਅਰਿੰਗ ਇਹਨਾਂ ਨੂੰ 13 May 2025 ਦੀ ਮਿਲੀ ਹੈ ਪਰਸੋਂ।
ਮੁਬਾਰਕਾਂ ਦਿਓ ਫਿਰ ਇਹਨਾਂ ਨੂੰ, ਮਿਲ ਗਈ
ਬੱਲੇ ਬੱਲੇ ਬੱਲੇ,
ਤਰੀਕ ਪੈ ਗਈ।
ਵਾਓ, ਇਹਨਾਂ ਦਾ ਨਾਮ ਤਾਂ ਨਹੀਂ ਬੋਲਿਆ ਸੀ?
ਨਹੀਂ, ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਨਹੀਂ ਬੋਲਿਆ, ਤੁਸੀਂ ਨਹੀਂ ਬੋਲਿਆ।
ਓਕੇ, ਕਿਉਂਕਿ ਕਈ ਵਾਰੀ ਕੀ ਹੁੰਦਾ ਮੈਸੇਜ ਤੁਸੀਂ ਦੇਖਦੇ ਹੋ ਨਾਮ ਦੇ ਨਾਲ, ਪਹਿਲਾਂ ਨਾਮ ਪੜ੍ਹ ਕੇ ਫਿਰ ਬੰਦਾ ਮੈਸੇਜ 'ਤੇ ਜਾਂਦਾ। ਸੋ ਭਾਈ ਜੇ ਨਾਮ ਤੁਸੀਂ ਚਾਹੁੰਦੇ ਹੋ ਨਾ ਵੀ ਨਾ ਬੋਲਿਆ ਜਾਵੇ,
ਪਹਿਲਾਂ ਲਿਖੋ,
ਉਹ ਪਹਿਲਾਂ ਲਿਖ ਦਿਆ ਕਰੋ, ਐਤਕੀ ਤਾਂ ਬਚਾਅ ਹੋ ਗਿਆ। ਚਲੋ, ਬਸ ਜੀ,
ਇੱਕ ਕੱਲ੍ਹ ਮੈਸੇਜ ਆਇਆ ਸ਼ਾਮ ਵਾਲੇ ਸ਼ੋਅ ਦੇ ਵਿੱਚ,
ਕੀ
ਲੰਬਾ ਆਇਆ, ਕਹਿੰਦੇ ਕਿ ਜੀ ਜੇ ਤੁਹਾਡੇ ਸਾਰੇ ਸ਼ੋਅਜ਼ ਦਾ ਵਟਸਐਪ ਨੰਬਰ ਇੱਕੋ ਹੀ ਆ ਤੇ ਕਹਿੰਦੇ ਫਿਰ ਮੇਰੇ ਮੈਸੇਜ ਸਵੇਰ ਵਾਲੇ ਸ਼ੋਅ ਦੇ ਵਿੱਚ ਇਗਨੋਰ ਕਿਉਂ ਹੋ ਰਹੇ ਨੇ, ਸ਼ਾਮ ਨੂੰ ਪੜੇ ਜਾ ਰਹੇ ਨੇ, ਸਵੇਰੇ ਨਹੀਂ ਪੜੇ ਜਾ ਰਹੇ।
ਓਏ ਹੋਏ,
ਮੈਂ ਕਿਹਾ ਜੀ ਮੈਂ ਬੇਨਤੀ ਕੀਤੀ, ਮੈਂ ਕਿਹਾ ਜੇ ਇੰਨੀ ਫੁਰਸਤ ਹੋਵੇ, ਜੇ ਇੰਨਾ ਵੇਲ ਹੋਵੇ ਹਨਾ, ਵੀ ਅਸੀਂ ਫਿਗਰ ਆਊਟ ਕਰ ਸਕੀਏ ਵੀ ਕਿਹੜਾ ਮੈਸੇਜ ਪੜ੍ਹਨਾ, ਕਿਹੜਾ ਨਹੀਂ ਪੜ੍ਹਨਾ, ਕਿਹੜਾ ਸਵੇਰੇ ਪੜ੍ਹਨਾ, ਕਿਹੜਾ ਦੁਪਹਿਰੇ, ਕਿਹੜਾ ਸ਼ਾਮ, ਇਹ ਇੱਦਾਂ ਹੁੰਦਾ ਨਹੀਂ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਵੀ ਜਿਵੇਂ ਇੱਕ ਜਹਾਜ਼ ਦੇ ਕੋਕਪਿਟ ਵਿੱਚ ਜਿੰਨੇ ਕੁ ਬਟਨ ਹੁੰਦੇ ਆ ਨਾ, ਉਹ ਸਾਡੇ ਇੱਥੇ ਵੀ ਹੈਗੇ ਨੇ, ਵੀ 36 ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਜਦੋਂ ਔਨ ਏਅਰ ਅਸੀਂ ਸ਼ੋਅ ਹੋਸਟ ਕਰਦੇ ਹਾਂ।
ਜਿਹੜੀ
ਕੁਰਸੀ 'ਤੇ ਇਸ ਵੇਲੇ ਵਿਜੇ ਜੀ ਬੈਠੇ ਨੇ, ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ। ਵਟਸਐਪ 'ਤੇ ਮੈਸੇਜ ਆ ਰਹੇ ਨੇ, ਇੱਧਰੋਂ ਕਲੋਕ ਹੈ, ਅਸੀਂ ਕਈ ਵਾਰੀ ਦੱਸ ਸਕਿਆ ਲਿਸਨਰਸ ਨੂੰ, ਜਿਹੜੇ ਫੇਡਰਸ ਵਗੈਰਾ ਨੇ, ਬਹੁਤ ਕੁਝ ਦੇਖਣਾ ਪੈਂਦਾ।
ਫਿਰ ਕਈ ਵਾਰੀ ਹੁੰਦਾ ਵੀ ਜਿਵੇਂ ਜਿਹੜੇ ਮਾਈਕ ਜਿੰਨੇ ਔਨ ਨੇ, ਸਾਰੇ ਮਾਈਕਸ ਦਾ ਲੈਵਲ ਠੀਕ ਆ ਕਿ ਨਹੀਂ, ਕਿਸੇ ਦੀ ਆਵਾਜ਼ ਘੱਟ ਵੱਧ ਤੇ ਨਹੀਂ ਜਾ ਰਹੀ। ਅੱਛਾ, ਜਾਂ ਦੂਜੇ ਪਾਸੇ ਇਹ ਕਹਿ ਲਓ ਕਿ ਜੇ ਅਸੀਂ ਹਰ ਮੈਸੇਜ ਦੀ ਇੰਨੀ ਪੁਣ ਛਾਣ
ਕਰਕੇ
ਇੱਕ ਇੱਕ ਮੈਸੇਜ, ਜਾਂ ਜੇ ਕਰੀਏ ਵੀ ਆਹ ਨਹੀਂ ਪੜ੍ਹਨਾ, ਆਹ ਰੱਖਣਾ, ਆਹ ਕਰਨਾ, ਇਹਦਾ ਮਤਲਬ ਇਹ ਹੋਏਗਾ ਕਿ ਅਸੀਂ ਜਿਹੜਾ ਅਸਲ ਕੰਮ ਕਰਨਾ ਹੈ ਨਾ ਇੱਥੇ ਖਬਰਾਂ ਵਾਲਾ, ਉਹ ਠੀਕ ਨਹੀਂ ਕਰ ਰਹੇ, ਕਿਉਂਕਿ ਸਾਡਾ ਧਿਆਨ ਇੱਧਰ ਨਹੀਂ ਕਰੋ ਉੱਧਰ
ਹੀ ਹੈ। ਤੁਸੀਂ ਇੱਕ ਚੀਜ਼ ਨੋਟ ਕਰੋ, ਉਹ ਜਿਹੜਾ ਮੈਸੇਜ ਇਹਨਾਂ ਨੇ ਭੇਜਿਆ ਸੀ, ਨਾਮ ਮੈਨੂੰ ਯਾਦ ਹੈ ਪਰ ਨਾਮ ਮੈਂ ਉਹ ਵੀ ਬੋਲਿਆ ਨਹੀਂ ਉਹਨੇ।
ਆਏ, ਕੀ ਬਾਤ ਹੈ ਵੈਸੇ ਜੀ।
ਅਤੇ ਡੋਨਲਡ ਟਰੰਪ ਨੇ ਏਅਰਫੋਰਸ ਵਿੱਚ ਬਹਿ ਕੇ ਇਹ ਫਿਰ ਚੌੜ ਕੀਤੀ ਆ, ਕਹਿੰਦੇ ਵੀ ਉਨੀ ਦੇਰ ਤੱਕ ਕੁਝ ਨਹੀਂ ਹੋਣਾ ਜਿੰਨੀ ਦੇਰ ਤੱਕ ਕਹਿੰਦੇ ਮੈਂ ਅਤੇ ਪੁਤਿਨ ਮਿਲਦੇ ਨਹੀਂ। ਸੋ ਫਿਰ ਇਹ ਸਾਰਾ ਡਰਾਮਾ ਕਿਉਂ ਕੀਤਾ ਜਾ ਰਿਹਾ ਇਸ ਵੇਲੇ, ਜਿਹੜਾ ਡਰਾਮਾ ਹੋ ਰਿਹਾ ਮੈਂ ਡਰਾਮਾ ਕਿਉਂ ਕਹਿ ਰਿਹਾ। ਸੋ ਵਿਜੇ ਜੀ ਦੇਖੋ ਗੱਲ ਸ਼ੁਰੂ ਕਿੱਥੋਂ ਹੋਈ ਸੀ ਕਿ ਜਿਹੜੇ ਕੋਲਿਸ਼ਨ ਆਫ ਦ ਵਿਲਿੰਗ ਨੇ ਯੂਰੋਪੀਅਨ ਲੀਡਰਸ, ਉਹਨਾਂ ਨੇ ਪੁਤਿਨ ਨੂੰ ਕਿਹਾ ਸੀ 30 ਦਿਨਾਂ ਦਾ ਸੀਜ਼ ਫਾਇਰ ਕਰੋ ਤੁਰੰਤ। ਪੁਤਿਨ ਕਹਿੰਦੇ ਨਾ ਸੀਜ਼ ਫਾਇਰ ਨਹੀਂ ਕਰਨਾ, ਡਾਇਰੈਕਟ ਟਾਕਸ ਸ਼ੁਰੂ ਕਰਦੇ ਹਾਂ, ਟਰਕੀ ਆ ਜਾਓ ਵੀਰਵਾਰ ਨੂੰ। ਇਸੋ ਪੁਤਿਨ ਨੇ ਕਿਹਾ, ਜ਼ੇਲੈਂਸਕੀ ਕਹਿੰਦੇ ਮੈਂ ਤਾਂ ਉੱਥੇ ਹੀ ਹੋਵਾਂਗਾ, ਮੈਂ ਤੁਹਾਡੀ ਉਡੀਕ ਕਰਾਂਗਾ, ਤੁਸੀਂ ਉੱਥੇ ਪਹੁੰਚਿਓ। ਫਿਰ ਡੋਨਲਡ ਟਰੰਪ ਕਹਿੰਦੇ ਜੀ ਤਾਂ ਮੇਰਾ ਵੀ ਕਰ ਰਿਹਾ, ਮੈਂ ਵੀ ਦੇਖਾਂਗਾ ਜੇ ਵੀਰਵਾਰ ਵੇਲ ਹੋਇਆ, ਜੇ ਪੋਸੀਬਲ ਹੋਇਆ ਲੋਜਿਸਟਿਕਲੀ, ਮੈਂ ਵੀ ਉੱਥੇ ਜਾਵਾਂਗਾ, ਜਾ ਸਕਦਾ ਮੈਂ। ਹੁਣ ਹੋਇਆ ਕੀ ਹੈ ਕਿ ਜ਼ੇਲੈਂਸਕੀ ਉੱਥੇ ਜਾ ਕੇ ਬਹਿ ਗਏ ਨੇ, ਉਹਨਾਂ ਨੇ ਟਰਕੀ ਦੇ ਰਾਸ਼ਟਰਪਤੀ ਐਰਦੋਗਨ ਦੇ ਨਾਲ ਮੀਟਿੰਗ ਵੀ ਕਰ ਲਈ ਹੈ। ਹੁਣ ਉਹ ਜਾ ਕੇ ਬੈਠੇ ਹੋਏ ਨੇ ਐਂਕਾਰਾ ਦੇ ਵਿੱਚ, ਟਰਕੀ ਦਾ ਸ਼ਹਿਰ ਐਂਕਾਰਾ। ਉਧਰੋਂ ਰਸ਼ੀਆ ਵਾਲੇ ਨੇ ਉਹਨਾਂ ਨੇ ਕੱਲ ਕਿਹਾ ਵੀ ਅਸੀਂ ਪੁਤਿਨ ਨੂੰ ਨਹੀਂ ਭੇਜ ਰਹੇ ਜੀ, ਉਹ ਡੈਲੀਗੇਸ਼ਨ ਉਹਨਾਂ ਦੀ ਆਏਗੀ, ਉਹ ਵੀ ਇੱਕ ਬੜੀ ਕਹਿੰਦੇ ਜੂਨੀਅਰ ਡੈਲੀਗੇਸ਼ਨ ਨਹੀਂ ਆ, ਵੀ ਉਹ ਆਪਣੇ ਕੋਈ ਡਿਫੈਂਸ ਮਿਨਿਸਟਰ ਵਗੈਰਾ ਨੂੰ ਨਹੀਂ ਭੇਜ ਰਹੇ, ਜੂਨੀਅਰ ਜੇ ਉਹਨਾਂ ਦੇ ਸਲਾਹਕਾਰ ਜੇ ਵੋ ਇੱਦਾਂ ਦੇ ਵਿਅਕਤੀ ਨੇ
ਖਾਨਾਪੂਰਤੀ ਲਈ।
ਹੁਣ ਉਹਨਾਂ ਦੀ ਡੈਲੀਗੇਸ਼ਨ ਜਾ ਕੇ ਬੈਠੀ ਹੋਈ ਹੈ ਇਸਤਾਂਬੁਲ,
ਹਾਂਜੀ,
ਜਿੱਥੇ ਜਾ ਕੇ ਉਹ ਮੀਟਿੰਗ ਹੋਣੀ ਹੈ। ਮਾਰਕੋ ਰੂਬੀਓ ਵੀ ਗਏ ਹੋਏ ਨੇ, ਉੱਥੇ ਚੱਲ ਰਹੀ ਨੇਟੋ ਦੇ ਜਿਹੜੇ ਫੋਰਨ ਅਫੇਅਰਸ ਮਿਨਿਸਟਰ ਦੀ ਮੀਟਿੰਗ,
ਉੱਥੇ ਗਏ ਨੇ
ਉਹ, ਬੈਠੇ ਹੋਏ ਨੇ ਐਂਟਾਲੀਆ, ਉਹ ਵੱਖਰਾ ਸ਼ਹਿਰ ਆ ਟਰਕੀ ਦਾ। ਸੋ ਕਹਿਣ ਨੂੰ ਜੀ ਯੂਕਰੇਨ ਰਸ਼ੀਆ ਮੀਟਿੰਗ ਹੋ ਰਹੀ ਹੈ ਟਰਕੀ ਦੇ ਵਿੱਚ, ਉਹ ਸਾਰੇ ਅੱਡ ਅੱਡ ਸ਼ਹਿਰਾਂ ਦੇ ਵਿੱਚ ਬੈਠੇ ਹੋਏ ਨੇ
ਜੀ।
ਤੇ ਜ਼ੇਲੈਂਸਕੀ ਨੇ ਹੁਣ ਅੱਜ ਉੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਐਰਦੋਗਨ ਦੇ ਨਾਲ ਮੀਟਿੰਗ ਤੋਂ ਬਾਅਦ, ਕਹਿੰਦੇ ਕਿ ਮੈਂ ਹੁਣ ਚੱਲਿਆ ਤੇ ਮੈਂ ਆਪਣਾ ਡਿਫੈਂਸ ਮਿਨਿਸਟਰ ਭੇਜਾਂਗਾ। ਕਹਿੰਦੇ ਰਸ਼ੀਆ ਵਾਲੇ ਤਾਂ ਸੀਰੀਅਸ ਹੈਗੇ ਨੀ, ਇਹਨਾਂ ਨੇ ਆਪਣੇ ਬੜੇ ਜੂਨੀਅਰ ਜੇ ਬੰਦੇ ਭੇਜੇ ਨੇ, ਮੈਂ ਆਪਣਾ ਸੀਨੀਅਰ ਕਹਿੰਦੇ ਜਿਹੜਾ ਡਿਫੈਂਸ ਮਿਨਿਸਟਰ ਉਹਨੂੰ ਭੇਜਾਂਗਾ, ਤੇ ਕਹਿੰਦੇ ਰਸ਼ੀਆ ਵਾਲੇ ਸੀਰੀਅਸ ਨਹੀਂ ਹੈਗੇ ਗੱਲਬਾਤ ਬਾਰੇ। ਤੇ ਇਧਰੋਂ ਡੋਨਲਡ ਟਰੰਪ ਕੀ ਕਹਿ ਦਿੰਦੇ ਆ, ਕਹਿੰਦੇ ਉਨੀ ਦੇਰ ਤੱਕ ਕੁਝ ਹੋਣਾ ਹੀ ਨਹੀਂ ਜਿੰਨੀ ਦੇਰ ਤੱਕ ਮੈਂ ਤੇ ਪੁਤਿਨ ਆਪਸ ਦੇ ਵਿੱਚ ਮਿਲਦੇ ਨੇ। ਉਹਨਾਂ ਨੇ ਕੀ ਕਿਹਾ, ਮੈਂ ਤੁਹਾਨੂੰ ਥੋੜੇ
ਦੱਸੋ ਦੱਸਾਂ,
ਕਹਿੰਦੇ
ਸ਼ਬਦਾਂ ਚ ਤਾਂ ਸਾਰੀ ਗੱਲ ਹੋ ਗਈ ਟਰੰਪ ਦੀ,
ਜੇ ਉਹ ਸ਼ਬਦ ਡੋਨਲਡ ਟਰੰਪ ਦੇ ਹੋਣ ਹਨ। ਕਹਿੰਦੇ ਲੁੱਕ, ਤੇ ਸੁਣਿਓ ਸਾਰੇ ਹੈ ਨਾ ਬੜੇ ਗੌਰ ਨਾਲ
ਜੀ,
ਲੁੱਕ ਨਥਿੰਗ ਇਜ਼ ਗੋਇੰਗ ਟੂ ਹੈਪਨ ਅੰਟਿਲ ਪੁਤਿਨ ਆਈ ਐਂਡ ਆਏ ਗੈਟ ਟੂਗੈਦਰ, ਓਕੇ ਕੁਐਸਚਨ ਹੈ ਓਕੇ। ਫਿਰ ਅੱਗੋਂ ਸੁਣਿਓ ਆਹ ਜਿਹੜਾ ਸੈਂਟੈਂਸ ਹੈ, ਬੜਾ ਜ਼ਬਰਦਸਤ ਸੈਂਟੈਂਸ ਹੈ, ਮਤਲਬ ਇਹ ਤਾਂ ਸ਼ੇਕਸਪੀਅਰ ਵੀ ਨਹੀਂ ਸੀ ਲਿਖ ਸਕਦਾ। ਕਹਿੰਦੇ ਐਂਡ ਓਬਵੀਅਸਲੀ ਹੀ ਵਾਜ਼ਨਟ ਗੋਇੰਗ ਟੂ ਗੋ, ਹੀ ਵਾਜ਼ ਗੋਇੰਗ ਟੂ ਗੋ ਬਟ ਹੀ ਥੋਟ I was going to go.
ਮੁਝੇ ਲੱਗ ਰਿਹਾ ਥਾ ਵੋ ਆ ਰਹੇ ਹੈ, ਉਹਨੇ ਲੱਗ ਰਿਹਾ ਥਾ ਮੈਂ ਆ ਰਹਾ ਹੂੰ,
ਡੋਨਲਡ ਟਰੰਪ
ਕੋਈ ਵੀ ਨਹੀਂ ਆ
ਰਹਾ। ਮੈਂ ਬੇਸਿਕਲੀ ਇਹ ਕਿਹਾ, ਕਹਿੰਦੇ ਵੀ ਦੇਖੋ ਆਉਣੇ ਨਹੀਂ ਸੀ ਪੁਤਿਨ ਨੇ, ਕਹਿੰਦੇ ਉਹ ਪੁਤਿਨ ਨੇ ਸੋਚ ਰਿਹਾ ਸੀ ਮੈਂ ਆਵਾਂਗਾ, ਪਰ ਕਹਿੰਦੇ ਹੀ ਥੋਟ, ਕਹਿੰਦੇ ਨਹੀਂ, ਕਹਿੰਦੇ ਮੈਂ ਵੀ ਕਨਫਿਊਜ਼ ਹੋ ਗਿਆ, ਕਹਿੰਦੇ ਦੇਖੋ ਉਹਨੇ ਆਉਣੇ ਨਹੀਂ ਸੀ, ਕਹਿੰਦੇ ਨਹੀਂ ਉਹਨੇ ਆਉਣਾ ਸੀ ਪਰ ਉਹਨੂੰ ਇੱਦਾਂ ਲੱਗ ਰਿਹਾ ਸੀ ਮੈਂ ਆਉਣਾ ਸੀ,
ਫਿਰ ਮੇਰੇ ਤੋਂ ਡਰ ਕੇ ਨਹੀਂ।
ਪਰ ਜੋ ਕੱਲ ਖਬਰਾਂ ਆਈਆਂ ਮੈਂ ਫਾਲੋ ਕਰ ਰਿਹਾ ਸੀ, ਅਪਡੇਟਸ ਇਸ ਤਰ੍ਹਾਂ ਆਈਆਂ, ਪਹਿਲਾਂ ਰਸ਼ੀਆ ਵੱਲੋਂ ਕਿਹਾ ਗਿਆ ਕਿ ਪੁਤਿਨ ਨਹੀਂ ਆ ਰਹੇ, ਉਹ ਡੈਲੀਗੇਸ਼ਨ ਭੇਜਣਗੇ,
ਕਰੈਕਟ।
ਫਿਰ ਵਾਈਟ ਹਾਊਸ ਵੱਲੋਂ ਸਟੇਟਮੈਂਟ ਆਈ ਕਿ ਫਿਰ ਡੋਨਲਡ ਟਰੰਪ ਹੀ ਨਹੀਂ ਜਾਣਗੇ, ਪਰ ਹੁਣ ਡੋਨਲਡ ਟਰੰਪ ਇਹਨੂੰ ਇੱਦਾਂ ਪਲੇ ਆਊਟ ਕਰ ਰਿਹਾ ਕਿਉਂਕਿ ਮੈਂ ਨਹੀਂ ਸੀ ਚੱਲਿਆ, ਇਸ ਕਰਕੇ ਪੁਤਿਨ ਨਹੀਂ ਆਏ। ਸੋ ਪਤਾ ਨਹੀਂ ਪਹਿਲਾਂ ਅੰਡਾ ਆਇਆ ਕਿ ਪਹਿਲਾਂ ਮੁਰਗੀ ਆਈ ਜਾਂ ਨਹੀਂ ਆਇਆ।
ਬਸ ਜੀ, ਇੱਧਰੋਂ ਡੋਨਲਡ ਟਰੰਪ ਨੇ ਇਹ ਵੀ ਕਿਹਾ ਵੀ ਈਰਾਨ ਨਾਲ ਨਿਊਕਲੀਅਰ ਡੀਲ ਬਸ ਬਹੁਤ ਛੇਤੀ ਹੋਣ ਵਾਲੀ ਆ, ਅੱਜ ਉਹਨਾਂ ਨੇ ਇਹ ਵੀ ਗੱਲ ਕਰ ਦਿੱਤੀ, ਕਹਿੰਦੇ ਜੇ ਡੀਲ ਨਾ ਹੋਈ ਫਿਰ ਬਹੁਤ ਮਾੜਾ ਹੋਊ। ਇਹ ਕਿੱਦਾਂ ਹੀ ਡੀਲ ਆ, ਕਹਿੰਦੇ ਈਰਾਨ ਵਾਲੇ ਬਹੁਤ ਪੱਬਾਂ ਭਾਰ ਹੋਏ ਨੇ ਤਾਂ ਚਾਹੁੰਦੇ ਨੇ ਡੀਲ ਕਰਨੀ, ਪਰ ਕਹਿੰਦੇ ਜੇ ਡੀਲ ਨਾ ਹੋਈ ਫਿਰ ਉਹਦੇ ਸਿੱਟੇ ਬੜੇ ਮਾੜੇ ਹੋਣਗੇ।
ਕੱਲ ਵੀ ਉਹਨਾਂ ਨੇ ਕਿਹਾ ਸੀ ਤੇ ਕਹਿੰਦੇ ਸਮਥਿੰਗ ਇਜ਼ ਗੋਇੰਗ ਟੂ ਹੈਪਨ ਐਂਡ ਵਨ ਵੇ ਔਰ ਦ ਅਦਰ ਇਟਸ ਨੋਟ ਗੋਇੰਗ ਟੂ ਬੀ ਪਲੈਜ਼ੈਂਟ।
ਜ਼ਿਕਰ ਟਰੰਪ ਨੇ ਇੰਡੀਆ ਦਾ ਵੀ ਕੀਤਾ, ਕਹਿੰਦੇ ਇੰਡੀਆ ਦੇ ਨਾਲ ਵੀ ਡੀਲ ਦੇਖਿਓ ਹੋਣ ਵਾਲੀ ਹੈ ਸਾਡੀ, ਕਿ ਕਹਿੰਦੇ ਇੰਡੀਆ ਵਾਲੇ ਹੁਣ ਸਾਨੂੰ ਬਹੁਤ ਵਧੀਆ ਡੀਲ ਆਫਰ ਕਰ ਰਹੇ ਨੇ, ਉਹ ਤਕਰੀਬਨ ਸਾਰੇ ਟੈਰਿਫ ਚੱਕ ਰਹੇ ਨੇ, ਕਿਉਂਕਿ ਇੰਡੀਆ ਇੱਕ ਇਹੋ ਜਿਹਾ ਮੁਲਕ ਹੈ ਜਿੱਥੇ ਅਮਰੀਕਨ ਸਮਾਨ ਵੇਚਣਾ ਬੜਾ ਔਖਾ, ਟੈਰਿਫ ਬਹੁਤ ਲਗਾਉਂਦੇ ਨੇ ਉਹ। ਸੋ ਹੁਣ ਇਸ ਗੱਲ ਦਾ ਵੀ ਉਹ ਅਜੇ ਕੋਈ ਸੰਕੇਤ ਦੇ ਰਹੇ ਨੇ, ਪਰ ਅਜੇ ਤੱਕ ਡਜ਼ਨਟ ਰੀਲੀ ਸੀਮ ਟੂ ਬੀ, ਪਤਾ ਨਹੀਂ ਟਰੰਪ ਦੀ ਕਹੀ ਗੱਲ ਕਦੋਂ ਕਿੰਨੀ ਕਿਸ ਹੱਦ ਤੱਕ ਫਲੀਭੂਤ ਹੁੰਦੀ ਆ। ਬਾਕੀ $400 million ਵਾਲਾ ਜਹਾਜ਼ ਉਹਨਾਂ ਨੇ ਕਤਰ ਤੋਂ, ਸੁਪਰ ਲਗਜ਼ਰੀ ਜੈੱਟ, ਉਹ ਤਾਂ ਉਹਨਾਂ ਨੇ ਲੈ ਲੈਣਾ, ਅਤੇ ਉਹ ਕਹਿੰਦੇ ਇਟਸ ਲਾਈਕ ਅ ਪੈਲੇਸ ਇਨ ਦੀ ਏਅਰ ਵਾਸ ਜੀ, ਉਹ ਤਾਂ ਉੜਦਾ ਮਹਿਲ ਆ, ਉਹ
ਮੁਫਤ 'ਚ ਮਿਲ ਰਿਹਾ,
ਮੁਫਤ 'ਚ ਮਿਲ ਰਿਹਾ,
ਪੈਸੇ ਦੇ ਕੇ ਤਾਂ ਕੋਈ ਵੀ ਲੈ ਲਓ।
ਸੋ ਇਹ ਦੇਖੋ ਸਟਰਕਚਰ ਕਿਵੇਂ ਕੀਤਾ ਗਿਆ, ਆਮ ਤੌਰ 'ਤੇ ਇਸ ਤਰ੍ਹਾਂ ਦੇ ਗਿਫਟਸ ਐਕਸੈਪਟ ਕਰਨ ਬਾਰੇ ਜਿਹੜਾ ਇੱਕ ਪ੍ਰੋਟੋਕਾਲ ਅਸਟੈਬਲਿਸ਼ਡ ਆ, ਪਰ ਜਿਹੜੇ ਅਟੋਰਨੀ ਜਨਰਲ ਨੇ ਅਮਰੀਕਾ ਦੇ ਵਿੱਚ ਪੈਮ ਬੋਂਡ ਆਈ, ਉਹਨਾਂ ਨੇ ਪਹਿਲਾਂ ਇਹਦੀ ਗੱਲ ਦੀ ਮਨਜ਼ੂਰੀ ਦਿੱਤੀ। ਮਨਜ਼ੂਰੀ ਇਸ ਹਿਸਾਬ ਨਾਲ ਦਿੱਤੀ ਗਈ ਹੈ ਕਿ ਉਹ ਜਹਾਜ਼ ਡੋਨੇਟ ਕੀਤਾ ਜਾਣਾ ਅਮਰੀਕਾ ਦੇ ਡਿਫੈਂਸ ਡਿਪਾਰਟਮੈਂਟ ਨੂੰ। ਜਦੋਂ ਟਰੰਪ ਦਾ ਕਾਰਜਕਾਲ ਖਤਮ ਹੋ ਗਿਆ, ਉਹ ਤੋਂ ਬਾਅਦ ਡਿਫੈਂਸ ਡਿਪਾਰਟਮੈਂਟ ਨੇ ਉਸ ਜਹਾਜ਼ ਨੂੰ ਡੀਕਮਿਸ਼ਨ ਕਰਕੇ ਟਰੰਪ ਦੀ ਫਾਊਂਡੇਸ਼ਨ ਨੂੰ ਡੋਨੇਟ ਕਰ ਦੇਣਾ,
ਲਾਇਬ੍ਰੇਰੀ,
ਹਾਂ ਲਾਇਬ੍ਰੇਰੀ। ਸੋ ਜਿਹੜੀ ਟਰੰਪ ਦੀ ਲਾਇਬ੍ਰੇਰੀ ਨੂੰ ਚਲਾ ਜਾਣਾ, ਟਰੰਪ ਫਾਊਂਡੇਸ਼ਨ ਦੇ ਬੇਸਿਕਲੀ ਉਹ ਇਖਤਿਆਰ ਦੇ ਵਿੱਚ ਜਹਾਜ਼ ਆ ਜਾਏਗਾ, ਸੋ ਤਾਂ ਟਰੰਪ ਕੋਲ ਹੀ ਆ ਗਿਆ। ਸੋ ਇੱਦਾਂ ਦਾ ਜਿਹੜਾ ਇਹ ਪ੍ਰਭਾਵ ਹੈਗਾ, ਅਤੇ ਕਈਆਂ ਦਾ ਇਹ ਕਈ ਇਸ ਗੱਲ ਨੂੰ ਲੈ ਕੇ ਬੜੇ ਅਨਈਜ਼ੀ ਵੀ ਟਰੰਪ ਵੱਲੋਂ ਇਹ ਜਹਾਜ਼ ਇੱਦਾਂ ਐਕਸੈਪਟ ਨਹੀਂ ਕੀਤਾ ਜਾਣਾ
ਚਾਹੀਦਾ। ਬਹੁਤ ਸਾਰੇ ਰਿਪਬਲਿਕਨਸ ਵੀ ਕਹਿ ਰਹੇ ਨੇ ਕਿ ਯਾਰ ਇੱਦਾਂ ਨਾ ਕਰੋ, ਠੀਕ ਨਹੀਂ ਲੱਗਦਾ।
ਹਾਂ, ਟਰੰਪ ਕਹਿੰਦਾ ਜਹਾਜ਼ ਹੈ ਨਾ ਸੋਹਣਾ, ਮੁਫ਼ਤ 'ਚ ਮਿਲ ਰਿਹਾ,
ਮੁਫ਼ਤ 'ਚ ਮਿਲ ਰਿਹਾ। ਡੈਮੋਕ੍ਰੈਟਸ ਨੂੰ ਪਤਾ ਹੀ ਕੁਝ ਨਹੀਂ ਕਹਿੰਦੇ, ਪੈਸੇ ਦੇ ਕੇ ਤਾਂ ਕੋਈ ਵੀ ਲੈ ਲਵੇ। ਟਰੰਪ,
ਓ ਮੈਨ, ਬਸ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ, ਆਪਾਂ ਵੀ ਲੈ ਲਈਏ ਜਹਾਜ਼,
ਜਹਾਜ਼ ਲੈ ਲਈਏ, ਨਹੀਂ ਪੈਸੇ ਦੇ ਕੇ ਕੋਈ ਵੀ ਲੈ ਲਵੇ।
ਜਹਾਜ਼ 'ਚ ਬਹਿ ਕੇ ਆਪਾਂ ਚਿਲਨ ਗ੍ਰਿਲ ਚੱਲਾਂਗੇ।
ਅੱਛਾ,
ਉੱਥੇ ਆਪਾਂ ਜਾਣਾ।
ਹਾਂ, ਉੱਥੇ ਆਪਾਂ ਜਾਣਾ, ਜਹਾਜ਼ ਨਹੀਂ, ਗੱਡੀ 'ਚ ਚੱਲਦੇ ਹਾਂ। ਅੱਛਾ,
ਉਹ ਗੱਡੀ 'ਚ ਬਹਿ ਕੇ ਤਾਂ ਕੋਈ ਵੀ ਜਾ ਸਕਦਾ,
ਕੋਈ ਵੀ ਜਾ ਸਕਦਾ। ਆਪਾਂ ਜਹਾਜ਼ 'ਚ ਜਾਵਾਂਗੇ। ਠੀਕ ਹੈ ਬਸ ਜੀ,
ਥੈਂਕ ਯੂ ਵੈਰੀ ਮਚ,
ਬਹੁਤ ਬਹੁਤ ਧੰਨਵਾਦ।